जी कर दू कुछ अखां पर अखां किदा, जी कर दू कुछ पुछा पर पुछा किदा। कोई दिल वाली वखरी गल कोई दिल वाली हाले ना दस दिए, लटदा सीना ठर जांदा जदों वेख के हस दिए, जट नू चा चा चढ़ जांदा जदों वेख के हस दिए, लटदा सीना ठर जांदा जदों वेख के हस दिए।
दुनिया खबरां दे लोक, हर खबर नाल जो बनावे राबता, अजिही है खबरां दी सत। खबरसार रोजाना सोमवार तो शनिचरवार आस्ट्रेलिया सिनी समय मुताबिक शामी 7 बजे हरमन रेडियो आस्ट्रेलिया दे संग।
पंजाब दे विच पलीत पानी दा मुद्दा बहुत देर तो उठता आ रहा है, लेकिन पानी जिहड़ा लगातार पलीत हो रहा है, फैक्ट्रियां दा गंदा पानी ड्रेना दे विच सुट्टिया जा रहा है, इत्थों तक कि दरियावां दे विच जिहड़ा पानी आ रहा है वह भी इन्ना खतरनाक है कि मनुखी जिंदगानी दे लई बहुत ही नुकसानदेह है। इसे संबंधी मानसा जिले दे विच सैकड़े ऐसे पिंड ने जिहड़े इस पलीत पानी तों बहुत दुखी ने और उन्हां दे विच बहुत सारियां भयानक जिहड़ियां बीमारियां फैल रही हैं। हिंदुस्तान टाइम्स दे विच एक बहुत वड्डी खबर जिहड़ी लगी है, इस खबर ते चर्चा करन दे लई सरदार प्रभजीत सिंह जिहड़े प्रिंसीपल कॉरस्पोंडेंट ने हिंदुस्तान टाइम्स दे, आओ उन्हां तों पुछदे हां कि इह खबर जिहड़ी है ओह मनुखी जिंदगानी लई किन्नी क नुकसानदेह है। प्रभजीत जी, इह जिहड़ी थड्डी खबर छाया होई है कि पंजाब ते हरियाणा दे बहुत सारे ऐसे पिंड है जिहड़े घग्गर ड्रेन दे करके पलीत हो रहे पानी नूं लैण दे लई पीण दे लई और खेती करन दे लई ओह मजबूर ने, ते उन्हां पिंडां दे विच हैपेटाइटिस बी और सी और होर भयानक बीमारियां फैल रही हैं। की घटना है?
बेसिकली ये जिहड़ा घग्गर दरिया सी अज तों 30 साल पहलां इत्थे लोक नहाउंदे सी, ते मन्या जांदा बई इत्थे जिहड़ा गुरुद्वारे मंदरां च वी इहदा पानी लेके जांदे सी, मतलब इन्ना पवित्र ए बेसिकली इह साफ सी दरिया जिहड़ा 30 साल पहलां। ਇਹ ਬੇਸਿਕਲੀ ਇਹ ਹਿਮਾਚਲ ਦੇ ਉਧਰੋਂ ਕਾਲਕਾ ਸਾਈਡ ਤੋਂ ਨਿਕਲ ਕੇ ਡੇਰਾਬਸੀ ਜ਼ੀਰਕਪੁਰ ਡੇਰਾਬਸੀ ਰਾਜਪੁਰਾ ਤੋਂ ਹੁੰਦੇ ਹੋਏ ਸੰਗਰੂਰ ਚ ਐਂਟਰ ਹੋ ਕੇ ਫਿਰ ਉੱਥੋਂ ਮਾਨਸਾ ਨੂੰ ਫਿਰ ਹਰਿਆਣੇ ਨੂੰ ਜ਼ਿਗਜ਼ੈਗ ਕਰਦਾ ਜੀ। ਮਾਨਸਾ ਔਰ ਸਿਰਸਾ ਦੋ ਇਹੋ ਜਿਹੇ ਜ਼ਿਲ੍ਹੇ ਨੇ, ਐਡਜੁਆਇਨਿੰਗ ਜ਼ਿਲ੍ਹੇ ਨੇ ਜੀ ਪੰਜਾਬ ਔਰ ਹਰਿਆਣਾ ਦੇ, ਜਿੱਥੇ ਕਿ ਲੋਕ ਇਹ ਜਿਹੜਾ ਦਰਿਆ ਜਿਹੜਾ ਕਿਸੇ ਵੇਲੇ ਸੀ ਘੱਗਰ ਉਹ ਹੁਣ ਨਾਲਾ ਬਣ ਚੁੱਕਿਆ ਤੇ ਇਹ ਬਹੁਤ ਦੁਖੀ ਨੇ। ਤਕਰੀਬਨ 25-26 ਪਿੰਡ ਇਸ ਤਰ੍ਹਾਂ ਦੇ ਨੇ ਦੋਨੋਂ ਜ਼ਿਲ੍ਹਿਆਂ ਚ ਜਿਹਦੇ ਥਰੂ ਇਹ ਨਿਕਲਦਾ ਬਾਰਡਰ ਤੋਂ, ਜਿੱਥੇ ਕਿ ਬਿਮਾਰੀਆਂ ਬਹੁਤ ਪਾਣੀ ਇਸੇ ਜਿਹੜਾ ਧਰਤੀ ਦਾ ਜਿਹੜਾ ਪਾਣੀ ਹੈ ਉਹ ਵੀ ਕੰਟੈਮੀਨੇਟ ਹੋ ਚੁੱਕਿਆ। ਕੰਟੈਮੀਨੇਟਿਡ ਮੀਨਸ ਉਹ ਵੀ ਜ਼ਹਿਰੀਲਾ ਔਰ ਟੌਕਸਿਕ ਉਹਦੇ ਅੰਦਰ ਪਦਾਰਥ ਜਿਹੜੇ ਨੇ ਜਾ ਚੁੱਕੇ ਨੇ। ਔਰ ਜਿਹੜਾ ਨਹਿਰੀ ਪਾਣੀ ਸਾਰੇ ਪਿੰਡਾਂ ਚ ਨਹੀਂ ਹੈਗਾ, ਇਸ ਕਰਕੇ ਦੋਨੋਂ ਪਾਸੇ ਦੇ ਜਿਹੜੇ ਪਿੰਡ ਨੇ ਉਹ ਵਾਟਰ ਵਰਕਸ ਦਾ ਪਾਣੀ ਨਹਿਰਾਂ ਤੋਂ ਲੈਣ ਲਈ ਤਰਸ ਰਹੇ ਨੇ, ਆਪਦੀ ਸਰਕਾਰਾਂ ਨੂੰ ਕਹਿ ਰਹੇ ਨੇ।
ਪ੍ਰਭਜੀਤ ਜੀ, ਰਾਜਨੀਤਿਕ ਮੁੱਦਾ ਵੀ ਉੱਠਿਆ, ਚੋਣਾਂ ਹੋਈਆਂ ਪੰਜਾਬ ਦੇ ਵਿਚ, ਔਰ ਉਸ ਮੌਕੇ ਵੀ ਜਿਹੜੇ ਸੀਨੀਅਰ ਅਕਾਲੀ ਆਗੂ ਨੇ ਜਾਂ ਕਾਂਗਰਸ ਦੇ ਆਗੂ ਨੇ ਉਹਨਾਂ ਨੇ ਵੀ ਭਰੋਸਾ ਦਿੱਤਾ, ਲੇਕਿਨ ਭਰੋਸਾ ਉਹਨਾਂ ਦਾ ਕਾਇਮ ਰਿਹਾ?
ਭਰੋਸਾ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਕਿ ਮੈਂ ਆਪਦੇ ਖਬਰ ਚ ਜ਼ਿਕਰ ਕੀਤਾ, ਜਿਹੜੇ ਹੁਣ ਰਾਜ ਸਭਾ ਦੇ ਮੈਂਬਰ ਨੇ ਮੇਰੇ ਖਿਆਲ ਬਲਵਿੰਦਰ ਸਿੰਘ ਪੁੰਡ
ਜੀ ਜੀ,
ਤੇ ਇੱਥੋਂ MLA ਵੀ ਰਹਿ ਚੁੱਕੇ ਨੇ, ਤੇ ਹੁਣ ਉਹਨਾਂ ਦਾ ਬੇਟਾ ਜਿਹੜਾ ਇੱਥੇ ਜੇਤੂ ਹੋਇਆ ਹੈ ਸਰਦੂਲਗੜ੍ਹ ਅਸੈਂਬਲੀ ਹਲਕੇ ਤੋਂ, ਜਿੱਥੋਂ ਕਿ ਘੱਗਰ ਦਰਿਆ ਨਿਕਲਦੇ, ਹਰ ਵਾਰੇ ਮੁੱਦਾ ਬਣਦਾ ਚੋਣਾਂ ਚ, ਇਹ ਦੋ ਰਾਏ ਕੋਈ ਨੀ। ਤੇ ਜਿਹੜੇ ਆਪਣੇ ਅਜੀਤਿੰਦਰ ਸਿੰਘ ਮੋਫਰ ਕਾਂਗਰਸ ਦੇ ਆਗੂ ਨੇ, ਉਹਨਾਂ ਨਾਲ ਵੀ ਮੇਰੀ ਗੱਲ ਹੋਈ, ਪੁੰਡਰ ਸਾਹਿਬ ਨਾਲ ਵੀ ਮੇਰੀ ਗੱਲ ਹੋਈ, ਔਰ ਮੈਂ ਦੋਨਾਂ ਦਾ ਜ਼ਿਕਰ ਕੀਤਾ। ਉਹ ਇਸ ਗੱਲੋਂ ਇੱਕ ਤਰ੍ਹਾਂ ਦਾ ਪੁੱਲਾ ਚਾੜ ਰਹੇ ਨੇ। ਪੁੰਡਰ ਸਾਹਿਬ ਨੇ ਤਾਂ ਇੱਥੇ ਤੱਕ ਕਹਿਤਾ ਕਿ ਜਿਹੜੇ ਅਫਸਰ ਨੇ, ਜਿਹੜੀ ਬਿਊਰੋਕਰੇਸੀ ਹੈ ਉਹ ਕਰਪਟ ਹੋ ਚੁੱਕੀ ਹੈ, ਤੇ ਪੋਲੀਟੀਕਲ ਵਿਲ ਵੀ ਹੈ ਨੀ। ਔਰ ਜਦੋਂ ਮੈਂ ਮੋਫਰ ਜੀ ਨਾਲ ਗੱਲ ਕੀਤੀ, ਮੋਫਰ ਜੀ ਵੀ ਕਹਿੰਦੇ ਵੀ ਪੋਲੀਟੀਕਲ ਵਿਲ ਹੈ ਨੀ, ਔਰ ਤੁਹਾਨੂੰ ਪਤਾ ਹੀ ਹੈ ਬਈ ਇਹ ਫੈਕਟਰੀਆਂ ਨਾਲ ਕਿਵੇਂ ਚੱਲਦਾ ਸਾਰਾ ਸਿਸਟਮ ਅਫਸਰਾਂ ਦਾ
ਜੀ।
ਤੇ ਜਿੱਥੇ ਤੱਕ ਇਹ ਪੋਲਿਊਸ਼ਨ ਬੋਰਡ ਦੀ ਗੱਲ ਹੈ, ਮੈਂ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਗੱਲ ਦੱਸਣ ਲੱਗਿਆ। ਬਾਬਾ ਖੀਚੇਵਾਲ, ਜਿਹੜੇ ਕਿ ਬਹੁਤ ਵੱਡੇ ਵਾਤਾਵਰਨ ਦੇ ਐਕਟਿਵਿਸਟ ਨੇ, ਕਾਲੀ ਬਈ ਤੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ, ਤੇ ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਚ ਬਤੌਰ ਮੈਂਬਰ ਉਹਨਾਂ ਨੂੰ ਪਿਛਲੀ ਜਿਹੜੀ ਅਕਾਲੀ ਭਾਜਪਾ ਸਰਕਾਰ ਨੇ ਲਾਇਆ ਸੀ, ਤੇ ਉਹਨਾਂ ਨੇ ਅਸਤੀਫਾ ਦਿੱਤਾ। ਅਸਤੀਫਾ ਬਹੁਤ ਹੀ ਕੜਕ ਸ਼ਬਦਾਂ ਚ ਉਹਨਾਂ ਨੇ ਲਿਖਿਆ, ਬਈ ਜੇ ਤੁਸੀਂ ਲੁਧਿਆਣੇ ਜਿਹੜੀ ਇੰਡਸਟਰੀਅਲ ਜਿਹੜਾ ਹੱਬ ਹੈ ਉੱਥੇ ਦੇ ਮੇਅਰ ਨੂੰ, ਹੋਰ ਸ਼ਹਿਰਾਂ ਦੇ ਮੇਅਰ ਨੂੰ ਜਿਹੜੇ ਇੰਡਸਟਰੀ ਨਾਲ ਸਿੱਧਾ ਤਾਲੁਕਾਤ ਰੱਖਦੇ ਨੇ, ਉਹਨਾਂ ਨੂੰ ਤੁਸੀਂ ਜਿਹੜੇ ਮੈਂਬਰ ਬਣਾਓਗੇ ਤੇ ਕੰਮ ਕਿਵੇਂ ਚੱਲੂਗਾ। ਪੋਲੀਟੀਕਲ ਇੰਟਰਫੇਰੈਂਸ ਦੀ ਉਹਨਾਂ ਨੇ ਸਿੱਧੀ ਗੱਲ ਕੀਤੀ ਸੀ ਆਪਦੇ ਅਸਤੀਫੇ ਦੀ ਚਿੱਠੀ ਚ। ਤੇ ਇਸ ਤਰ੍ਹਾਂ ਦੇ ਹਾਲਾਤ ਹੈਗੇ ਆ। ਜਿੱਥੇ ਤੱਕ ਪੋਲਿਊਸ਼ਨ ਕੰਟਰੋਲ ਬੋਰਡ ਦੀ ਗੱਲ ਹੈ, ਉਹਨਾਂ ਨੇ ਸਿੱਧਾ ਕਿਹਾ ਹੈ ਕਿ ਇਹ ਆਟੋਨਮਸ ਬਾਡੀ ਨਹੀਂ ਹੈ, ਤੇ ਇਸ ਤੇ ਬਹੁਤ ਜ਼ਿਆਦਾ ਪੋਲੀਟੀਕਲ ਇੰਟਰਫੇਰੈਂਸ ਹੁੰਦੀ ਹੈ, ਤੇ ਇਸ ਤਰ੍ਹਾਂ ਦਾ ਇਹ ਹੈਗੀ ਹੈ ਗੱਲ।
ਪ੍ਰਭਜੀਤ ਜੀ, ਜੇ ਕਿਸਾਨ ਕਣਕ ਔਰ ਝੋਨੇ ਦੀ ਪਰਾਲੀ ਨੂੰ ਜਾਂ ਨਾੜ ਨੂੰ ਅੱਗ ਲਾਉਂਦੇ ਨੇ ਤਾਂ NGT ਉਹ ਕਹਿੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਮੁਕੱਦਮੇ ਦਰਜ ਹੋਣਗੇ ਤੇ 15,000 ਤੋਂ ਲੈ ਕੇ 25,000 ਰੁਪਏ ਤੱਕ ਜੁਰਮਾਨਾ ਹੋਏਗਾ। ਕਿਸਾਨ ਦੇ ਲਈ ਤਾਂ ਜਿਹੜੀਆਂ ਸਾਰੀਆਂ ਚੀਜ਼ਾਂ ਸਖ਼ਤ ਨੇ, ਸਰਕਾਰ ਵੀ ਸਖ਼ਤ ਹੈ, ਪ੍ਰਸ਼ਾਸਨਿਕ ਅਧਿਕਾਰੀ ਵੀ ਸਖ਼ਤ ਨੇ, ਲੇਕਿਨ ਉਦਯੋਗਪਤੀ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਪਾਣੀ ਦੇ ਵਿੱਚ ਜ਼ਹਿਰ ਮਿਲਾ ਰਹੇ ਨੇ ਔਰ ਮਨੁੱਖੀ ਜ਼ਿੰਦਗਾਨੀ ਲਈ ਏਡਾ ਵੱਡਾ ਖਤਰਾ ਖੜਾ ਹੋ ਰਿਹਾ, ਉਹਦੇ ਲਈ ਰਾਜਨੀਤਿਕ ਲੋਕ ਕਹਿ ਰਹੇ ਨੇ ਕਿ ਇਹ ਸਿਸਟਮ ਦੇ ਵਿੱਚ ਖਰਾਬੀ ਹੈ, ਇਹ ਜਿਹੜਾ ਵਖਰੇਵਾ, ਇਹ ਡਬਲ ਸਟੈਂਡਰਡ ਤੁਸੀਂ ਕਿਵੇਂ ਦੇਖਦੇ ਹੋ?
ਬੇਟਾ ਜੀ, ਤੁਸੀਂ ਬਿਲਕੁਲ ਠੀਕ ਟਿੱਪਣੀ ਕੀਤੀ ਹੈ। ਇਹ ਜਿਹੜਾ ਘੱਗਰ ਦਾ ਹੀ ਗੱਲ ਨਹੀਂ, ਇੱਥੇ ਜਿਹੜਾ ਸਤਲੁਜ ਦਰਿਆ ਹੈ ਉਸ ਤੇ ਵੀ ਸਾਰਾ ਜਿਹੜਾ ਇੰਡਸਟਰੀ ਦਾ ਜਿਹੜਾ ਪੋਲਿਊਸ਼ਨ ਹੈ। ਇਹਦੇ ਨਾਲ ਇੱਕ ਗੱਲ ਹੋਰ ਮੈਂ ਕਹਿਣਾ ਚਾਹੂੰਗਾ, ਜਿਹੜੇ ਸ਼ਹਿਰ ਨੇ ਘੱਗਰ ਦਰਿਆ ਜਦੋਂ ਹਿਮਾਚਲ ਤੋਂ ਜਦੋਂ ਆਉਂਦਾ ਪੰਜਾਬ ਵੱਲ ਆਉਂਦਾ ਤੇ ਉੱਥੋਂ ਹੀ ਕਾਲਕਾ ਹਰਿਆਣੇ ਤੋਂ ਨਿਕਲ ਕੇ ਉੱਥੋਂ ਹੀ ਪਟਿਆਲੇ ਜ਼ਿਲ੍ਹੇ ਚ ਜਦੋਂ ਆਉਂਦਾ ਮੋਹਾਲੀ ਜ਼ਿਲ੍ਹੇ ਤੋਂ ਜਾ ਕੇ ਪਟਿਆਲੇ ਜ਼ਿਲ੍ਹੇ ਚ ਉੱਥੋਂ ਹੀ ਸ਼ਹਿਰ ਦੋਨੇ ਪਾਸੇ ਸ਼ੁਰੂ ਹੋ ਜਾਂਦੇ ਨੇ, ਜ਼ੀਰਕਪੁਰ, ਡੇਰਾਬਸੀ, ਰਾਜਪੁਰਾ ਤੇ ਇਸ ਤਰ੍ਹਾਂ ਛੋਟੇ ਵੱਡੇ ਮਿਲਾ ਕੇ ਤਕਰੀਬਨ 22 ਤੋਂ 25 ਸ਼ਹਿਰ ਨੇ ਜਿੱਥੇ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਔਰ ਹਰਿਆਣਾ ਦੀ ਜਵਾਬਦੇਹੀ ਮੰਗੀ ਹੈ ਤੇ ਉਹਨਾਂ ਨੂੰ ਕਿਹਾ ਬਈ ਤੁਸੀਂ ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਜਿਹੜੇ ਨੇ, ਸ਼ਹਿਰਾਂ ਦਾ ਜਿਹੜਾ ਸਾਰਾ ਡਰੇਨ ਹੈ ਉਹ ਘੱਗਰ ਚ ਪੈਂਦਾ, ਉਹਦੇ ਲਈ ਸੀਵਰੇਜ ਟਰੀਟਮੈਂਟ ਪਲਾਂਟ ਤੁਸੀਂ ਕਿਉਂ ਨਹੀਂ ਹੁਣ ਤੱਕ ਲਾਏ? ਤੇ ਇਹਦਾ ਰਿਪਲਾਈ ਪੰਜਾਬ ਔਰ ਹਰਿਆਣਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਦੇ ਚੁੱਕੇ ਨੇ। ਕੱਲੇ ਫੈਕਟਰੀਆਂ ਦੀ, ਕੱਲੇ ਕਾਰਖਾਨੇ ਦਾ ਗੰਦਾ ਪਾਣੀ ਦਰਿਆਵਾਂ ਚ ਆਉਣ ਦੀ ਗੱਲ ਹੀ ਨਹੀਂ, ਇਹ ਜਿਹੜਾ ਸ਼ਹਿਰਾਂ ਦਾ ਜਿਹੜਾ ਸਾਰਾ ਸੀਵਰੇਜ ਹੈ ਉਹ ਬਿਨਾਂ ਕਿਸੇ ਟਰੀਟਮੈਂਟ ਦੇ ਇਹ ਦਰਿਆਵਾਂ ਚ ਪੈਂਦਾ। ਔਰ ਮੈਨੂੰ ਜਿੱਥੇ ਤੱਕ ਇਹ ਲੱਗਦਾ ਵੀ ਇਹ ਕੰਮ ਹੁਣ ਤੱਕ ਹੋ ਜਾਣਾ ਚਾਹੀਦਾ ਸੀ, ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਸਾਰੀ ਜਿਹੜੀ ਪ੍ਰੋਬਲਮ ਹੈ ਜ਼ਿਆਦਾਤਰ ਪਿਛਲੇ 10-15 ਸਾਲਾਂ ਚ ਵਧੀ ਹੈ। ਕਿਤੇ ਨਾ ਕਿਤੇ ਜਿਹੜੀ ਰਾਜਨੀਤਿਕ ਜਿਹੜੀ ਸੋਚ ਹੈ ਉਹ ਇਹਦੇ ਲਈ ਜ਼ਿੰਮੇਦਾਰ ਹੈ। ਪੋਲੀਟੀਕਲ ਵਿਲ ਨਹੀਂ ਹੈਗੀ ਕਿਸੇ ਵੀ ਲੈਵਲ ਤੇ, ਔਰ ਇਹਨੂੰ ਬਹੁਤ ਹੀ ਕੈਜੂਅਲੀ ਲੈ ਰਹੇ ਨੇ।
ਦੇਖੋ ਪ੍ਰਭਜੀਤ ਜੀ, ਜਿਹੜਾ ਤੁਸੀਂ ਜ਼ਿਕਰ ਵੀ ਕੀਤਾ ਕਿ ਇਹ ਸਾਰਾ ਜਿਹੜਾ ਬੀੜਾ ਚੁੱਕਿਆ ਇੱਕ ਪ੍ਰਿਆਸ ਨਾਂ ਦੀ ਸਮਾਜ ਸੇਵੀ ਜਥੇਬੰਦੀ ਨੇ ਜਿਹੜੀ ਸਰਦੂਲਗੜ੍ਹ ਵਿਖੇ ਕੰਮ ਕਰਦੀ ਹੈ, ਔਰ 20 ਪਿੰਡਾਂ ਦੇ ਵਿੱਚ ਉਹਨਾਂ ਨੇ 2014 ਤੋਂ ਲੈ ਕੇ ਹੁਣ ਤੱਕ 533 ਵਿਅਕਤੀਆਂ ਦੀ ਪਹਿਚਾਣ ਕੀਤੀ ਹੈ ਕਿ ਜਿਹੜੇ ਵੱਖ ਵੱਖ ਬਿਮਾਰੀਆਂ ਜਿਵੇਂ ਹੈਪੇਟਾਈਟਿਸ, ਮਲੇਰੀਆ ਤੇ ਕਈ ਹੋਰ ਜਿਹੜੀਆਂ ਸਿਹਤ ਸੰਬੰਧੀ ਜਿਹੜੀਆਂ ਬਿਮਾਰੀਆਂ ਉਹਨਾਂ ਤੋਂ ਪੀੜਤ ਨੇ, ਔਰ ਉਹਨਾਂ ਨੇ ਇਹ ਬੀੜਾ ਚੁੱਕਿਆ ਤੇ ਸਰਕਾਰਾਂ ਨੂੰ ਜਾਗ ਖੁੱਲੀ ਤੇ ਫਿਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਹਦਾ ਨੋਟਿਸ ਲਿਆ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਔਰ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਨੇ ਇਹਦੇ ਤੇ ਹਜੇ ਕੋਈ ਗੌਰ ਨਹੀਂ ਕੀਤਾ। ਲੇਕਿਨ ਜਦੋਂ ਅਸੀਂ ਉਦਯੋਗਪਤੀਆਂ ਨਾਲ ਗੱਲ ਕਰਦੇ ਹਾਂ, ਕਾਰਖਾਨੇਦਾਰੇ ਨਾਲ ਗੱਲ ਕਰਦੇ ਹਾਂ, ਤਾਂ ਉਹ ਕਹਿੰਦੇ ਆ ਕਿ ਅਸੀਂ ਰੈਵਨਿਊ ਦਿੰਨੇ ਆ, ਇੰਪਲਾਇਮੈਂਟ ਦਿੰਨੇ ਆ, ਰੁਜ਼ਗਾਰ ਦਿੰਨੇ ਆ, ਲੇਕਿਨ ਉਹਨਾਂ ਦੇ ਉੱਤੇ ਇਹ ਵੀ ਦੋਸ਼ ਲੱਗਦਾ ਹੈ ਕਿ ਉਹ ਗਾਹੇ ਬਗਾਹੇ ਇਸ ਤਰ੍ਹਾਂ ਦੀ ਗੱਲ ਤਾਂ ਕਰਨੀ ਚਾਹੁੰਦੇ ਨੇ, ਲੇਕਿਨ ਰਾਜਨੀਤਿਕ ਇੱਛਾ ਸ਼ਕਤੀ ਜਿਹੜੀ ਹੈਗੀ ਹੈ ਜਾਂ ਜਿਹੜੀ ਗੁੰਡਾਗਰਦੀ ਜਾਂ ਗੁੰਡਾ ਟੈਕਸ ਹੈ ਉਹ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ, ਉਹਨਾਂ ਦੀ ਤਕਲੀਫ ਕਿੰਨੀ ਕੁ ਵਾਜਬ ਹੈ।
ਦੇਖੋ ਜਿੱਥੇ ਤੱਕ ਕਾਰਖਾਨੇ ਇੰਡਸਟਰੀ ਦਾ ਜਿਹੜਾ ਸਵਾਲ ਆ, ਇਹ ਦੋ ਰਾਏ ਕੋਈ ਨੀ, ਇਹਦੇ ਚ ਬਹੁਤ ਜ਼ਿਆਦਾ ਅਣਗਹਿਲੀ ਹੋਈ ਹੈ ਪੋਲਿਊਸ਼ਨ ਦੇ ਗੱਲ ਨੂੰ ਲੈ ਕੇ। ਹੁਣ ਐਫਲੂਐਂਟ ਟ੍ਰੀਟਮੈਂਟ ਪਲਾਂਟਸ ਜਿਹੜੇ ਕਾਰਖਾਨੇਦਾਰਾਂ ਨੇ ਜਿਹੜੇ ਆਪਦੇ ਆਪਦੇ ਯੂਨਿਟ ਚਲਾਉਣੇ ਸੀ ਛੋਟੇ ਛੋਟੇ ਲੈਵਲ ਤੇ ਛੋਟੀ ਉਹਦੇ ਕਪੈਸਿਟੀ ਦੇ, ਉਹ ਨਹੀਂ ਲੱਗੇ। ਔਰ ਇਹ ਬੜੀ ਮੰਦਭਾਗੀ ਗੱਲ ਹੈ ਕਿ ਸਰਕਾਰ ਦਾ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟਸ ਕਾਰਪੋਰੇਸ਼ਨ ਜਿਹੜਾ PSII ਸੀ, ਜਿਹੜਾ ਇੰਡਸਟਰੀਜ਼ ਡਿਪਾਰਟਮੈਂਟ ਦੇ ਅੰਡਰ ਆਉਂਦਾ, ਉਹ ਸਰਕਾਰੀ ਪੈਸੇ ਤੋਂ ਐਫਲੂਐਂਟ ਟ੍ਰੀਟਮੈਂਟ ਪਲਾਂਟ ਹੁਣ ਡੇਰਾਬੱਸੀ ਲੱਗ ਰਹੇ ਨੇ। 10 ਸਾਲ ਮੱਥਾਮਾਰੀ ਮਾਰਨ ਤੋਂ ਬਾਅਦ ਇਹ ਹੁਣ ਫੈਸਲਾ ਹੋਇਆ ਬਈ ਸਰਕਾਰ ਹੀ ਲਾਊਗੀ ਜੀ ਐਫਲੂਐਂਟ ਟ੍ਰੀਟਮੈਂਟ ਪਲਾਂਟ। ਤੁਸੀਂ ਆਪਦੇ ਆਪਦੇ ਜ਼ਿੰਮੇਦਾਰੀ ਦਾ ਜਿੰਨਾ ਤੁਸੀਂ ਪਾਣੀ ਸਾਫ ਕਰ ਸਕਦੇ ਹੋ ਉਹ ਸਾਰਾ ETP ਵੱਲ ਲੈ ਕੇ ਆਓ, ਸਰਕਾਰੀ ETP ਵੱਲ, ਉਹ ਫਿਰ ਉੱਥੋਂ ਟ੍ਰੀਟ ਹੋ ਕੇ ਦਰਿਆ ਜਾਊਗਾ।
ਪ੍ਰਭਜੀਤ ਜੀ, ਜਿਹੜੇ 10 ਸਾਲ ਨੁਕਸਾਨ ਹੋਇਆ ਮਨੁੱਖੀ ਜਿੰਦਗਾਨੀ ਦਾ, ਜੀਵ ਜੰਤੂ ਦਾ, ਵਾਤਾਵਰਨ ਪਲੀਤ ਹੋਇਆ, ਉਹਦੇ ਨਾਲ ਜਿਹੜੀਆਂ ਬਿਮਾਰੀਆਂ ਫੈਲੀਆਂ, ਕਿ ਉਹਦੀ ਭਰਪਾਈ ਲਈ ਸਾਨੂੰ ਹਰ ਵਾਰੇ ਇਹ 10 ਸਾਲ ਉਡੀਕਣੇ ਪਿਆ ਕਰਨਗੇ?
ਮੈਂ ਤੁਹਾਨੂੰ ਇੱਥੇ ਉਦਾਹਰਨ ਦਿੱਤਾ, ਤੁਸੀਂ ਪ੍ਰਿਆਸ ਦੀ ਗੱਲ ਕੀਤੀ, ਇਹ 2014 ਚ ਪ੍ਰਿਆਸ NGO ਨੇ ਸਰਦੂਲਗੜ੍ਹ ਔਰ ਆਸ ਪਾਸ ਪਿੰਡਾਂ ਚ ਇਹਨਾਂ ਨੇ ਮੈਡੀਕਲ ਕੈਂਪ ਲਾਏ ਸੀ ਤੇ ਉਦੋਂ ਇਹਨਾਂ ਨੇ ਤਕਰੀਬਨ ਕੋਈ 500-550 ਜਿਹੜਾ ਮਰੀਜ਼ ਹੈ ਜਿਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਸਾਨੂੰ ਹੈਪੇਟਾਈਟਿਸ ਹੈਗਾ ਅੰਦਰ ਸਾਡੇ ਇਹ ਵਾਇਰਸ ਹੈਗਾ, ਤੇ ਉਹਨਾਂ ਨੂੰ ਡਿਟੈਕਟ ਕੀਤਾ, ਸੈਂਪਲ ਲੈ ਕੇ, ਬਲੱਡ ਜਿਸ ਤਰ੍ਹਾਂ ਵੀ ਉਹਨਾਂ ਦਾ ਤਰੀਕਾ ਹੁੰਦਾ ਉਹਨੂੰ ਲੈ ਕੇ ਇਹ ਗੱਲ ਸਾਹਮਣੇ ਲੈ ਕੇ ਆਏ ਤੇ ਉਸ ਤੋਂ ਬਾਅਦ ਉਹ ਜਿਹੜਾ ਪ੍ਰਸ਼ਾਸਨ ਹੈ ਉਹ ਇੰਨਾ ਚੁਕੰਨਾ ਹੋ ਗਿਆ ਵੀ 2014 ਤੋਂ ਬਾਅਦ ਉਹ ਦੁਬਾਰਾ ਮੈਡੀਕਲ ਕੈਂਪ ਲਾ ਹੀ ਨਹੀਂ ਸਕੇ। ਹੁਣ ਅੰਦਰਲੀ ਕੀ ਗੱਲ ਹੈ, ਮੈਂ ਉਹਨਾਂ ਨਾਲ ਖੁੱਲ ਕੇ ਗੱਲ ਕੀਤੀ ਸੀ, ਜਿਹੜੇ ਪ੍ਰਿਆਸ ਦੇ ਆਪਣੇ ਪ੍ਰਦੀਪ ਕੁਮਾਰ ਉੱਪਲ ਨੇ ਜਿਹੜੇ NGO ਚਲਾਉਂਦੇ ਨੇ, ਇੱਕ ਹੋਰ NGO ਸੰਸਥਾ, 2-3 ਉੱਤੇ ਹੈਗੀਆਂ ਨੇ ਸਰਦੂਲਗੜ੍ਹ, ਔਰ ਇੱਕ ਕਮੇਟੀ ਵੀ ਬਣੀ ਹੋਈ ਹੈ ਮਾਨਸਾ ਜ਼ਿਲ੍ਹੇ ਚ ਪਿੰਡ ਵਾਲਿਆਂ ਦੀ, ਵਿੱਚ ਸਰਦੂਲਗੜ੍ਹ ਦੇ ਟਾਊਨ ਦੇ ਲੋਕ ਵੀ ਨੇ ਜਿਹੜੇ ਕਿ ਕਗਰ ਬਚਾਓ ਕਮੇਟੀ, ਉਹਨਾਂ ਨੇ ਵੀ ਕਾਫੀ ਮੱਥਾਮਾਰੀ ਕੀਤੀ ਹੈ, ਉਹਦੇ ਬਾਵਜੂਦ ਵੀ ਜੋ ਹੈ ਅੱਗੇ ਗੱਲ ਸਿਰੇ ਨਹੀਂ ਚੜੀ। ਮੈਂ ਦੁਬਾਰਾ ਇਸ ਗੱਲ ਤੇ ਆ ਰਿਹਾ, ਪ੍ਰਿਆਸ ਜਿਹੜਾ ਪ੍ਰਿਆਸ ਸੰਸਥਾ ਜਿਹਨੇ 2014 ਚ ਮੈਡੀਕਲ ਕੈਂਪ ਲਾਇਆ ਸੀ, ਉਹਨਾਂ ਨੇ ਮੁੜ ਕੇ ਮੈਡੀਕਲ ਕੈਂਪ ਨਹੀਂ ਲਾਇਆ।
ਦੇਖੋ ਇਹ ਕਾਰਨ ਕੀ ਬਣਿਆ, ਲਾਉਣ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਨੇ?
ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਇਹ ਜਿਹੜੇ ਹੈਲਥ ਅਥਾਰਟੀਜ਼ ਹੈ, ਜਿਹੜਾ ਉੱਥੇ ਦੇ ਸੀਨੀਅਰ ਮੈਡੀਕਲ ਅਫਸਰ ਜਿਹੜਾ ਸਰਦੂਲਗੜ੍ਹ ਸਿਵਲ ਹਸਪੀਟਲ ਦੇ ਹੈਗੇ, ਉਹਨਾਂ ਦੀ ਟੀਮ ਨਾਲ ਜਾ ਕੇ ਪ੍ਰਿਆਸ ਵਾਲਿਆਂ ਨੇ ਉਹਨਾਂ ਨੂੰ ਨਾਲ ਲੈ ਕੇ ਸਰਕਾਰੀ ਡਾਕਟਰਾਂ ਦੇ ਥਰੂ ਮੈਡੀਕਲ ਕੈਂਪ ਲੱਗਿਆ ਸੀ ਤੇ ਫਿਰ, ਲੇਕਿਨ ਉਸ ਤੋਂ ਬਾਅਦ ਹੁਣ ਤੀਸਰਾ ਸਾਲ ਜਾ ਰਿਹਾ, 2-2.5 ਸਾਲ ਹੋ ਗਏ ਨੇ, 2.5 ਸਾਲ ਇਸ ਗੱਲ ਨੂੰ, ਦੁਬਾਰਾ ਇਹ ਕੈਂਪ ਲੱਗਣਾ ਚਾਹੀਦਾ ਸੀ। ਇਹਦੇ ਮਤਲਬ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਹੈ ਉਹ ਘਬਰਾਇਆ, ਉਹਨਾਂ ਦੇ ਉਹ ਆਪਣੇ ਸਿਰ ਤੇ ਨਹੀਂ ਗੱਲ ਲੈ ਕੇ ਆਉਣਾ ਚਾਹੁੰਦੇ ਇਸ ਗੱਲ ਨੂੰ।
ਸੋ ਪ੍ਰਭਜੀਤ ਜੀ, ਅੰਤ ਵਿੱਚ ਕੀ ਟਿੱਪਣੀ ਕਰੋਗੇ ਇਸ ਸੰਬੰਧ ਵਿੱਚ ਕਿ ਇਹ ਸਾਰਾ ਜਿਹੜਾ ਸਿਸਟਮ ਹੈ ਇਹਨੂੰ ਸੁਧਾਰਨ ਦੇ ਲਈ ਮੀਡੀਆ ਬੜਾ ਜ਼ੋਰ ਲਾ ਰਿਹਾ, ਤੁਸੀਂ ਬੜੇ ਐਫਰਟ ਕਰ ਰਹੇ ਹੋ ਔਰ ਬੜੀ ਮਿਹਨਤ ਨਾਲ ਔਰ ਇਮਾਨਦਾਰੀ ਨਾਲ ਇਹ ਗੱਲਾਂ ਜਿਹੜੀਆਂ ਨੇ, ਇਹ ਇਸ਼ੂ ਨੇ ਮਨੁੱਖੀ ਜਿੰਦਗਾਨੀ ਨਾਲ ਸੰਬੰਧਿਤ ਲੋਕਾਂ ਚ ਰੱਖ ਰਹੇ ਹੋ, ਜਨਤਾ ਚ ਰੱਖ ਰਹੇ ਹੋ, ਲੇਕਿਨ ਇਹਦਾ ਅੱਗੇ ਤੁਹਾਨੂੰ ਕੀ ਹੋਪ ਹੈ, ਆਸ ਕੀ ਹੈ, ਉਮੀਦ ਕੀ ਹੈ?
ਆਸ ਤਾਂ ਇਹ ਹੈ ਜੀ, ਦੇਖੋ ਜਿੱਥੇ ਤੱਕ ਪੋਲੀਟੀਕਲ ਵਿਲ ਹੈ, ਪੋਲੀਟੀਕਲ ਵਿਲ ਹੀ ਜਿਹੜਾ ਹੈਗਾ ਮੇਨ ਗੱਲ ਉੱਥੇ ਹੀ ਆਉਂਦੀ ਹੈ ਬਈ ਰਾਜਨੀਤਿਕ ਪੱਧਰ ਤੇ ਜਦ ਤੱਕ ਉੱਥੇ ਦੇ ਲੋਕਲ MLA, ਉੱਥੇ ਦੇ ਕਾਉਂਸਲਰ ਇਸ ਮੁੱਦੇ ਨੂੰ ਹੱਲਾਸ਼ੇਰੀ ਨਾਲ ਨਹੀਂ ਚੁੱਕਦੇ, ਸਰਕਾਰ ਦਾ ਬੂਹਾ ਨਹੀਂ ਖੜਕਾਉਂਦੇ, ਤਦ ਤੱਕ ਕੁਛ ਨਹੀਂ ਹੋ ਸਕਦਾ। ਹੁਣ ਇੱਥੇ ਗੱਲ ਇਹ ਹੈ ਬਈ ਉੱਥੇ ਜਿਹੜੀ ਕਮੇਟੀ ਬਣੀ ਹੈ ਉਹਨਾਂ ਨੇ ਕਿਹਾ ਨਾ ਤਾਂ ਅਕਾਲੀ ਦਲ ਦਾ ਕੋਈ ਆਗੂ MLA, ਨਾ ਕੋਈ ਕਾਂਗਰਸ ਦਾ ਆਗੂ ਐਮ ਐਲ ਏ ਹੁਣ ਤੱਕ ਕਿਸੇ ਧਰਨੇ ਤੇ ਆਏ ਹੈ, ਨਾ ਉਹਨਾਂ ਨੇ ਕਦੇ ਕੋਈ ਧਰਨਾ ਲਾਇਆ। ਜਦੋਂ ਭੁੰਡਰ ਸਾਹਿਬ ਨੂੰ ਇਹ ਗੱਲ ਮੈਂ ਪੁੱਛੀ ਤਾਂ ਉਹਨਾਂ ਨੇ ਸਿੱਧਾ ਹੀ ਕਹਿਤਾ ਬਈ ਇਹ ਮੁੱਦਾ ਜਿਹੜਾ ਹੈਗਾ ਚੋਣਾਂ ਵੇਲੇ ਜ਼ਰੂਰ ਉੱਠਦਾ ਹੈਗਾ, ਲੇਕਿਨ ਉਸ ਤੋਂ ਬਾਅਦ ਜਿਹੜਾ ਕਿ ਬਹੁਤ ਵੱਡੇ ਵੱਡੇ ਮੁੱਦੇ ਪਏ ਨੇ ਨੈਸ਼ਨਲ ਲੈਵਲ ਦੇ, ਪੰਜਾਬ ਲੈਵਲ ਦੇ ਪੋਲੀਟੀਕਲ ਮਸਲੇ ਪਏ ਨੇ, ਤੇ ਉਹ ਇੱਥੇ ਮੁੱਦਿਆਂ ਨੂੰ ਲੈ ਕੇ ਕੋਈ ਨਹੀਂ ਆਉਂਦਾ ਜੀ। ਇਹ ਤਾਂ ਫਿਰ ਮੁੱਦਾ ਕੋਈ ਏਡਾ ਹੈ ਨਹੀਂ ਬਈ, ਤੁਸੀਂ ਸਿਰਫ ਇਲੈਕਸ਼ਨ ਵੇਲੇ ਉੱਠਦੇ। ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਭੁੰਡਰ ਸਾਹਿਬ ਨੇ ਕਹੀ ਹੈ ਬਈ ਲੋਕ ਆਪ ਹੀ ਭੁੱਲ ਜਾਂਦੇ ਨੇ।
ਬਿਲਕੁਲ ਲੋਕ ਭੁੱਲ ਜਾਂਦੇ ਨੇ ਪ੍ਰਭਜੀਤ ਜੀ, ਇਸ ਗੱਲ ਵਿਚ ਕੋਈ ਸ਼ੱਕ ਨਹੀਂ, ਲੇਕਿਨ ਅਸੀਂ ਆਪਣੀ ਜਿੰਮੇਦਾਰੀ ਨਿਭਾ ਰਹੇ ਹਾਂ। ਔਰ ਤੁਸੀਂ ਖਾਸ ਤੌਰ ਤੇ ਘੱਗਰ ਦਰਿਆ ਦੇ ਵਿਚ, ਘੱਗਰ ਡਰੇਨ ਦੇ ਵਿਚ ਜਿਹੜਾ ਪਿੰਡਾਂ ਦਾ ਜਿਹੜਾ ਰਹਿੰਦ ਖੂੰਹਦ ਹੈ ਔਰ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਹੈ ਉਹ ਆ ਰਿਹਾ ਪੰਜਾਬ ਤੇ ਹਰਿਆਣੇ ਦੇ ਪਿੰਡਾਂ ਦੇ ਵਿਚ, ਬਿਮਾਰੀਆਂ ਫੈਲ ਰਹੀਆਂ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿਚ ਜੀ,
ਸੋਰੀ ਮੈਂ ਤੁਹਾਡੀ ਗੱਲ ਵਿਚ ਕੱਟ ਰਿਹਾ ਬੇਟਾ ਜੀ, ਇੱਕ ਬਹੁਤ ਇੰਪੋਰਟੈਂਟ ਗੱਲ ਇਹ ਹੈ ਬਈ ਇਹ ਜਿਹੜੀ ਮੈਨੇਸ ਹੈ, ਇਹ ਜਿਹੜੀ ਦਿੱਕਤ, ਜਿਹੜੀ ਪਰੇਸ਼ਾਨੀ, ਇਹ ਜਿਹੜੀ ਬਿਮਾਰੀ, ਜਿਹੜੀ ਪੋਲੂਸ਼ਨ ਦੀ ਹੈਗੀ ਹੈ ਘੱਗਰ ਦੀ, ਸਤਲੁਜ ਦੀ, ਇਹ ਕੱਲੇ ਪਿੰਡਾਂ ਤੱਕ ਹੀ ਸੀਮਿਤ ਨਹੀਂ ਹੈ, ਇਹ ਪੂਰੀ ਸੁਸਾਇਟੀ, ਪੂਰੀ ਸਿਵਿਲਾਈਜੇਸ਼ਨ ਦੀ, ਜਿਵੇਂ ਉਦਾਹਰਨ ਤੌਰ ਤੇ ਪੂਰੇ ਪੰਜਾਬ ਨੂੰ ਹੀ ਇਫੈਕਟ ਕਹਿੰਦੀ ਹੈ। ਜੇ ਖੇਤੀਬਾੜੀ ਨਾਲ ਸਿੱਧੀ ਜੁੜੀ ਸਮੱਸਿਆ ਜੀ ਇਹ, ਜੇ ਤੁਹਾਡਾ ਕੰਟੈਮੀਨੇਟਿਡ ਫੂਡ ਹੋਊਗਾ, ਜੇ ਤੁਹਾਡਾ ਅਨਾਜ ਹੀ ਜ਼ਹਿਰੀਲੇ ਪਾਣੀ ਨਾਲ ਆਏਗਾ ਤੇ ਉਹ ਸਿੱਧਾ ਕੰਜ਼ਿਊਮਰਸ ਤੇ ਸ਼ਹਿਰਾਂ ਤੇ ਉਸ ਤੇ ਵੀ ਇਫੈਕਟ ਕਰੂਗਾ। ਇਹ ਗੱਲ ਇਹ ਹੋਣੀ ਚਾਹੀਦੀ ਹੈ ਬਈ, ਇਹ ਕੱਲੀ ਪਿੰਡਾਂ ਦੀ ਸਮੱਸਿਆ ਨਹੀਂ ਹੈਗੀ, ਇਹ ਪੂਰੀ ਪੰਜਾਬ ਦੀ ਸਮੱਸਿਆ ਹੋਣੀ ਚਾਹੀਦੀ ਹੈ। ਜਿਹੜੇ ਸਟੇਕ ਹੋਲਡਰ ਨੇ ਪਾਵਰ ਦੇ, ਉਹਨਾਂ ਨਾਲ ਵੀ ਸਿੱਧੀ ਜੁੜੀ ਗੱਲ ਹੈ। ਜਦ ਤੱਕ ਜਿਹੜੇ ਪਾਵਰ ਦੇ ਸਟੇਕ ਹੋਲਡਰ ਨੇ, ਉਹਨਾਂ ਨੂੰ ਇਹ ਚੀਜ਼ ਦਾ ਰਿਅਲਾਈਜੇਸ਼ਨ ਨਹੀਂ ਹੋਏਗਾ ਬਈ ਇਹ ਸਮੱਸਿਆ ਜਿਹੜੀ ਹੈ ਸਾਰਿਆਂ ਦੀ ਹੈ, ਤਦ ਤੱਕ ਇਹਦਾ ਹੱਲ ਨਹੀਂ ਹੋ ਸਕਦਾ
ਜੀ। ਪ੍ਰਭਜੀਤ ਜੀ, ਅੰਤ ਵਿਚ ਕੀ ਕਹਿਣਾ ਚਾਹੋਗੇ ਅੱਜ ਦੀ ਇਸ ਰਿਪੋਰਟ ਬਾਰੇ?
ਇਸ ਰਿਪੋਰਟ ਬਾਰੇ ਇਹੀ ਗੱਲ ਹੈ ਜੀ ਬਈ, ਸਾਰਾ ਬੇਸਿਕਲੀ ਪੋਲੀਟੀਕਲ ਵਿਲ ਤੇ ਹੀ ਆ ਕੇ ਸਾਰੀ ਗੱਲ ਟਿਕਦੀ ਹੈ। ਔਰ ਪੋਲੀਟੀਕਲ ਵਿਲ ਹੀ ਜਿਹੜੀ ਹੈ, ਬੇਸ਼ੱਕ ਦੀ ਉਹ ਪੋਲੂਸ਼ਨ ਕੰਟਰੋਲ ਬੋਰਡ ਦੇ ਇੰਸਪੈਕਟਰ ਦੇ ਲੈਵਲ ਤੇ ਕਰਪਸ਼ਨ ਹੋਵੇ ਜਾਂ ਪੋਲੀਟੀਕਲ ਲੈਵਲ ਤੇ ਕਰਪਸ਼ਨ ਹੋਵੇ ਜਾਂ ਲੈਗਲਸਟਰ ਅਪਰੋਚ ਹੋਵੇ, ਜਦ ਤੱਕ ਪੋਲੀਟੀਕਲ ਵਿਲ ਨਹੀਂ ਹੁੰਦੀ ਜਾਂ ਜਦ ਤੱਕ ਕਿ ਲੋਕ ਆਪ ਇਕੱਠੇ ਹੋ ਕੇ ਡੈਮੋਕ੍ਰੇਸੀ ਨੂੰ ਯੂਜ ਕਰਕੇ, ਜਦ ਤੱਕ ਮੁਜ਼ਾਹਰਾ ਵੱਡੇ ਪੱਧਰ ਤੇ ਨਹੀਂ ਕਰਦੇ ਲੋਕਾਂ, ਇਹਨਾਂ ਨੂੰ ਲੀਡਰਾਂ ਨੂੰ ਅੰਬੈਰਸ ਨਹੀਂ ਕਰਦੇ, ਜਿਸ ਤਰ੍ਹਾਂ ਕਿ ਹੁਣ ਆਮ ਆਦਮੀ ਪਾਰਟੀ ਦੇ ਮਨਸਾਈਆ ਜੀ, ਕੀ ਨਾਜ਼ਰ ਸਿੰਘ ਮਨਸਾਈਆ, ਹਾਂਜੀ, ਉਹ ਮਾਨਸੇ ਤੋਂ ਆਏ ਨੇ ਐਮ ਐਲ ਏ ਚੁਣ ਕੇ, ਉਹ ਪੋਲੂਸ਼ਨ ਬੋਰਡ ਕੰਟਰੋਲ ਬੋਰਡ ਮੇਰੇ ਕੋਲ ਸੁਪਰਡੈਂਟ ਇੰਜੀਨੀਅਰ ਰਿਟਾਇਰ ਹੋਏ ਨੇ
ਜੀ,
ਤੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਤੇ ਉਹਨਾਂ ਦਾ ਜੇ ਵਰਜਨ ਲਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਬਈ ਉਹ ਇਸ ਚੀਜ਼ ਨੂੰ ਹੁਣ ਅੱਗੇ ਲੈ ਕੇ ਜਾਣਗੇ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਹ ਜਿਹੜੀ ਤਿੱਦੀ ਧਿਰ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਦੇ ਨਾਂ ਤੇ, ਇਹ ਇਹਨਾਂ ਜ਼ਰੂਰੀ ਮਸਲਿਆਂ ਨੂੰ ਕਿਵੇਂ ਅੱਗੇ ਲੈ ਕੇ ਆਉਂਦੀ ਹੈ ਔਰ ਸਰਕਾਰ ਤੋਂ ਕੰਮ ਕਰਾਉਂਦੀ ਹੈ, ਇਹ ਤਾਂ ਸਮਾਂ ਹੀ ਦੱਸੂਗਾ।
ਬਿਲਕੁਲ ਜੀ, ਅਸੀਂ ਆਸ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਮਨੁੱਖੀ ਸਿਹਤ ਨਾਲ ਜੁੜੇ ਹੋਏ ਸਿੱਧੇ ਮਸਲੇ ਨੇ, ਉਹਨਾਂ ਦੇ ਹੱਲ ਲਈ ਸਾਰੀਆਂ ਧਿਰਾਂ, ਸਾਰੀਆਂ ਰਾਜਨੀਤਿਕ ਇੱਛਾ ਸ਼ਕਤੀ ਔਰ ਰਾਜ ਪ੍ਰਬੰਧ ਚਲਾਉਣ ਵਾਲੇ ਅਧਿਕਾਰੀ, ਸਰਕਾਰੀ ਕਰਮਚਾਰੀ ਔਰ ਸੂਬੇ ਦੀ ਨਵੀਂ ਬਣੀ ਸਰਕਾਰ ਔਰ ਵਿਰੋਧੀ ਧਿਰ ਵੀ ਇਸ ਤੇ ਕੋਈ ਗੌਰ ਫਰਮਾਏਗੀ, ਇਸੇ ਆਸ ਉਮੀਦ ਦੇ ਨਾਲ। ਪ੍ਰਭਜੀਤ ਜੀ, ਤੁਹਾਡਾ ਬਹੁਤ ਧੰਨਵਾਦ।
ਸਤਿ ਸ੍ਰੀ ਅਕਾਲ ਜੀ।
ਖਬਰ ਦਾ ਹੋਣਾ ਕੀ ਹੈ, ਨਵੇਂ ਦਿਨ ਦਾ ਚੜ੍ਹਨਾ ਕੀ ਹੈ, ਆਵਾਮ ਦੀ ਆਵਾਜ਼ ਨਾਲ ਸੱਚ ਦਾ ਖੜਨਾ ਕੀ ਹੈ, ਬਿਨਾਂ ਸਰੋਕਾਰਾਂ ਤੋਂ ਜੇ ਜ਼ਿੰਦਗੀ ਨੂੰ ਗੁਜ਼ਾਰਨਾ ਹੈ, ਜੇ ਇਹੋ ਜਿਉਣਾ ਹੈ ਤਾਂ ਫਿਰ ਮਰਨਾ ਕੀ ਹੈ। ਆਵਾਜ਼ ਉਹ ਜੋ ਸਾਫ਼ ਨੀਅਤ ਅਤੇ ਸਪਸ਼ਟ ਸੋਚ ਹੋਵੇ, ਚੱਲਣਾ ਜੇ ਰੂਹ ਨਾਲ ਫਿਰ ਰਾਵਾਂ ਤੇ ਡਰਨਾ ਕੀ ਹੈ, ਵਹੀ ਖਾਤਾ ਖਬਰਾਂ ਦਾ ਕਰਦਾ ਹੈ ਕੁਝ ਇਸ਼ਾਰੇ। ਆਓ ਖਬਰਾਂ ਨੂੰ ਸੁਣੀਏ ਤੇ ਸੰਵਾਦ ਕਰੀਏ।
ਸੋਮਵਾਰ ਤੋਂ ਸ਼ਨਿਚਰਵਾਰ ਪ੍ਰੋਗਰਾਮ ਖਬਰ ਸਾਰ, ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ ਸ਼ਾਮੀ 7 ਵਜੇ, ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ।
ਜੀ ਦੋਸਤੋ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਖਬਰ ਸਾਰ ਦੇ ਵਿੱਚ। ਤੇ ਤੁਸੀਂ ਰਿਪੋਰਟ ਹੁਣੇ ਸੁਣ ਰਹੇ ਸੀ ਪ੍ਰਭਜੀਤ ਸਿੰਘ ਹੋਣਾ ਦੀ ਇੰਟਰਵਿਊ ਜਿਹੜੀ ਕਿ ਬਿੱਟਾ ਸਾਹਿਬ ਹੋਣਾ ਨੇ ਕੀਤੀ ਸੀਗੀ ਕਿ ਘੱਗਰ ਦਰਿਆ ਦੇ ਵਿੱਚ ਪੋਲੂਸ਼ਨ ਜਿਹੜਾ ਕਾਫੀ ਵੱਧ ਰਿਹਾ ਹੈ ਤੇ ਆਸ ਇਹੀ ਕਰਦੇ ਹਾਂ ਕਿ ਤੁਸੀਂ ਇਹ ਜਿਹੜੀ ਰਿਪੋਰਟ ਆ ਬਹੁਤ ਪਸੰਦ ਕੀਤੀ ਹੋਣੀ ਆ ਕਿਉਂਕਿ ਬੜੀ ਜਾਣਕਾਰੀ ਸੀ ਇਸ ਰਿਪੋਰਟ ਦੇ ਵਿੱਚ ਤੇ ਖੈਰ ਸਾਡਾ ਬਹੁਤ ਬਹੁਤ ਦੋਸਤੋ ਸਵਾਗਤ ਹੈ ਅੱਜ ਸੋਮਵਾਰ ਹੋ ਗਿਆ ਆ 10 ਤਰੀਕ ਹੋ ਗਈ ਆ ਅਪ੍ਰੈਲ ਦੀ ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਤੇ 2017 ਤੇ ਈਸਟਰ ਵੀ ਆਉਣ ਵਾਲਾ ਆ ਤੇ ਸਟਾਰਟਿੰਗ ਦੇ ਵਿੱਚ ਇਹ ਦੱਸ ਦਈਏ ਵੀ ਇਹ ਜਿਹੜਾ ਅਗਲਾ ਵੀਕਐਂਡ ਆ ਬਹੁਤ ਹੀ ਵਧੀਆ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਹੋਣ ਜਾ ਰਿਹਾ ਹੈ ਕਿਉਂਕਿ ਗੇਮਸ ਜਿਹੜੀਆਂ ਸਿੱਖ ਗੇਮਸ ਆ ਸ਼ੁਰੂ ਹੋਣ ਵਾਲੀਆਂ ਐਡੀਲੇਡ ਦੇ ਵਿੱਚ ਤੇ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਉਦੋਂ ਤੱਕ ਇਹ ਜਿਹੜੀ ਤੁਸੀਂ ਗੇਮਸ ਦੇ ਨਾਲ ਹਿੱਸਾ ਜਿਹੜਾ ਪਾ ਸਕਦੇ ਹੋ ਨਾਲ ਦੀ ਨਾਲ ਲਾਈਵ ਜਿਹੜਾ ਸਾਨੂੰ ਹਰਮ ਰੇਡੀਓ ਤੋਂ ਤੇ ਰੇਡੀਓ 4EB ਦੀ ਸਹਾਇਤਾ ਦੇ ਨਾਲ ਤੁਹਾਨੂੰ ਜਿਹੜਾ ਲਾਈਵ ਦੱਸਿਆ ਜਾਵੇਗਾ ਉੱਥੇ ਤੇ ਖੈਰ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਸਾਡੇ ਨਾਲ ਹਾਜ਼ਰ ਹਾਂ ਜੀ ਪ੍ਰੋਗਰਾਮ ਖਬਰਸਾਰ ਦੇ ਵਿੱਚ ਤੇ ਅੱਜ ਆਪਾਂ ਖਬਰਾਂ ਦੇ ਉੱਤੇ ਵੀ ਝਾਤ ਮਾਰੀਏ ਕਿਉਂਕਿ ਬਿੱਟਾ ਸਾਹਿਬ ਅੱਜ ਗੈਰ ਹਾਜ਼ਰ ਨੇ ਪਰ ਆਪਣੀ ਹਾਜ਼ਰੀ ਜਿਹੜੀ ਆ ਉਹ ਅੱਜ ਗੁਰਸੇਵਕ ਸਿੰਘ ਜੀ ਹੁਣੀ ਲਵਾਉਣਗੇ ਤੇ ਗੱਲਾਂ ਬਾਤਾਂ ਸਾਡੇ ਨਾਲ ਕਰਾਂਗੇ ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲੇ ਹਰਮ ਰੇਡੀਓ ਸੁਣ ਰਹੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਹਾਂਜੀ ਤੇ ਸਤਿ ਸ੍ਰੀ ਅਕਾਲ ਜੀ ਗੁਰਸੇਵ ਸਿੰਘ ਜੀ ਤੇ ਖੈਰ ਪਹਿਲਾਂ ਤਾਂ ਆਪਾਂ ਦੱਸ ਦਈਏ ਕਿ ਮੌਸਮ ਜਿਹੜਾ ਆ ਕਾਫੀ ਖੁਸ਼ਨੁਮਾ ਹੋ ਗਿਆ ਆ ਜੇ ਆਪਾਂ ਗੱਲ ਕਰੀਏ ਬ੍ਰਿਸਬੇਨ ਦੀ ਤੇ ਅੱਜ ਤਾਂ ਸਵੇਰੇ ਧੁੰਦ ਜੀ ਵੀ ਪਈ ਆ ਜਾਣੀ ਇੰਡੀਆ ਦੀ ਪੂਰੀ ਫੀਲਿੰਗ ਆਈ ਅੱਜ
ਜੀ ਬਿਲਕੁਲ ਕੁਛ ਕੁ ਇਲਾਕਿਆਂ ਦੇ ਵਿੱਚ ਬ੍ਰਿਸਬੇਨ ਦੇ ਵਿੱਚ ਇੰਨੀ ਠੰਡ ਤਾਂ ਨਹੀਂ ਭਾਰਤ ਦੇ ਮੁਕਾਬਲੇ ਵਾਲੀ ਧੁੰਦ ਤਾਂ ਨਹੀਂ ਪਰ ਫਿਰ ਵੀ ਬਹੁਤ ਸੋਹਣਾ ਲੱਗਦਾ ਜੇ ਦੇਖਦੇ ਨਾ ਧੁੰਦ ਡਰਾਈਵ ਕਰਦੇ ਤਾਂ ਪੰਜਾਬ ਦੀ ਯਾਦ ਜ਼ਰੂਰ ਦਵਾਉਂਦਾ
ਜੀ ਬਿਲਕੁਲ ਤੇ ਦੋਸਤੋ ਇਹੀ ਅਸੀਂ ਦੁਆ ਕਰਦੇ ਕਿ ਤੁਸੀਂ ਜਿਹੜਾ ਮੌਸਮ ਆ ਬਹੁਤ ਵਧੀਆ ਤਰੀਕੇ ਦੇ ਨਾਲ ਇੰਜੋਏ ਵੀ ਕੀਤਾ ਹੋਣਾ ਖਾਸ ਤੌਰ ਤੇ ਜਿਹਨਾਂ ਨੂੰ ਛੁੱਟੀ ਆ ਉਹਨਾਂ ਨੇ ਜੇ ਤਾਂ ਉਹ ਸਾਜਰੇ ਸਾਜਰੇ ਉੱਠੇ ਹੋਏ ਤਾਂ ਜ਼ਰੂਰ ਇਸ ਮੌਕੇ ਦਾ ਲੁਤਫ ਜਿਹੜਾ ਜ਼ਰੂਰ ਉਠਾਇਆ ਜਾਊਗਾ ਹੋਇਆ ਹੋਵੇਗਾ ਤੇ ਆਪਾਂ ਗੁਰਸੇਵ ਸਿੰਘ ਜੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਨਰਿੰਦਰ ਸਿੰਘ ਕਪੂਰ ਹੋਣਾ ਦੀ ਇੱਕ ਵਿਚਾਰ ਦੇ ਨਾਲ ਹੀ ਆਪਾਂ ਦੋਸਤਾਂ ਦੀ ਸਾਂਝ ਜਿਹੜੀ ਆ ਬਣਾਉਂਦੇ ਆ ਤੇ ਨਰਿੰਦਰ ਸਿੰਘ ਕਪੂਰ ਹੁਣੀ ਕਹਿੰਦੇ ਆ ਕਹਿੰਦੇ ਵੀ ਜੇ ਬਹਾਨੇ ਹੀ ਲਾਓਗੇ ਤਾਂ ਲੋਕਾਂ ਦਾ ਧਿਆਨ ਤੁਹਾਡੀਆਂ ਗਲਤੀਆਂ ਵੱਲ ਹੀ ਜਾਏਗਾ ਗੁਣਾਂ ਵੱਲ ਧਿਆਨ ਤਾਂ ਹੀ ਜਾਏਗਾ ਜੇ ਮਿਹਨਤ ਕਰੋਗੇ ਕੀ ਕਹਿਣਾ ਚਾਹੁੰਦੇ
ਜੀ ਭਾਈ ਬਹੁਤ ਖੂਬਸੂਰਤ ਹੈ ਜੀ ਵਿਚਾਰ ਤੇ ਅਕਸਰ ਜਦੋਂ ਇਹੋ ਜਿਹੇ ਵਿਚਾਰ ਸੁਣਦੇ ਆ ਆਪਾਂ ਤਾਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਤੇ ਪਾਵਰ ਮਿਲਦੀ ਹੈ ਕਿ ਨਹੀਂ ਬਹਾਨੇ ਨਹੀਂ ਕਿ ਆਪਾਂ ਸਫਲਤਾ ਵੱਲ ਜੇ ਤੁਰਨਾ ਤਾਂ ਮਿਹਨਤ ਕਰੀਏ ਤੇ ਆਪਣੀਆਂ ਗਲਤੀਆਂ ਨੂੰ ਪਛਾਣੀਏ ਕਿ ਜੇਕਰ ਗਲਤੀਆਂ ਨੂੰ ਪਛਾਣਾ ਕਿ ਕਿਸੇ ਦੱਸੇ ਜਾਂ ਫਿਰ ਆਪਣੇ ਆਪ ਹੀ ਤਾਂ ਹੀ ਮੈਂ ਕਹਿੰਦਾ ਸਫਲਤਾ ਦੇ ਰਾਹ ਪੈ ਸਕਾਂਗੇ ਨਹੀਂ ਤਾਂ ਅੰਨੇ ਬਹਾਨੇ ਅਕਸਰ ਦੇਖਦਾ ਸਾਡੇ ਜਾ ਕਮੀ ਜ਼ਰੂਰ ਹੁੰਦੀ ਆਪਾਂ ਬਹਾਨਾ ਭਾਲਦੇ ਰਹਿੰਦੇ ਕਿ ਕਿਸੇ ਸਿਰ ਮਰਦੇ ਹੀ ਆਪਣੀ ਅਸਫਲਤਾ ਪਰ ਬਹੁਤ ਸੋਹਣਾ ਵਿਚਾਰ ਆ ਨਰਿੰਦਰ ਸਿੰਘ ਕਪੂਰ ਦਾ ਤੇ ਆਸ ਕਰਦੇ ਹਾਂ ਕਿ ਸਾਡੇ ਦੋਸਤਾਂ ਮਿੱਤਰਾਂ ਨੇ ਵੀ ਲਾਈਕ ਕੀਤਾ ਹੋਣਾ ਕੋਸ਼ਿਸ਼ ਕਰਨਗੇ ਆਪਣੀ ਜ਼ਿੰਦਗੀ ਚ ਅਪਣਾਉਣ ਲਈ
ਜੀ ਤੇ ਇਹ ਗੱਲ ਮੈਂ ਵੀ ਦੇਖੀ ਆ ਇਸ ਵਾਰੀ ਮੈਂ ਇੰਡੀਆ ਗਿਆ ਸੀ ਤੇ ਜ਼ਿਆਦਾਤਰ ਤੁਹਾਨੂੰ ਪਤਾ ਹੀ ਆ ਵੀ ਸਕੂਲ ਦੇ ਵਿੱਚ ਮੈਂ ਬਹੁਤ ਜਾਂਦਾ ਰਿਹਾ ਤੇ ਸਕੂਲਾਂ ਵਿੱਚ ਜਦੋਂ ਕਿਤੇ ਕਲਾਸ ਦੇ ਵਿੱਚ ਜਾ ਕੇ ਗੱਲ ਪੁੱਛੋ ਹਨਾ ਬੱਚਿਆਂ ਨੂੰ ਵੀ ਆਹ ਗੱਲ ਜਿਹੜੀ ਆ ਉਹ ਯਾਨੀ ਸਿੱਧਾ ਮੰਨਦੇ ਨਹੀਂ ਹੈਗੇ ਵੀ ਮੈਨੂੰ ਇਹ ਚੀਜ਼ ਜਿਹੜੀ ਆ ਆਉਂਦੀ ਆ ਜਾਂ ਨਹੀਂ ਉਹ ਐਕਚੁਅਲੀ ਹੋਰ ਤਰ੍ਹਾਂ ਯਾਨੀ ਇਹ ਸ਼ੋ ਕਰਦੇ ਆ ਵੀ ਉਹਨਾਂ ਨੂੰ ਆਉਂਦੀ ਹੈਗੀ ਆ ਦਰਅਸਲ ਜਾਂ ਭੁੱਲ ਗਈ ਆ ਜਾਂ ਉਹਨਾਂ ਨੂੰ ਦੱਸਣੀ ਨਹੀਂ ਆ ਰਹੀ ਇਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਕਰਨੀ ਆਪਾਂ ਸ਼ੁਰੂ ਕਰ ਦਿੰਦੇ ਪਰ ਇੱਥੇ ਮੈਂ ਦੇਖਿਆ ਇੱਥੇ ਦੇ ਜਿਹੜੇ ਬੱਚੇ ਆ ਉਹ ਬਹੁਤ ਛੇਤੀ ਮੰਨ ਲੈਂਦੇ ਆ ਵੀ ਆਹ ਚੀਜ਼ ਮੈਨੂੰ ਆਉਂਦੀ ਨਹੀਂ ਹੈਗੀ ਉਹ ਬਹਾਨਿਆਂ ਦੇ ਵਿੱਚ ਨਹੀਂ ਪੈਂਦੇ ਯਾਨੀ ਆਪਣੇ ਆਪ ਨੂੰ ਅਸੈਪਟ ਕਰ ਲੈਂਦੇ ਜੇ ਕੋਈ ਗਲਤ ਗੱਲ ਵੀ ਕੀਤੀ ਹੋਈ ਆ ਤੇ ਮੈਨੂੰ ਲੱਗਦਾ ਵੀ ਉਹਦੇ ਨਾਲ ਟਾਈਮ ਵੀ ਬਰਬਾਦ ਨਹੀਂ ਹੁੰਦਾ ਤੇ ਸਿੱਖਣ ਦੇ ਚਾਂਸ ਜਿਹੜੇ ਆ ਉਹ ਵੀ ਬਣੇ ਰਹਿੰਦੇ ਆ
ਜੀ ਸ਼ਾਇਦ ਦਲਜੀਤ ਸਿੰਘ ਜੀ ਏਦਾਂ ਲੱਗਦਾ ਕਿ ਆਪਾਂ ਜੋ ਭਾਰਤ ਹੁੰਦੇ ਸੀਗੇ ਪੰਜਾਬ ਚ ਹੁੰਦੇ ਸੀਗੇ ਤੇ ਗਲਤੀ ਕਰਕੇ ਉਹਨੂੰ ਬੈਕਅਪ ਲਈ ਗੁੰਜਾਇਸ਼ ਨਹੀਂ ਹੁੰਦੀ ਸਾਡੇ ਕੋਲ ਕਿਉਂਕਿ ਜਿਹੜੇ ਸਾਡੇ ਪੇਰੈਂਟਸ ਵੀ ਹੁੰਦੇ ਆ ਦੋਸਤ ਵੀ ਹੁੰਦੇ ਟੀਚਰ ਵੀ ਹੁੰਦੇ ਆ ਉੱਥੇ ਕਟਾਈ ਦਾ ਬਾਰਡਰ ਹੁੰਦਾ ਜੇ ਸਿੱਧੇ ਤੌਰ ਤੇ ਗਲਤੀ ਮੰਨ ਲਈ ਕਿ ਹੁਣ ਉੱਥੇ ਐਪਰੀਸ਼ੀਏਟ ਨਹੀਂ ਕਰਦੇ ਜੇ ਗਲਤੀ ਮੰਨ ਲਈ ਨਾ ਉੱਥੇ ਐਪਰੀਸ਼ੀਏਟ ਨਹੀਂ ਕਰਦੇ ਕਿ ਗਲਤੀ ਮੰਨ ਵੀ ਲਈ ਆ ਕਹਿੰਦਾ ਦੇਖ ਕਿਤੇ ਜਵਾਨ ਲੜਾਂ ਦਾ ਸਿੱਧਾ ਹੀ ਤਾਂ ਉਹ ਆਨੇ ਬਹਾਨੇ ਦੀ ਆਦਤ ਸਾਨੂੰ ਬਚਪਨ ਤੋਂ ਪੈ ਗਈ ਨੇ ਵਿਰਸੇ ਚ ਹੀ ਦੇ ਦਿੱਤੀ ਗਈ ਹੈ ਸਾਨੂੰ ਬਹਾਨੇ ਲਾਣ ਦੀ ਤੇ ਉਹ ਦੂਰ ਕੀ ਜਾਣਾ ਹੁਣ ਜਿੱਦਾਂ ਐਗਜ਼ਾਮਪਲ ਆਪਣੇ ਕਿ ਦੂਏ ਫੀਲਡ ਦੀ ਦੇ ਦਿੰਦੇ ਆ ਹੁਣ ਅਸੀਂ ਵੀਕਐਂਡ ਖੇਡਿਆ ਤੇ ਏਦਾਂ ਬੈਠੇ ਇੱਕ ਦੂਜੇ ਦੇ ਮੂੰਹ ਵੱਲ ਦੇਖੀਦਾ ਜੀ ਮੈਚ ਹਾਰ ਤੋਂ ਬਾਅਦ ਕਿ ਹੁਣ ਕੌਣ ਆਪਣੇ ਸਿਰ ਲਵੇ ਜ਼ਿੰਮੇਵਾਰੀ ਕਿ ਮੈਂ ਮੇਰੇ ਕਰਕੇ ਹਾਰੇ ਆ ਤੇ ਜਿਹੜਾ ਕੋਲ ਹੈ ਜੀ ਤਾਂ ਉਹਦੇ ਸਿਰ ਮੜਨ ਦੀ ਕੋਸ਼ਿਸ਼ ਕਰੀਦੀ ਉਹ ਹੈ ਨੀਗਾ ਬੈਠਾ ਸਾਡੇ ਕੋਲ ਉਹਦੇ ਸਿਰ ਪਾ ਦੋ ਸੋ ਆਹ ਆਦਤ ਬਣ ਚੁੱਕੀ ਆ ਤੇ ਪਰ ਨਵੇਂ ਪੇਰੈਂਟਸ ਨੂੰ ਜਿਹੜੇ ਨਵੇਂ ਆ ਨੌਜਵਾਨ ਪੀੜ੍ਹੀ ਪੇਰੈਂਟਸ ਬਣ ਰਹੇ ਆ ਬੱਚੇ ਆ ਤੇ ਉਹ ਆਹ ਚੀਜ਼ ਆਪਣੇ ਬੱਚਿਆਂ ਨੂੰ ਨਾ ਦੇਣ ਕੋਸ਼ਿਸ਼ ਕਰਨ ਇਸ ਚੀਜ਼ ਦੀ
ਇਹ ਵੈਸੇ ਬਹੁਤ ਵਧੀਆ ਗੁਰਸੇਵ ਸਿੰਘ ਜੀ ਇਹ ਗੱਲ ਜਿਹੜੀ ਆਪਾਂ ਵੈਸੇ ਚਲੋ ਗੱਲਾਂ ਚੋਂ ਗੱਲ ਇਹ ਨਿਕਲ ਆਈ ਆ ਨਰਿੰਦਰ ਸਿੰਘ ਕਪੂਰ ਦਾ ਵੈਸੇ ਤਾਂ ਆਪਾਂ ਵਿਚਾਰ ਹੀ ਲਿਆ ਸੀ ਕਿਉਂਕਿ ਆਪਣਾ ਪ੍ਰੋਗਰਾਮ ਕੋਈ ਪਹਿਲਾਂ ਗਿਣਿਆ ਮਿਥਿਆ ਵੀ ਨਹੀਂ ਹੁੰਦਾ ਗੱਲਾਂ ਬਾਤਾਂ ਹੀ ਆਪਾਂ ਕਰੀ ਦੀਆਂ ਤੇ ਸਰੋਤੇ ਵੀ ਆਪਣੇ ਨਾਲ ਇਸੇ ਤਰੀਕੇ ਦੇ ਨਾਲ ਸਾਂਝ ਜਿਹੜੇ ਬਣਾਉਂਦੇ ਆ ਤੇ ਹੁਣ ਗੱਲ ਚੋਂ ਗੱਲ ਨਿਕਲੀ ਆ ਵੀ ਇਹ ਬਹੁਤ ਅਹਿਮ ਗੱਲ ਹੋ ਜਾਂਦੀ ਆ ਬਈ ਸ਼ਾਇਦ ਅਸੀਂ ਜਦੋਂ ਬੱਚੇ ਹੁੰਦੇ ਆ ਜਾਂ ਜੋ ਬੱਚੇ ਹੁਣ ਅਗਲੀ ਪੀੜ੍ਹੀ ਆ ਰਹੀ ਆ ਜੋ ਗਲਤੀਆਂ ਅਸੀਂ ਕੀਤੀਆਂ ਉਹ ਦੁਹਰਾ ਰਹੇ ਆ ਇਹ ਗੱਲ ਨੋਟ ਨੀ ਕਦੀ ਆਪਾਂ ਕੀਤੀ ਕਿ ਗਲਤੀ ਨੂੰ ਅਕਸੈਪਟ ਕਰ ਲਓ ਮੰਨ ਲਓ ਕਿ ਜੇ ਉਹ ਉਸੇ ਵੇਲੇ ਮੰਨ ਲੈਣ ਵੀ ਮੈਨੂੰ ਆਉਂਦੀ ਨੀ ਚੀਜ਼ ਜਾਂ ਮੇਤੋਂ ਆਹ ਗਲਤੀ ਹੋ ਗਈ ਆ ਉਹਦੇ ਨਾਲ ਕੀ ਹੁੰਦਾ ਸਾਨੂੰ ਜਿਹੜਾ ਆ ਉਹ ਬੰਦਾ ਜਿਹੜਾ ਅਗਲਾ ਆ ਉਹ ਸਮਝਾ ਸਕਦਾ ਉਸੇ ਵੇਲੇ ਹਨਾ ਬੱਚਿਆਂ ਨੂੰ ਮੈਂ ਜਾ ਕੇ ਪੁੱਛਦਾ ਸੀ ਵੀ ਤੁਸੀਂ ਇੱਦਾਂ ਕਿੱਦਾਂ ਆ ਕਈ ਵਾਰੀ ਤਾਂ ਕਈ ਤਾਂ ਨੀਵੀਂ ਪਾ ਕੇ ਖੜ ਜਾਂਦੇ ਆ ਉਹ ਜਿੱਦਾਂ ਬੋਲਦੇ ਨੀ ਕੁਛ ਸੁਣਨੇ ਹੋ ਜਾਂਦੇ ਆ ਬੱਚੇ ਪਤਾ ਨੀ ਤਾਂ ਉਹਨਾਂ ਨੂੰ ਡਰ ਹੀ ਇੰਨਾ ਬਿਠਾ ਦਿੱਤਾ ਗਿਆ ਆ ਜਾਂ ਉਹਨਾਂ ਨੂੰ ਇਹ ਇੱਕ ਮੈਨਰਸ ਜੇ ਆਪਾਂ ਕਹੀਏ ਕਿ ਇਹ ਮੈਨਰਸ ਦੇ ਵਿੱਚ ਆਉਂਦਾ ਨੀ ਕਿ ਤੁਹਾਡੇ ਤੋਂ ਕੋਈ ਸਵਾਲ ਪੁੱਛਦਾ ਆ ਤੁਸੀਂ ਯੈਸ ਨੋ ਦਾ ਵੀ ਨੀ ਜਵਾਬ ਦਿੰਦੇ ਕਈ ਤਾਂ ਇੱਦਾਂ ਹੁੰਦੇ ਯਾਰ ਕੁਛ ਤਾਂ ਬੋਲ ਕੁਛ ਤਾਂ ਬੋਲ ਹਨਾ ਇੰਨੇ ਬੱਚੇ ਚੁੱਪ ਚਾਪ ਹੋ ਗਏ ਆ ਇਹਦਾ ਮਤਲਬ ਇਹ ਆ ਕਿ ਉਹਨਾਂ ਦਾ ਜਿਹੜਾ ਸਰਵ ਪੱਖੀ ਵਿਕਾਸ ਆ ਆਲ ਰਾਊਂਡ ਪਰਸਨੈਲਿਟੀ ਜਿੱਦਾਂ ਆਪਾਂ ਕਹਿੰਦਾ ਉਹ ਕਿਤੇ ਨਾ ਕਿਤੇ ਘਾਟਾਂ ਜ਼ਰੂਰ ਹੈਗੀਆਂ ਇਸ ਮੁੱਦੇ ਦੇ ਉੱਤੇ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਆ ਆਪਾਂ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਕੀਤੀ ਆ ਕਿ ਬਹੁਤ ਸਾਰੇ ਇੱਦਾਂ ਦੇ ਛੋਟੀ ਛੋਟੀਆਂ ਗੱਲਾਂ ਆ ਜਿਹੜੀਆਂ ਕਿ ਬੱਚਿਆਂ ਨੂੰ ਜ਼ਰੂਰ ਸਿਖਾਈਆਂ ਹੋਣੀਆਂ ਚਾਹੀਦੀਆਂ ਖਾਸ ਤੌਰ ਤੇ ਇੰਡੀਆ ਦੇ ਵਿੱਚ ਤੇ ਬਹੁਤ ਫਾਇਦਾ ਹੋ ਸਕਦਾ ਇਸ ਗੱਲ ਦਾ
ਜੀ ਬਿਲਕੁਲ ਦਲਜੀਤ ਸਿੰਘ ਜੀ ਤੇ ਬੱਚਿਆਂ ਚ ਕੋਨਫੀਡੈਂਸ ਲੈਵਲ ਹੋਣਾ ਚਾਹੀਦਾ ਆਪਣੀ ਐਕਸੈਪਟ ਕਰਕੇ ਗਲਤੀ ਤੇ ਸਿੱਖਣ ਲਈ ਕਿਉਂਕਿ ਅਸੀਂ ਅਕਸਰ ਗਲਤੀ ਜੇਕਰ ਸਾਡੇ ਸਿਰ ਪੈ ਵੀ ਜਾਂਦੀ ਹੈ ਤੇ ਅਸੀਂ ਅੱਗੇ ਸਿੱਖਣ ਲਈ ਤਿਆਰ ਨਹੀਂ ਹੁੰਦੇ ਕਿ ਗਲਤੀ ਨੂੰ ਸੁਧਾਰੀਏ ਕਿੱਦਾਂ ਅਸੀਂ ਕਹਿੰਦੇ ਨੀ ਅਸੀਂ ਸ਼ਾਇਦ ਫੀਲ ਕਰਦੇ ਹਾਂ ਜੇਕਰ ਮੈਂ ਕੋਈ ਗਲਤੀ ਕਰਦਾ ਮੈਂ ਸ਼ਾਇਦ ਫੀਲ ਕਰਦਾ ਕਿ ਦਲਜੀਤ ਸਿੰਘ ਮੈਨੂੰ ਸੁਧਾਰੇ ਕਹਿੰਦਾ ਯਾਰ ਮੇਰੇ ਤੋਂ ਸਿੱਖਣੀ ਆਹ ਚੀਜ਼ ਜੇ ਸਾਡੇ ਚ ਆ ਜਾਵੇ ਕੋਈ ਵੀ ਸਾਨੂੰ ਸਿਖਾ ਦੇਵੇ ਤਾਂ ਮੈਂ ਇਹਨਾਂ ਕਹਿੰਦਾ ਸੁਧਾਰ ਬਹੁਤ ਛੇਤੀ ਹੋਣਾ ਸੋ ਗੱਲਾਂ ਚੋਂ ਗੱਲਾਂ ਚੱਲਦੀਆਂ ਰਹਿੰਦੀਆਂ ਤੇ ਸਾਡੇ ਸਰੋਤੇ ਵੀ ਸਾਡੇ ਦੋਸਤ ਵੀ ਸਾਨੂੰ ਸਲਾਹ ਦੇ ਸਕਦੇ ਆ ਕਿ ਇਸ ਚੀਜ਼ ਨੂੰ ਇੰਪਰੂਵ ਕਿੱਦਾਂ ਕਰੀਏ ਤੇ ਅਸੀਂ ਰੇਡੀਓ ਦੇ ਮਾਧਿਅਮ ਤੇ ਅਗਲੇ ਸਰੋਤਿਆਂ ਤੱਕ ਪਹੁੰਚਾ ਸਕਦੇ ਆ ਇਸ ਗੱਲ ਨੂੰ
ਜੀ ਜੀ ਬਿਲਕੁਲ ਤੇ ਖੈਰ ਆਪਣੇ ਨਾਲ ਕੁਲਦੀਪ ਕੌਰ ਜੀ ਵੀ ਜੁੜ ਚੁੱਕੇ ਆ ਕੁਲਦੀਪ ਕੌਰ ਜੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਹਰਮਨ ਰੇਡੀਓ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਤੇ ਉਹ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਆ ਤੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਜੀ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ ਉਹਨਾਂ ਨੇ ਮੈਸੇਜ ਜਿਹੜਾ ਕੀਤਾ ਆ ਉਹ ਕਹਿੰਦੇ ਵੀ ਮੈਂ ਕਰ ਸਕਦਾ ਹਾਂ ਸਫਲਤਾ ਅਤੇ ਜਿੱਤ ਦਾ ਮੂਲ ਮੰਤਰ ਹੈ ਮੈਂ ਨਹੀਂ ਕਰ ਸਕਦਾ ਜਾਂ ਨਹੀਂ ਕਰ ਸਕਾਂਗਾ ਮੰਜ ਧਾਰ ਵਿੱਚ ਡੁਬੋ ਦੇਣ ਵਾਲਾ ਸੰਕੇਤ ਹੈ ਇਹ ਵੀ ਸ਼ਾਇਦ ਕੌਨਫੀਡੈਂਸ ਦੇ ਨਾਲ ਜੁੜਦਾ ਹੋਇਆ ਇਹ ਕੁਐਸਚਨ ਹੈਗਾ
ਜੀ ਬਿਲਕੁਲ
ਜੀ
ਹਾਂਜੀ
ਕਿਸੇ ਵੀ ਕੰਮ ਨੂੰ ਜਿਹੜੀ ਸਟਾਰਟਿੰਗ ਤਾਂ ਕਰਨੀ ਪੈਣੀ ਆ ਜੇ ਆਪਾਂ ਇਹ ਘਰੇ ਹੀ ਬੈਠੇ ਸੋਚ ਲਈਏ ਵੀ ਮੈਂ ਨੀ ਇਹ ਗੱਲ ਜਿਹੜਾ ਕਰ ਸਕਦਾ ਤੇ ਫੇਰ ਤਾਂ ਸ਼ੁਰੂਆਤ ਹੋ ਹੀ ਨੀ ਸਕਦੀ ਹਨਾ ਕਹਿੰਦੇ ਹੁੰਦੇ ਆ ਵੀ ਜਿੱਤਣ ਦੇ ਲਈ ਜਾਂ ਦੌੜ ਦੇ ਵਿੱਚੋਂ ਆਪਾਂ ਜਿੱਤਣਾ ਆ ਜੇ ਜਾਂ ਦੌੜ ਲਾਉਣੀ ਆ ਜਿੱਤਣ ਦੀ ਬਾਅਦ ਦੀ ਗੱਲ ਆ ਉਹਦੇ ਲਈ ਕਦਮ ਤਾਂ ਪਹਿਲਾਂ ਪੁੱਟਣਾ ਹੀ ਪੈਣਾ ਇਸ ਕਰਕੇ ਜਿੱਤ ਦਾ ਮੂਲ ਮੰਤਰ ਇਹੀ ਹੈਗਾ ਵੀ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਹਨਾ ਤੇ ਨਾਲੇ ਕਹਿੰਦੇ ਵੀ ਹੁੰਦੇ ਆ ਵੀ ਪ੍ਰਮਾਤਮਾ ਵੀ ਉਹਨਾਂ ਦੀ ਹੈਲਪ ਕਰਦਾ ਜਿਹੜੇ ਆਪਣੀ ਮਦਦ ਖੁਦ ਕਰਦੇ ਆ ਖੈਰ ਤੇ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ ਤੇ ਗੁਰਸੇਵ ਸਿੰਘ ਜੀ ਆਪਾਂ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਆ ਤੇ ਗੀਤ ਸੁਣਨ ਤੋਂ ਬਾਅਦ ਫੇਰ ਬਕਾਇਦਾ ਆਪਾਂ ਖਬਰਾਂ ਵੱਲ ਨੂੰ ਜਾਂਦੇ ਆ ਤੇ ਉਹਨਾਂ ਤੇ ਗੱਲਾਂ ਬਾਤਾਂ ਜਿਹੜੀਆਂ ਕਰਦੇ ਆ ਤੇ ਸਰੋਤੇ ਤੁਸੀਂ ਵੀ ਸਾਂਝ ਬਣਾ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ ਜੇ ਚਾਹੋ ਤਾਂ ਤੁਸੀਂ ਕਾਲ ਜੇ ਕਰਨੀ ਹੈ ਤਾਂ ਕਾਲ ਵੀ ਤੁਸੀਂ ਕਰ ਸਕਦੇ ਹੋ ਵੈਸੇ ਸਾਨੂੰ ਪਤਾ ਵੀ ਹੁਣ ਤੁਸੀਂ ਜ਼ਿਆਦਾਤਰ ਸਾਡੇ ਸਰੋਤੇ ਜਿਹੜੇ ਸੁਣਦੇ ਹੁੰਦੇ ਆ ਬਹੁਤ ਫੀਡਬੈਕ ਵੀ ਆਈ ਆ ਕਹਿੰਦੇ ਵੀ ਅਸੀਂ ਸੁਣਦੇ ਹੋਈਦਾ ਆ ਪਰ ਕਈ ਵਾਰੀ ਘਰ ਵਿੱਚ ਪਹੁੰਚ ਜਾਈਦਾ ਆ ਕਾਲ ਨਹੀਂ ਹੁੰਦੀ ਜਾਂ ਮੈਸੇਜ ਨਹੀਂ ਕਰ ਹੁੰਦਾ ਕੋਈ ਗੱਲ ਨਹੀਂ ਜਦੋਂ ਵੀ ਤੁਸੀਂ ਆਫਲਾਈਨ ਜੇ ਤੁਸੀਂ ਕਹੋ ਤੇ ਬਾਅਦ ਵਿੱਚ ਵੀ ਤੁਸੀਂ ਭੇਜ ਸਕਦੇ ਹਾਂ ਆਪਾਂ ਜ਼ਰੂਰ ਸ਼ਾਮਿਲ ਕਰਾਂਗੇ ਸਾਡੇ ਜਿਹੜੇ ਮੈਸੇਜ ਹੈਗੇ ਆ ਤੇ ਇੱਕ ਗੀਤ ਸੁਣਦੇ ਆ ਜੀ ਗੀਤ ਸੁਣ ਕੇ ਫੇਰ ਆਪਾਂ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਖਬਰਸਾਰ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
Thank you. मेरी तेरी एक जिंदड़ी सी हुन भुल गई प्यार साडा तेरी मेरी मेरी तेरी एक जिंदड़ी सी हुन भुल गई प्यार साडा नी अंबिया नू नी अंबिया नू नी अंबिया नू तरसेंगी छड़ के देस दुआबा नी अंबिया नू तरसेंगी छड़ के देस दुआबा हो तेरी मेरी मेरी तेरी एक जिंदड़ी सी हुन भुल गई प्यार साडा तेरी मेरी मेरी तेरी एक जिंदड़ी सी हुन भुल गई प्यार साडा नी अंबिया नू नी अंबिया नू नी अंबिया नू तरसेंगी छड़ के देस दुआबा नी अंबिया नू तरसेंगी छड़ के देस दुआबा हो नवे सजन मिल जांदे ने भुल जान पुराने ओ प्यार वफा दिया गल्ला नी पर तू की जाने नी अड़िए असी हुण की करिए ओ नी अड़िए असी हुण की करिए हो जद नवे सजन मिल जांदे ने भुल जान पुराने ओ प्यार वफा दिया गल्ला नी पर जाने सुपने दे भंग तू विसार गई सारे कोई तोड़ ना निभाया वादा ओ सुपने दे भंग तू विसार गई सारे कोई तोड़ ना निभाया वादा नी अंबिया नू नी अंबिया नू नी अंबिया नू तरसेंगी छड़ के देस दुआबा नी अंबिया नू तरसेंगी छड़ के देस दुआबा हो गलियां जिन्ना गलियां दे विच प्यार दिया गई री जा बलिया हाण दिए दिला दिए जान दिए हो हाण दिए दिला दिए जान दिए हो तेरे बाजो सुनू जाड़ दिसन तेरे पिंड दिया गलियां जिन्ना गलियां दे विच प्यार दिया गई री जा बलिया कच्चिए नी कच दे खड़ौने वांग तोड़ गई दिल साडा तोला दी कच्चिए नी कच दे खड़ौने वांग तोड़ गई दिल साडा नी अंबिया नू नी अंबिया नू नी अंबिया नू तरसेंगी छड़ के देस दुआबा नी अंबिया नू तरसेंगी छड़ के देस दुआबा हो
ਡਾਰ ਨਹੀਂ ਮਿਲਣਾ ਹਿਜਰ ਤੇਰੇ ਨੇ ਮੈਨੂੰ ਮਾਰ ਕੇ ਮੁਕਾਇਆ ਮੈਨੂੰ ਤੋੜ ਕੇ ਗਮਾਨੇ ਖਾਦਾ ਹਿਜਰ ਤੇਰੇ ਨੇ ਮੈਨੂੰ ਮਾਰ ਕੇ ਮੁਕਾਇਆ ਮੈਨੂੰ ਤੋੜ ਕੇ ਗਮਾਨੇ ਖਾਦਾ ਨੀਅੰਬੀਆਂ ਨੂੰ ਨੀਅੰਬੀਆਂ ਨੂੰ ਨੀਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਬਾਬਾ ਨੀਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਬਾਬਾ ਜਿੰਦੜੀ ਸੀ ਹੁਣ ਭੁੱਲ ਗਈ ਪਿਆਰੀ ਸਾਡਾ ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰੀ ਸਾਡਾ ਨੀਅੰਬੀਆਂ ਨੂੰ ਨੀਅੰਬੀਆਂ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਖਬਰਸਾਰ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ ਤੇ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਥੋੜੀ ਜਿਹੀ ਸਿਹਤ ਦੇ ਮਤਲਬ ਵੀ ਗੱਲਬਾਤ ਜਿਹੜੀ ਆ ਕਰੀਦੀ ਆ ਗੁਰਸੇਵ ਸਿੰਘ ਜੀ ਇੱਦਾਂ ਹੋਇਆ ਕਦੀ ਅੱਧੇ ਸਿਰ ਦੇ ਵਿੱਚ ਦਰਦ ਹੋਇਆ ਹੋਵੇ
ਨਹੀਂ ਜੀ ਬਚਾ ਰਿਹਾ ਹਜੇ ਤੱਕ ਮੇਰਾ ਸਿਰ ਦਰਦ ਤੋਂ ਜਾਂ ਕਿਸੇ ਵੀ ਬਿਮਾਰੀ ਤੋਂ ਪਰ ਅਕਸਰ ਸੁਣਨ ਚ ਬਹੁਤ ਆਇਆ ਕਿ ਅਕਸਰ ਕੰਪਲੇਂਟ ਬਹੁਤ ਹੁੰਦੀ ਹੈ ਕਿ ਕਈ ਕਰਦੇ ਹੁੰਦੇ ਕਿ ਅੱਧਾ ਸਿਰ ਦੁਖਦਾ
ਬਹੁਤ ਜ਼ਿਆਦਾ ਮੈਂ ਲਗਭਗ 10-12 ਆਪਣੇ ਇੱਥੇ ਦੋਸਤਾਂ ਨੂੰ ਜਾਣਦਾ ਆ ਜਿਹੜੇ ਕਿ ਇਹ ਅਕਸਰ ਹੀ ਸ਼ਿਕਾਇਤ ਕਰਦੇ ਆ ਵੀ ਅੱਧੇ ਸਿਰ ਦਾ ਦਰਦ ਇਹਨੂੰ ਮਾਈਗ੍ਰੇਨ ਯਾਨੀ ਅੱਧੇ ਸਿਰ ਦਾ ਦਰਦ ਤਾਂ ਵੈਸੇ ਕੋਈ ਨਹੀਂ ਕਹਿੰਦਾ ਇਹ ਜ਼ਰੂਰ ਕਹਿੰਦੇ ਆ ਵੀ ਮੈਂ ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਆ ਵੀ ਮਾਈਗ੍ਰੇਨ ਕਰਕੇ ਕਈ ਜਿਹੜੇ ਆ ਲੇਟ ਆਉਂਦੇ ਆ ਜੋਬ ਦੇ ਉੱਤੇ ਜਾਂ ਨਹੀਂ ਵੀ ਆਉਂਦੇ ਜੋਬ ਦੇ ਉੱਤੇ ਫਿਰ ਉਹ ਦੱਸਦੇ ਆ ਵੀ ਮਾਈਗ੍ਰੇਨ ਸੀ ਰਾਤੀ ਤੇ ਬਹੁਤ ਹੀ ਵੇਦਨਾਕਾਰੀ ਇੱਕ ਰੋਗ ਹੈਗਾ ਆ ਇਹ ਕਿਉਂਕਿ ਇਹ ਜਿਹੜਾ ਦਰਦ ਵੀ ਬਹੁਤ ਜ਼ਿਆਦਾ ਹੁੰਦਾ ਆ ਕਿਤੇ ਕਿਤੇ ਮੈਨੂੰ ਹੋਇਆ ਖਾਸ ਤੌਰ ਤੇ ਇੱਕ ਵਾਰੀ ਇਹ ਵੀ ਹੁੰਦਾ ਕਿ ਮੈਨੂੰ ਖਾਸ ਤੌਰ ਤੇ ਸਮੱਸਿਆ ਪਹਿਲਾਂ ਪਹਿਲਾਂ ਆਉਂਦੀ ਹੁੰਦੀ ਸੀ ਹੁਣ ਪਤਾ ਨਹੀਂ ਕਿਉਂ ਹਟ ਗਈ ਆ ਜਾਂ ਕਿੱਦਾਂ ਕੀ ਹੋਇਆ ਕਿ ਜਦੋਂ ਪਲੇਨ ਹਨਾ ਉਤਰਦਾ ਹੁੰਦਾ ਸੀ ਉਸ ਵੇਲੇ ਬਹੁਤ ਜ਼ਿਆਦਾ ਦਰਦ ਹੁੰਦਾ ਹੁੰਦਾ ਸੀ ਉਦੋਂ ਤਾਂ ਪਤਾ ਨਹੀਂ ਸ਼ਾਇਦ ਉਹ ਤਾਂ ਸ਼ਾਇਦ ਪ੍ਰੈਸ਼ਰ ਦੇ ਕਰਕੇ ਹੁੰਦਾ ਸੀ ਜਿਹੜਾ ਏਅਰ ਪ੍ਰੈਸ਼ਰ ਆ ਉਹਦੇ ਕਰਕੇ ਤੇਲ ਦੇ ਵਿੱਚ ਜਿਹੜੀ ਸੀਟ ਮਿਲ ਜਾਵੇ ਉਦੋਂ ਇੱਦਾਂ ਹੁੰਦੀ ਆ ਪਰ ਉਨਾ ਹੀ ਜ਼ਿਆਦਾ ਜਿਹੜਾ ਆ ਮਾਈਗ੍ਰੇਨ ਦੇ ਵਿੱਚ ਦਰਦ ਜਿਹੜਾ ਆ ਹੁੰਦਾ ਆ ਵੀ ਜਾਣੀ ਤੁਹਾਨੂੰ ਇਦਾਂ ਲੱਗਦਾ ਵੀ ਹੁਣ ਐਂਡ ਹੀ ਆ ਇੰਨਾ ਜ਼ਿਆਦਾ ਦਰਦ ਇਹ ਜਿਹੜਾ ਦਰਦ ਆ ਇਹ ਸਿਰ ਦੇ ਅੱਗੇ ਜਾਂ ਪਿੱਛੇ ਜਾਂ ਮੱਥੇ ਦੇ ਵਿੱਚ ਸੱਜੀ ਜਾਂ ਖੱਬੀ ਅੱਖ ਦੇ ਵਿੱਚ ਮਹਿਸੂਸ ਕੀਤਾ ਜਾਂਦਾ ਇਸ ਕਰਕੇ ਜਿਹੜਾ ਇਹ ਅੱਧੇ ਸਿਰ ਦਾ ਦਰਦ ਜਿਹੜਾ ਆ ਕਿਹਾ ਜਾਂਦਾ ਵੈਸੇ ਇਹ ਦਰਦ ਜਿਹੜਾ ਆ ਹਰੇਕ ਵਾਰ ਜਗ੍ਹਾ ਜਿਹੜੀ ਆਪਣੀ ਬਦਲਦਾ ਰਹਿੰਦਾ ਆ ਤੇ ਇੱਕ ਫਰਕ ਦੇ ਨਾਲ ਜਿੱਦਾਂ ਇਹ ਸ਼ੁਰੂ ਹੁੰਦਾ ਆ ਫਿਰ 2-4 ਘੰਟੇ ਤੱਕ ਤੋਂ ਲੈ ਕੇ 24 ਘੰਟੇ ਤੱਕ ਇਹ ਪਰੇਸ਼ਾਨ ਕਰਦਾ ਇਹ ਮਾਈਗ੍ਰੇਨ ਦਾ ਦਰਦ ਤੇ ਫਿਰ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਪਰ ਇਹ ਤੋਂ ਬਾਅਦ ਗੁਰਸੇਵ ਸਿੰਘ ਜੀ ਇਹ ਹੁੰਦਾ ਬਈ ਇਹ ਰੋਗੀ ਨੂੰ ਜਾਣੀ ਹਨਾ ਝੰਜੋੜ ਕੇ ਨੀ ਜਿੱਦਾਂ ਰੱਖ ਦਿੱਤਾ ਜਾਂਦਾ ਜਾਣੀ ਬੰਦਾ ਆਪਣਾ ਚੈਨ ਹੀ ਗਵਾ ਦਿੰਦਾ ਆ ਮਾਈਗ੍ਰੇਨ ਏਦਾਂ ਦਾ ਜਾਣੀ ਦਰਦ ਹੈਗਾ ਤੇ ਮੈਨੂੰ ਕੁਛ ਕੁ ਦੇਰ ਇਹ ਸਮੱਸਿਆ ਰਹੀ ਆ ਵੈਸੇ ਖੈਰ ਮੈਨੂੰ ਪਤਾ ਨੀ ਵੀ ਮੈਂ ਕਿਉਂ ਠੀਕ ਹੋ ਗਿਆ ਜਾਂ ਕਿੱਦਾਂ ਕੋਈ ਖਾਸ ਦਵਾਈ ਵੀ ਨਹੀਂ ਲਈ ਹੈਗੀ ਪਰ ਅੱਜ ਕੁਦਰਤੀ ਮੇਰੀ ਝਾਤ ਜਿਹੜੀ ਇਸ ਰਿਪੋਰਟ ਦੇ ਉੱਤੇ ਪਈ ਤੇ ਮੈਂ ਸੋਚਿਆ ਕਿ ਯਾਰ ਵੀ ਇਹ ਤਾਂ ਦਰਦ ਬਹੁਤ ਜ਼ਿਆਦਾ ਹੁੰਦਾ ਆ ਇਸ ਕਰਕੇ ਜਿਹੜੇ ਦੋਸਤ ਅਜੇ ਵੀ ਇਸ ਬਿਮਾਰੀ ਤੋਂ ਪਰੇਸ਼ਾਨ ਹੈਗੇ ਆਪਾਂ ਥੋੜਾ ਥੋੜਾ ਜ਼ਰੂਰ ਦੱਸਾਂਗੇ ਵੀ ਇਹ ਕਿੱਦਾਂ ਬਈ ਆਰਾਮ ਕਿੱਦਾਂ ਆਪਾਂ ਇਸ ਮਾਈਗ੍ਰੇਨ ਦੇ ਦਰਦ ਤੋਂ ਲੈ ਸਕਦੇ ਹਾਂ ਗੁਰਸੇਵ ਸਿੰਘ ਜੀ ਤੁਸੀਂ ਕੁਛ ਐਡ ਕਰਨਾ ਜਾਂ ਮੈਂ ਅੱਗੇ ਚੱਲਾਂ
ਨਹੀਂ ਤੁਸੀਂ ਮਤਲਬ ਸੋਲੂਸ਼ਨ ਵੱਲ ਨੂੰ ਚੱਲਦੇ ਆ ਜੀ
ਜੀ ਜੀ ਇਹ ਵੈਸੇ ਕਹਿੰਦੇ ਵੀ ਇਹ ਹਾਰਮੋਨਲ ਜਿਹੜੇ ਅਸੰਤੁਲਨ ਦੇ ਨਾਲ ਕਈ ਵਾਰੀ ਜ਼ਿਆਦਾ ਹੋ ਜਾਂਦਾ ਆ ਤੇ ਖਾਸ ਤੌਰ ਤੇ ਔਰਤਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਪਾਇਆ ਜਾਂਦਾ ਆ ਤੇ ਮਰਦਾਂ ਦੇ ਵਿੱਚ ਵੀ ਹੁੰਦਾ ਇਹ ਤੇ ਇਹਦੇ ਕਈ ਕਾਰਨ ਵੈਸੇ ਦੱਸੇ ਗਏ ਆ ਕਈ ਵਾਰੀ ਕੀ ਹੁੰਦਾ ਮਾਨਸਿਕ ਤਣਾਅ 50% ਜਿਹੜੇ ਆ ਉਹ ਇਸੇ ਲਈ ਹੁੰਦਾ ਵੀ ਇਹ ਜਿਹੜਾ ਤਣਾਅ ਕਈ ਵਾਰੀ ਤੁਸੀਂ ਸਟ੍ਰੈਸ ਵਿੱਚ ਇੰਨਾ ਜ਼ਿਆਦਾ ਚਲੇ ਜਾਂਦੇ ਆ ਉਹਦੇ ਨਾਲ ਇਹ ਜ਼ਿਆਦਾ ਸ਼ੁਰੂ ਹੁੰਦਾ ਪਰ ਹੋਰ ਵੀ ਕਈ ਇਹਦੇ ਕਾਰਨ ਹੈਗੇ ਆ ਤੇ ਇਹ ਜਿਹੜਾ ਵੈਸੇ ਇਹ ਸ਼ੁਰੂਆਤ ਜਿਹੜੀ ਆ ਇਹ ਜਾਂ ਤਾਂ ਜਿਹੜੀਆਂ ਆਪਣੀਆਂ ਕੰਨ ਪੱਟੀਆਂ ਜਿਹਨਾਂ ਨੂੰ ਆਪਾਂ ਪੌੜਪੁੜੀ ਵੀ ਕਹਿ ਦਿੰਦੇ ਆ ਇਹਦੇ ਆਸ ਪਾਸ ਜਾਂ ਭਰਵੱਟਿਆਂ ਦੇ ਵਿਚਕਾਰੋਂ ਹੌਲੀ ਹੌਲੀ ਸ਼ੁਰੂ ਹੁੰਦਾ ਫਿਰ ਹੌਲੀ ਹੌਲੀ ਇਹ ਤਿੱਖਾ ਹੁੰਦਾ ਸ਼ੁਰੂ ਹੋ ਜਾਂਦਾ ਤੇ ਰੋਗੀ ਨੂੰ ਇੱਦਾਂ ਲੱਗਦਾ ਵੀ ਜਾਣੇ ਮੇਰਾ ਸਿਰ ਜਿਹੜਾ ਆ ਫਟੇ ਜਾਣਾ ਤੇ ਦਰਦ ਦੇ ਨਾਲ ਜਿਹੜਾ ਚਿਹਰਾ ਵੀ ਫਿੱਕਾ ਪੈਣ ਲੱਗ ਪੈਂਦਾ ਆ ਤੇ ਹੋਰ ਵੀ ਕਈ ਵਾਰੀ ਕਈ ਜਾਣੀ ਫਿਰ ਉਹਨੂੰ ਸ਼ੋਰ ਨੀ ਚੰਗਾ ਲੱਗਦਾ ਇੱਦਾਂ ਦੇ ਵਗੈਰਾ ਵਗੈਰਾ ਤੇ ਇਹ ਕਹਿੰਦੇ ਵੀ ਜੇ ਆਪਾਂ ਠੀਕ ਜਿੱਦਾਂ ਹੁਣ ਆਪਾਂ ਠੀਕ ਕੱਲ ਨੂੰ ਜਾਈਏ ਕਹਿੰਦੇ ਵੀ ਜੇ ਤਾਜ਼ਾ ਅਦਰਕ ਦਾ ਰਸ ਇੱਕ ਚਮਚ ਲੈ ਲਓ ਉਹਦੇ ਵਿੱਚ ਸ਼ਹਿਦ ਦਾ ਇੱਕ ਚਮਚਾ ਮਿਲਾ ਲਓ ਤੇ ਸੌਂਡ ਦਾ ਬਰੀਕ ਚੂਰਨ ਉਹ ਕੋਸੇ ਪਾਣੀ ਜਾਂ ਚਾਹ ਦੇ ਨਾਲ ਇੱਕ ਇੱਕ ਚਮਚ ਜੇ ਤੁਸੀਂ ਮਿਲਾ ਕੇ ਸੇਵਨ ਕਰੋ ਤਾਂ ਇਹ ਮਾਈਗ੍ਰੇਨ ਦਾ ਦਰਦ ਦੂਰ ਹੋ ਜਾਂਦਾ ਜੇ ਤਾਜ਼ਾ ਅਦਰਕ ਦਾ ਰਸ ਲੈ ਲਓ ਇੱਕ ਚਮਚਾ ਇੱਕ ਚਮਚ ਲੈ ਲਓ ਸ਼ਹਿਦ ਤੇ ਇੱਕ ਚਮਚ ਲੈ ਲਓ ਸੁੰਡ। ਸੁੰਡ ਤੁਸੀਂ ਸੁਣਿਆ ਹੋਣਾ ਆ ਹਲਦੀ ਦੀ ਕੈਟੇਗਰੀ ਦਾ ਹੁੰਦਾ ਆਪਣੇ ਬੀਜੇ ਦੇ ਅਕਸਰ ਹੀ ਇਹ ਸੁੰਡ ਘਰਾਂ ਦੇ ਵਿੱਚ ਬੀਜ ਲਈ ਜਾਂਦੀ ਆ। ਤੇ ਜਾਂ ਤੁਸੀਂ ਇਹ ਹੁੰਦਾ ਵੀ ਜਾਮਣ ਚੈਰੀ ਜਾਂ ਸਟ੍ਰਾਬੇਰੀ ਇੱਦਾਂ ਦੇ ਜਿਹੜੇ ਖੱਟੇ ਫਲ ਆ ਜੇ ਤੁਸੀਂ 100 ਗ੍ਰਾਮ ਇਹ ਵੈਸੇ ਉਹਦਾ ਸੌਖਾ ਤਰੀਕਾ ਆ ਗੁਰਸੇਵ ਸਿੰਘ ਜੀ ਵੀ 100 ਗ੍ਰਾਮ ਦੀ ਮਾਤਰਾ ਵਿੱਚ ਸੇਵਨ ਕਰੋ ਫਿਰ ਇਹ ਦਰਦ ਕਹਿੰਦੇ ਹੁੰਦਾ ਹੀ ਨਹੀਂ ਹੈਗਾ ਜੇ ਤੁਸੀਂ ਇਹ ਖੱਟੇ ਫਲ ਵੈਸੇ ਖੱਟੇ ਫਲਾਂ ਦੇ ਵਿੱਚ ਵਿਟਾਮਿਨ ਸੀ ਬਹੁਤ ਪਾਇਆ ਜਾਂਦਾ ਸ਼ਾਇਦ ਇਹਦਾ ਕੋਈ ਕਨੈਕਸ਼ਨ ਉਧਰੋਂ ਵੀ ਹੋਵੇ। ਦੂਜੀ ਗੱਲ ਇਹ ਇੱਕ ਹੋਰ ਵੀ ਕਹੀ ਜਾਂਦੀ ਆ ਵੀ ਮਾਈਗ੍ਰੇਨ ਦਾ ਜਿਹੜਾ ਰੋਗੀ ਹੁੰਦਾ ਉਹਨੂੰ ਚੌਕਲੇਟ ਬੇਹਾ ਪਨੀਰ ਹੋਇਆ ਜਾਂ ਮੁਰਗੇ ਦੇ ਮਾਸ ਤੋਂ ਇਦਾਂ ਦਾ ਪਰਹੇਜ ਜ਼ਰੂਰ ਕਰਨਾ ਚਾਹੀਦਾ ਆ। ਤੇ ਜੇ ਤੁਸੀਂ ਪਰਹੇਜ ਨਾ ਕਰੋ ਫਿਰ ਮਾਈਗ੍ਰੇਨ ਦਾ ਝਟਕਾ ਜਿਹੜਾ ਬਾਰ ਬਾਰ ਹੋ ਸਕਦਾ ਆ। ਤੇ ਖੈਰ ਆ ਥੋੜੇ ਜਿਹਾ ਤਰੀਕੇ ਹੈਗੇ ਸੀ ਤੇ ਗੁਰਸੇਵ ਸਿੰਘ ਜੀ ਕਿੱਦਾਂ ਲੱਗੇ ਇਹ ਤਰੀਕੇ?
ਜੀ ਬਹੁਤ ਵਧੀਆ ਮੈਨੂੰ ਲੱਗਦਾ ਦਲਜੀਤ ਸਿੰਘ ਜੀ ਤੁਸੀਂ ਇੱਕ ਵਾਰੀ ਇਨਗਰੀਡੀਐਂਟਸ ਦੁਆਰਾ ਤੋਂ ਦੱਸ ਦੋ ਤਾਂ ਬਹੁਤ ਵਧੀਆ ਜੀ।
ਜੀ ਤੇ ਇਨਗਰੀਡੀਐਂਟਸ ਵੈਸੇ ਤਾਂ ਆਪਾਂ ਇਹ ਦੇਖੀਏ ਵੀ ਜਿਹੜੇ ਦੋਸਤ ਜਿਹੜੇ ਜਾਮਣ ਹੋਈ ਚੈਰੀ ਹੋਈ ਸਟ੍ਰਾਬੇਰੀ ਹੋਈ ਹਨਾ ਇੱਦਾਂ ਦੇ ਜਿਹੜੇ ਖੱਟੇ ਫਲ ਹੁੰਦੇ ਆ ਤੂਤੀਆਂ ਵੀ ਆਪਾਂ ਇਹਦੇ ਵਿੱਚ ਆਪਾਂ ਗਿਣ ਸਕਦੇ ਹਾਂ ਹਨਾ। ਤੇ ਉਹ ਜਿਹੜੇ ਜੇ ਆਪਾਂ ਇੱਦਾਂ ਦੇ ਖੱਟੇ ਫਲ ਖਾਈਏ ਘੱਟੋ ਘੱਟ 100 ਗ੍ਰਾਮ ਜੇ ਆਪਾਂ ਰੋਜ਼ਾਨਾ ਖਾ ਲਈਏ ਤਾਂ ਉਹਦੇ ਨਾਲ ਇਹ ਦਰਦ ਕਹਿੰਦੇ ਹੁੰਦਾ ਹੀ ਨਹੀਂ ਵੈਸੇ। ਤੇ ਜੇ ਇੱਕ ਜਿਹੜੀ ਆਪਾਂ ਰੈਸਪੀ ਦੱਸੀ ਸੀ ਉਹ ਇਹ ਹੈਗੀ ਆ ਵੀ ਤਾਜ਼ਾ ਅਦਰਕ ਦਾ ਰਸ ਲੈ ਲਓ ਇੱਕ ਚਮਚਾ ਤਾਜ਼ਾ ਅਦਰਕ ਦਾ ਰਸ ਕੱਢ ਲਓ ਇੱਕ ਚਮਚ ਜਿਹੜੇ ਸ਼ਹਿਦ ਲੈ ਲਓ ਤੇ ਸੁੰਡ ਦਾ ਇੱਕ ਬਰੀਕ ਚੂਰਨ ਇਹਨਾਂ ਦਾ ਜਾਣੀ ਜੇ ਆਪਾਂ ਇਹਨਾਂ ਨੂੰ ਮਿਲਾ ਕੇ ਕੋਸੇ ਪਾਣੀ ਜਾਂ ਚਾਹ ਦੇ ਨਾਲ ਇਹ ਆਪਾਂ ਲੈ ਸਕਦੇ ਹਾਂ ਇਹਦੇ ਨਾਲ ਵੀ ਇਹ ਦਰਦ ਜਿਹੜਾ ਆ ਦੂਰ ਹੋ ਜਾਂਦਾ। ਤੇ ਦੋਸਤਾਂ ਨੇ ਜਿਹਨਾਂ ਨਾਲ ਵੈਸੇ ਤਾਂ ਮੈਂ ਆਸ ਇਹੀ ਰੱਖਦਾ ਵੀ ਯਾਰ ਕੋਈ ਨਾ ਇਸ ਪੀੜਤ ਹੋਵੇ ਬਹੁਤ ਜ਼ਿਆਦਾ ਦਰਦ ਹੁੰਦਾ ਪਰ ਜਿਹਨਾਂ ਨੂੰ ਹੈਗਾ ਉਹ ਇਹ ਨੁਸਖਾ ਜ਼ਰੂਰ ਅਪਣਾ ਕੇ ਦੇਖਣ। ਤੇ ਨਿੱਕਾ ਢਿੱਲੋਂ ਜੀ ਆਪਣੇ ਨਾਲ ਜੁੜੇ ਆ। ਨਿੱਕਾ ਢਿੱਲੋਂ ਜੀ ਸਤਿ ਸ੍ਰੀ ਅਕਾਲ ਤੁਹਾਨੂੰ। ਉਹ ਕਹਿੰਦੇ ਵੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ ਚੰਡੀਗੜ੍ਹ ਗੋਲੀ ਕਾਂਡ ਬਾਰੇ ਜ਼ਰੂਰ ਗੱਲ ਕਰਿਓ ਜੀ ਜਿਹੜਾ ਕਿ ਕੱਲ ਇੱਕ ਬੰਦੇ ਦੇ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਕਿਉਂਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਉਸ ਦਿਨ ਤੋਂ ਇਸ ਤਰ੍ਹਾਂ ਦੇ ਕ੍ਰਾਈਮ ਕੁਝ ਜ਼ਿਆਦਾ ਹੀ ਹੋ ਰਹੇ ਨੇ। ਸ਼ਾਇਦ ਤੁਸੀਂ ਗੱਲ ਕਰ ਰਹੇ ਹਾਂ ਇੱਕ ਸਰਪੰਚ ਦੇ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਆਪਾਂ ਖਬਰਾਂ ਦੇ ਵਿੱਚ ਜ਼ਰੂਰ ਸਾਂਝੀ ਜਿਹੜੀ ਹੈ ਗੱਲ ਇਹ ਕਰਾਂਗੇ। ਗੁਰਸੇਵ ਸਿੰਘ ਜੀ ਇਹ ਜ਼ਰੂਰ ਦੱਸੋ ਵੀ ਇਹ ਗੱਲ ਤਾਂ ਇਹਨਾਂ ਦੀ ਸਹੀ ਆ ਇਹ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਆ ਉਸ ਵੇਲੇ ਦਾ ਥੋੜਾ ਜਿਹਾ ਜ਼ਿਆਦਾ ਇੱਦਾਂ ਦੇ ਹਮਲੇ ਹੋਏ ਆ ਹੋਰ ਵੀ ਕਈ ਥਾਂ ਗੁਰਦਾਸਪੁਰ ਦੇ ਵਿੱਚ ਵੀ ਪਿੱਛੇ ਜਿਹੇ ਇੱਦਾਂ ਦਾ ਹੋਇਆ ਤੇ ਵਧਣ ਲੱਗ ਗਏ ਆ ਕੀ ਕਹਿਣਾ ਚਾਹੁੰਦੇ ਆ?
ਜੀ ਪਹਿਲਾਂ ਤਾਂ ਜਿਹੜੇ ਹਮਲਿਆਂ ਦੀ ਗੱਲ ਜਾਂ ਗੈਂਗਸਟਰ ਗੈਂਗਵਾਰਾਂ ਦੀ ਗੱਲ ਚੱਲਦੀ ਆ ਤਾਂ ਜਿੱਦਾਂ ਦਲਜੀਤ ਸਿੰਘ ਜੀ ਅਸੀਂ ਅਕਸਰ ਹੀ ਨਿਊਜ਼ ਪੇਪਰ ਪੜ੍ਹਦੇ ਰਹੇ ਹਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੇ ਪਹਿਲਾਂ ਵੀ ਬਹੁਤ ਕੁਝ ਚੱਲਦਾ ਰਿਹਾ। ਜੇਕਰ ਅਕਸਰ ਏਦਾਂ ਹੁੰਦਾ ਜੇਕਰ ਅਸੀਂ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਦੇ ਹਾਂ ਪਰ ਅਸੀਂ ਨਿਗਰਾਨੀ ਰੱਖਣ ਲੱਗ ਪੈਂਦੇ ਦੂਜੀ ਪਾਰਟੀ ਦੀ, ਠੀਕ ਹੈ ਜੀ। ਜਿੱਦਾਂ ਕਿ ਜੇਕਰ ਅਸੀਂ ਅਕਾਲੀ ਸਰਕਾਰ ਦੀ ਗੱਲ ਕਰੀਏ ਤਾਂ ਉਦੋਂ ਸੁੱਖਾ ਕਾਲਮਾ ਜਾਂ ਹੋਰ ਗੈਂਗ ਵਾਰ ਬਹੁਤ ਰਹੇ ਆ, ਹਵਾ ਮਿਲੀ ਉਹਨਾਂ ਨੂੰ ਤੇ ਨੌਜਵਾਨੀ ਬਹੁਤ ਇਸ ਪਾਸੇ ਨੂੰ ਆਈ ਆ ਤੇ ਮੀਡੀਆ ਨੇ ਵੀ ਉਹਨਾਂ ਨੂੰ, ਤੁਹਾਨੂੰ ਮੈਂ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਸ਼ੇਅਰ ਕੀਤਾ ਸੀ ਕਿ ਅਕਸਰ ਚਲੋ ਆਹ ਲੜਾਈਆਂ ਕਾਲਜਾਂ ਜਾਂ ਸਕੂਲਾਂ ਦੇ ਵਿੱਚ ਹੁੰਦੀਆਂ ਰਹੀਆਂ ਆਪਣੇ ਟਾਈਮ ਵੀ ਹੁੰਦੀਆਂ ਸੀਗੀਆਂ ਜਦੋਂ ਅਸੀਂ ਪੰਜਾਬ ਦੇ ਵਿੱਚ ਸੀ, ਪਰ ਸ਼ਾਇਦ ਮੀਡੀਆ ਨੇ ਜਦੋਂ ਇਹਨਾਂ ਨੂੰ ਗੈਂਗਸਟਰ ਦਾ ਨਾਂ ਦਿੱਤਾ ਤੇ ਨੰਬਰਿੰਗ ਦੇਣੀ ਸ਼ੁਰੂ ਕਰਤੀ ਕਿ ਨੰਬਰ 1 ਆਹ ਆ, ਨੰਬਰ 1 2 ਤੇ ਆਹ ਆ ਗੈਂਗ ਨੌਜਵਾਨ, ਤਾਂ ਉਹਦਾ ਨੈਗੇਟਿਵ ਪੱਖ ਵੀ ਸੁਣਨ ਨੂੰ ਮਿਲਿਆ ਪਰਸਨਲ ਤੌਰ ਤੇ ਕਿਉਂਕਿ ਮੁੰਡੇ ਕਹਿ ਰਹੇ ਆ ਕਿ ਨਹੀਂ ਜੀ ਅਸੀਂ ਤਾਂ ਨੰਬਰ 1 ਬਣਨਾ, ਹੁਣ ਕਿਉਂ ਨੰਬਰ 1 ਨਹੀਂ ਅਸੀਂ ਅੱਗੇ ਜਾਣਾ। ਉਹਨਾਂ ਦਾ ਸ਼ਾਇਦ ਉਹਨਾਂ ਦਾ ਮੋਟੋ ਹੋਵੇ ਕਿ ਉਹਨਾਂ ਨੌਜਵਾਨਾਂ ਨੂੰ ਉਠਾਇਆ ਜਾਵੇ ਇਸ ਕੰਮ ਤੋਂ, ਪਰ ਇਹਦਾ ਇੱਕ ਨੈਗੇਟਿਵ ਪੱਖ ਵੀ ਪਿਆ ਨੌਜਵਾਨਾਂ ਤੇ। ਪਰ ਜਿੱਥੋਂ ਤੱਕ ਅਸੀਂ ਸਰਕਾਰ ਨਾਲ ਜੋੜ ਕੇ ਦੇਖਦੇ ਪਹਿਲਾਂ ਵੀ ਆਹ ਕੁਝ ਚੱਲ ਰਿਹਾ ਸੀਗਾ, ਪਰ ਏਦਾਂ ਹੋ ਜਾਂਦਾ ਨੇ ਜਿੱਦਾਂ ਹੁਣ ਕਾਂਗਰਸ ਸਰਕਾਰ ਆਈ ਆ ਤੇ ਉਹਨਾਂ ਦੇ ਹਮਾਇਤੀ ਜਿਹੜੇ ਥੱਲੜੇ ਲੈਵਲ ਤੇ ਉਹਦੇ ਸਾਡੇ ਵਰਗੇ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ, ਫਿਰ ਐਂ ਹੋ ਜਾਂਦਾ ਕਿ ਸਾਡਾ ਬੰਦਾ ਹੁਣ ਜਿੱਤ ਗਿਆ ਕਿ ਸਾਨੂੰ ਹੁਣ ਕਿਸੇ ਨੇ ਪੁੱਛਣਾ ਨਹੀਂ ਤੇ ਅਸੀਂ ਆਪਣੇ ਲਾਹਾ ਲੈਣ ਲੱਗ ਜਾਂਦੇ ਹਾਂ ਕਿ ਆਪਣੇ ਕਿਸਾਨ ਜਿਹੜੇ ਕਹਿੰਦੇ ਹੁੰਦੇ ਲਾਗ ਡਾਟ ਆ ਉਹ ਕੱਢਣੀ ਸ਼ੁਰੂ ਕਰ ਦਿੰਦੇ ਆ, ਪਹਿਲਾਂ ਅਕਾਲੀ ਕੱਢਦੇ ਸੀ ਹੁਣ ਕਾਂਗਰਸ ਹੀ ਕੱਢਣ ਲੱਗ ਗਏ ਹੋਣਗੇ।
ਜੀ ਬਿਲਕੁਲ ਗੁਰਸੇਵ ਸਿੰਘ ਜੀ, ਇਹ ਵੈਸੇ ਤਾਂ ਸਾਡੀ ਮਾਨਸਿਕਤਾ ਹੈਗੀ ਆ, ਇਹ ਅਕਸਰ ਹੀ ਹੁੰਦਾ ਹੈ ਕਿ ਜਿੱਦਾਂ ਤੁਸੀਂ ਬਹੁਤ ਵਧੀਆ ਇਹ ਐਕਸਪਲੇਨ ਕੀਤਾ ਆ ਵੀ ਜਦੋਂ ਹਨਾ ਸਰਕਾਰ ਕੋਈ ਬਦਲਦੀ ਆ ਉਹ ਫਿਰ ਜਿਹੜੇ ਵਿਰੋਧੀ ਧਿਰ ਵਾਲੇ ਜਦੋਂ ਸਰਕਾਰ ਦੇ ਵਿੱਚ ਆਉਂਦੇ ਆ ਪਹਿਲੀ ਗੱਲ ਤਾਂ ਇਹ ਹੈ ਵੀ ਉਹ 5 ਸਾਲ ਉਹਨਾਂ ਨੂੰ ਇੱਦਾਂ ਲੱਗਦਾ ਹੁੰਦਾ ਵੀ ਜਿੱਦਾਂ ਅਸੀਂ ਗੁਲਾਮੀ ਦੇ ਕੱਟੇ ਆ, ਉਹ ਇੱਕ ਤਰ੍ਹਾਂ ਦੇ ਨਾਲ ਆਜ਼ਾਦ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਇਸੇ ਗੱਲ ਦੇ ਵਿੱਚ ਉਹ ਫਿਰ ਇੱਕਦਮ ਹੀ ਜਿੱਦਾਂ ਹੁੰਦਾ ਉਹਨਾਂ ਨੂੰ ਲੱਗਦਾ ਕਿ ਯਾਰ ਵੀ ਬਈ ਆਪਾਂ ਨੂੰ ਜਿਹੜਾ ਕੁਛ ਨਾ ਕੁਛ ਜਾਣੀ ਦਿਖਾਵਾ ਜ਼ਰੂਰ ਹੁਣ ਕਰਨਾ ਚਾਹੀਦਾ। ਉਹ ਕਈ ਵਾਰੀ ਫਿਰ ਅਗਲਾ ਜਿਹੜਾ ਹੁੰਦਾ ਆ ਉਹਨੂੰ ਆਦਤ ਪਈ ਹੁੰਦੀ ਆ ਬਈ ਅਸੀਂ ਰਾਜ ਕੀਤਾ ਆ ਅਸੀਂ, ਜਾਂ ਉਹ ਮਨ ਦੇ ਵਿੱਚ ਥੋੜਾ ਜਿਹਾ ਉਹਨਾਂ ਨੂੰ ਹਾਲਾਤ ਉਹਨਾਂ ਦੀ ਇਦਾਂ ਦੀ ਹੋਈ ਹੁੰਦੀ ਆ ਵੀ ਸ਼ਾਇਦ ਆਪਾਂ ਨਹੀਂ ਸਹਿ ਪਾਏ ਹੁੰਦੇ ਉਹ ਮਾਨਸਿਕ, ਇਹ ਅਸਲ ਦੇ ਵਿੱਚ ਤੇ ਇਹ ਮਾਨਸਿਕ ਸਮੱਸਿਆਵਾਂ ਹੈਗੀਆਂ। ਪਰ ਆਪਾਂ ਇਹ ਗੱਲ ਜਿਹੜੀ ਆਪਣੇ ਨਾਲ ਨਿੱਕਾ ਢਿੱਲੋ ਜੀ ਹੁਣਾਂ ਨੇ ਗੱਲ ਕੀਤੀ ਆ, ਉਹ ਕਹਿੰਦੇ ਵੀ ਜਿਹੜੀ ਚੰਡੀਗੜ੍ਹ ਦੇ ਵਿੱਚ ਉਹ ਜਿਹੜੀ ਖਬਰ ਜ਼ਰੂਰ ਸਾਂਝੀ ਕਰਿਆ ਕਰੋ। ਇਹ ਗੜ੍ਹਦੀਵਾਲਾ ਦੇ ਸਰਪੰਚ ਸੀਗੇ ਜੀ, ਸਤਨਾਮ ਸਿੰਘ ਬਿੱਟੂ ਨਾਮ ਸੀਗਾ ਇਹਨਾਂ ਦਾ, ਤੇ ਕਸਬਾ ਗੜ੍ਹਦੀਵਾਲ ਦੇ ਵੈਸੇ ਬਿਲਕੁਲ ਨਜ਼ਦੀਕ ਪੈਂਦਾ ਸੀ ਇਹਨਾਂ ਦਾ ਪਿੰਡ ਖੁਰਦਾਂ। ਇਹ ਚੰਡੀਗੜ੍ਹ ਦੇ ਵਿੱਚ ਐਤਵਾਰ ਨੂੰ ਗੋਲੀ ਮਾਰ ਕੇ ਕਤਲ ਇਹਨਾਂ ਦਾ ਕੀਤਾ ਗਿਆ, ਤੇ ਉਹ ਤੋਂ ਬਾਅਦ ਇਹ ਕਹਿੰਦੇ ਵੀ ਜਿਹੜੇ ਚੰਡੀਗੜ੍ਹ ਗਏ ਹੋਏ ਸੀ ਉੱਥੋਂ ਗੁਰਦੁਆਰਾ ਸਾਹਿਬ, ਉੱਥੇ ਜਿਹੜੇ ਇਹਨਾਂ ਦੇ ਗੋਲੀ ਮਾਰ ਦਿੱਤੀ ਗਈ ਆ। ਵੈਸੇ ਇਹ ਜ਼ਰੂਰ ਜੀ, ਤੇ ਉਹ ਐਕਚੁਅਲੀ ਇਹ ਜਿਹੜੀ ਵਿਚਲੀ ਗੱਲ ਇਹ ਦੱਸੀ ਜਾ ਰਹੀ ਹੈ, ਜਾਣੀ ਵੈਸੇ ਤਾਂ ਇਹ ਕਿਹਾ ਤਾਂ ਇਹੀ ਜਾ ਰਿਹਾ ਵੀ ਅਜੇ ਤੱਕ ਕੋਈ ਪੁਲਿਸ ਜਿਹੜੀ ਹੈ ਇਨਕੁਆਇਰੀ ਕਰ ਰਹੀ ਹੈ ਵੀ ਕੀ ਹੋਇਆ ਹੈ, ਇਹਦੇ ਬਾਰੇ ਦੱਸਣ ਨੂੰ ਤਿਆਰ ਨਹੀਂ। ਪਰ ਅਸਲ ਵਿੱਚ ਕਹਿੰਦੇ ਵੀ ਇਹ ਆ ਵੀ ਦੋ ਧੜਿਆਂ ਦਾ ਟਕਰਾਅ ਸੀਗਾ, ਤੇ ਜਿਹੜੇ ਟਰੱਕ ਯੂਨੀਅਨ ਦੇ ਵਿੱਚ ਪ੍ਰਧਾਨਗੀ ਦਾ ਰੌਲਾ ਸੀਗਾ। ਗੁਰਸੇਵ ਸਿੰਘ ਜੀ, ਇਹ ਐਕਚੁਅਲੀ ਜਿਹੜੀਆਂ ਗੋਲੀਆਂ ਚੱਲੀਆਂ ਜ਼ਿਆਦਾਤਰ ਉਹਨਾਂ ਮਾਮਲਿਆਂ ਦੇ ਵਿੱਚ ਚੱਲੀਆਂ ਜਿਹਦੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਹੋਈ ਜਾਂ ਕਿਸੇ ਚੀਜ਼ ਦੀ ਚੇਅਰਮੈਨੀ ਹੋਈ, ਕਿਉਂਕਿ ਇਹ ਇਹਦੇ ਵਿੱਚ ਕੀ ਹੁੰਦਾ ਆ ਕਿ ਇਹ ਜਿਹੜੀਆਂ ਪ੍ਰਧਾਨਗੀਆਂ ਵਿੱਚ ਪੈਸਾ ਪੂਸਾ ਕਾਫੀ ਬਣਦਾ, ਪਰ ਇਹਦੇ ਵਿੱਚ ਪ੍ਰਧਾਨਗੀਆਂ ਮਿਲਦੀਆਂ ਉਹਨਾਂ ਨੂੰ ਹੀ ਆ ਜਿਹੜੇ ਬੰਦੇ ਜਿਹੜੇ ਆ ਸਰਕਾਰ ਦੇ ਚਹੇਤੇ ਹੁੰਦੇ ਆ। ਜੇ ਉਹ ਆਪੋਜ਼ਿਟ ਹੁੰਦੇ ਆ ਉਹਨਾਂ ਨੂੰ ਬਾਈ ਹੁੱਕ ਜਾਂ ਬਾਈ ਕਰੁੱਕ ਲਾ ਦਿੱਤਾ ਜਾਂਦਾ ਆ, ਉਹ ਫਿਰ ਇਸੇ ਤਹਿਬਾਜ਼ੀ ਦੇ ਵਿੱਚ ਆ ਕੇ ਹਨਾ, ਤੇ ਬਈ ਆਪਣੇ ਆਪ ਨੂੰ ਬਈ ਜੇ ਪ੍ਰਧਾਨਗੀ ਤੋਂ ਲਾ ਦਿੱਤਾ ਜਾਵੇ ਜਾਂ ਸਾਨੂੰ ਛੱਡਣੀ ਪੈ ਜਾਵੇ, ਉਹ ਤੋਂ ਬਾਅਦ ਉਹਨਾਂ ਤੇ ਜਾਣੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਲੱਗਦਾ ਉਹ ਛੱਡਣ ਨੂੰ ਪਹਿਲਾਂ ਜਿਹੜਾ ਬੰਦਾ ਹੁੰਦਾ ਆ ਉਹ ਛੱਡਣ ਨੂੰ ਤਿਆਰ ਨਹੀਂ ਹੁੰਦਾ, ਤੇ ਦੂਜਾ ਬੰਦਾ ਹੁੰਦਾ ਆ ਵੀ ਸਾਡੀ ਹੁਣ ਸਰਕਾਰ ਆ ਗਈ ਆ ਮੈਂ ਉਹਦਾ ਹੱਕਦਾਰ ਆ। ਇਹਦਾ ਕੋਈ ਸਿਸਟਮ ਹੈ ਨਹੀਂ ਪ੍ਰਧਾਨਗੀ ਦਾ, ਇਹਦੇ ਵਿੱਚ ਤਾਂ ਜਿੰਨੀਆਂ ਵੀ ਯੂਨੀਅਨ ਦੀਆਂ ਪ੍ਰਧਾਨਗੀਆਂ ਹੈਗੀਆਂ ਆ ਇਹ ਇੱਕ ਇਹੀ ਆ ਵੀ ਜਿਹੜਾ ਤਕੜਾ ਆ ਉਹ ਯੂਨ ਲੈ ਲਵੇ, ਜਾਂ ਤਾਂ ਇਹਦਾ ਕੋਈ ਸੰਵਿਧਾਨ ਬਣਿਆ ਹੋਵੇ ਕੋਈ ਵੋਟਿੰਗ ਸਿਸਟਮ ਹੋਇਆ ਹੋਵੇ, ਤੇ ਇਹ ਤਾਂ ਮੰਨਣ ਨੂੰ ਤਿਆਰ ਆ ਹਨਾ ਵੀ ਬੰਦਾ ਸ਼ਾਇਦ ਇੱਦਾਂ ਦੀਆਂ ਘਟਨਾਵਾਂ ਨਾ ਹੋਣ। ਸਰਕਾਰ ਨੂੰ ਵੀ ਇਸ ਮਾਮਲੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ, ਤੇ ਉਹ ਫਿਰ ਇਸੇ ਮਾਮਲੇ ਦੇ ਵਿੱਚ ਜਿਹੜੀ ਇਹ ਵੀ ਗੋਲੀ ਦੱਸੀ ਜਾ ਰਹੀ ਆ ਚੱਲੀ ਆ, ਜਿਹੜੀ ਪਹਿਲੇ ਵੀ ਜਿਹੜੇ ਕੁਛ ਹੋਏ ਆ ਉਹ ਐਕਚੁਅਲੀ ਇੱਦਾਂ ਦੀਆਂ ਗੱਲਾਂ ਜਾਣੀ ਪ੍ਰਧਾਨਗੀਆਂ ਨੂੰ ਲੈ ਕੇ ਜਿਹੜੀਆਂ ਰਹੀਆਂ, ਇਹ ਸਾਡੇ ਪੰਜਾਬੀਆਂ ਦੇ ਵਿੱਚ ਫਿਤਰਤ ਵੀ ਹੈਗੀ ਆ ਕਿ ਅਸੀਂ ਥੋੜੇ ਜਿਹਾ ਜਜ਼ਬਾਤੀ ਛੇਤੀ ਹੋ ਜਾਂਦੇ ਆ, ਪਰ ਫਿਰ ਵੀ ਇਹ ਜੇ ਆਪਾਂ ਕਹੀਏ ਨਿੰਦਣ ਯੋਗ ਘਟਨਾ ਹੈਗੀ ਆ। ਤੇ ਗੁਰਸੇਵ ਸਿੰਘ ਜੀ, ਇੱਕ ਆਪਾਂ ਹੁਣ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਲੈ ਕੇ ਫਿਰ ਬਾਕੀਆਂ ਦੀਆਂ ਖ਼ਬਰਾਂ ਜਿਹੜੀਆਂ ਉਹਨਾਂ ਦੇ ਨਾਲ ਵੀ ਸਾਂਝ ਆਪਾਂ ਬਣਾਉਂਦੇ ਹਾਂ। ਬਿੱਟੂ ਢਿੱਲੋਂ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ, ਖੱਟੜਾ ਸਾਹਿਬ ਆਪਣੇ ਨਾਲ ਲੁਧਿਆਣੇ ਤੋਂ ਜੁੜੇ ਆ ਗੁਰਮੀਤ ਖੱਟੜਾ, ਤੇ ਉਹਨਾਂ ਨੇ ਵੀ ਖੱਟੜਾ ਸਾਹਿਬ ਨੇ ਵੀ ਇਹ ਮੈਸੇਜ ਕੀਤਾ ਆ, ਉਹ ਕਹਿੰਦੇ ਵੀ ਮੈਂ ਵੀ ਹਰਮਨ ਰੇਡੀਓ ਤੇ ਸੇਵਾ ਕਰਨੀ ਚਾਹੁੰਦਾ ਆ ਵੀਕ ਦੇ ਵਿੱਚ ਇੱਕ ਦਿਨ, ਤੇ ਜ਼ਰੂਰ ਜੀ ਤੁਹਾਡੀ ਹਾਜ਼ਰੀ ਆਪਾਂ ਲਵਾਵਾਂਗੇ, ਤੁਹਾਡੇ ਅਸੀਂ ਕੰਮ ਕਰ ਰਹੇ ਹਾਂ ਜੀ ਆ ਖਬਰਸਾਰ ਦੇ ਉੱਤੇ, ਤੇ ਜਿੱਦਣੇ ਈਸਟਰ ਦੀਆਂ ਗੇਮਸ ਤੋਂ ਬਾਅਦ ਫ੍ਰੀ ਹੋ ਗਏ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਕਰਾਂਗੇ ਇੱਦਾਂ ਦਾ ਕੋਈ ਨਾ ਕੋਈ ਪ੍ਰੋਗਰਾਮ ਤੁਹਾਡੀ ਹਾਜ਼ਰੀ, ਕਿਉਂਕਿ ਇਹ ਇੱਕ ਮੰਚ ਆ ਇੱਥੇ ਹਰ ਇੱਕ ਦਾ ਵੈਲਕਮ ਹੈਗਾ, ਕੁਛ ਵੀ ਤੁਸੀਂ ਸਵਾਗਤ ਯੋਗ ਤੁਹਾਡੇ ਕਦਮ ਹੋਣਗੇ ਜੇ ਤੁਸੀਂ ਆਓਗੇ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਗੁਰਮੀਤ ਖੱਟੜਾ ਸਾਹਿਬ ਲੁਧਿਆਣੇ ਤੋਂ ਆਪਣੇ ਨਾਲ ਜੁੜੇ ਹੋਏ ਸੀ, ਤੇ ਜ਼ਰੂਰ ਅਸੀਂ ਕੋਈ ਨਾ ਕੋਈ ਪ੍ਰਬੰਧ ਜਿਹੜਾ ਆ ਕਰਦੇ ਹਾਂ, ਅਸੀਂ ਵੇਟ ਕਰ ਰਹੇ ਸੀ ਵੀ ਈਸਟਰ ਤੋਂ ਬਾਅਦ ਥੋੜ੍ਹੀ ਜਿਹਾ ਫ੍ਰੀ ਹੋ ਜਾਣਾ, ਫਿਰ ਆਪਾਂ ਪ੍ਰੋਗਰਾਮ ਦੀ ਸੈਟਅਪ ਜਿਹੜੀ ਆ ਵਧੀਆ ਤਰੀਕੇ ਨਾਲ ਕਰਾਂਗੇ। ਤੇ ਗੁਰਸੇਵ ਸਿੰਘ ਜੀ, ਇੱਕ ਆਪਾਂ ਗਾਣਾ ਸੁਣ ਲੈਂਦੇ ਹਾਂ ਤੇ ਬਾਕੀ ਫਿਰ ਬਾਅਦ ਵਿੱਚ ਆ ਕੇ ਗੱਲ ਕਰਦੇ ਹਾਂ ਸਰੋਤਿਆਂ ਦੇ ਨਾਲ।
ਮਹਿੰਦੀ ਵਾਲੇ ਹੱਥ ਮੇਰੇ ਮੰਗਦੇ ਆ ਪਿਆਰ ਵੇ, ਲਾਵਾਂ ਲੈ ਕੇ ਆਈ ਆ ਮੈਂ ਤੇਰੇ ਘਰ ਸਰਦਾਰ ਵੇ। ਮਹਿੰਦੀ ਵਾਲੇ ਹੱਥ ਮੇਰੇ ਮੰਗਦੇ ਆ ਪਿਆਰ ਵੇ, ਲਾਵਾਂ ਲੈ ਕੇ ਆਈ ਤੇਰੇ ਘਰ ਸਰਦਾਰ ਵੇ। ਇੱਕ ਪਾਸੇ ਗੱਲ ਅੱਜ ਲਾ ਦੇ, ਇੱਕ ਪਾਸੇ ਗੱਲ ਅੱਜ ਲਾ ਦੇ, ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ, ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ, ਨਹੀਂ ਤੇ ਦੇਖਿਆਂ ਦੀ ਬੱਸ ਤੇ ਚੜਾ ਦੇ। ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ, ਨਹੀਂ ਤੇ ਦੇਖਿਆਂ ਦੀ ਬੱਸ ਤੇ ਚੜਾ ਦੇ।
ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਹੈਗੇ ਸੀ ਪੀਰ ਮੁਹੰਮਦ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ। ਵੈਸੇ ਤਾਂ ਸਟੂਡੈਂਟਸ ਫੈਡਰੇਸ਼ਨ ਦੇ ਇਹ ਪ੍ਰਧਾਨ ਹੈਗੇ ਸੀ, ਪਹਿਲਾਂ ਵੀ ਇਹ ਗੱਲਾਂ ਬਹੁਤ ਚੱਲ ਹੜੀਆਂ ਬਈ ਇਹਨਾਂ ਦੀ ਉਮਰ ਤਾਂ ਬਹੁਤ ਹੋ ਗਈ, ਪਰ ਜਿਹੜੀ ਅਗਵਾਈ ਕਰਦੇ ਸਿੱਖ ਸਟੂਡੈਂਟਸ ਦੀ ਫੈਡਰੇਸ਼ਨ ਜਿਹੜੀ ਕਿ ਨੌਜਵਾਨਾਂ ਦੀ ਹੈਗੀ ਆ, ਤੇ ਉਹਦੇ ਬਈ ਵਿਰੋਧ ਪਹਿਲਾਂ ਉੱਠਦਾ ਹੁੰਦਾ ਸੀ ਵੀ ਇਹ ਮੁਖੀ ਕਿਉਂ ਨੇ ਕਰਨੈਲ ਸਿੰਘ ਪੀ, ਤੇ ਉਧਰੋਂ ਜਿਹੜੇ ਫੈਡਰੇਸ਼ਨ ਦੇ ਵਿਦਿਆਰਥੀਆਂ ਨੇ ਇਹਨਾਂ ਨੂੰ ਜਿਹੜਾ ਆ ਪ੍ਰਧਾਨਗੀ ਤੋਂ ਲਾ ਦਿੱਤਾ ਆ, ਤੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਭਾਈ ਅਨਮੋਲਦੀਪ ਸਿੰਘ ਦੀ ਅਗਵਾਈ ਚ ਇਹ ਜਿਹੜਾ ਕੰਮ ਕੀਤਾ ਗਿਆ। ਤੁਹਾਨੂੰ ਕੀ ਲੱਗਦਾ ਇਸ ਮੁੱਦੇ ਦੇ ਉੱਤੇ?
ਜੀ ਬਿਲਕੁਲ, ਪਹਿਲਾਂ ਤਾਂ ਜਿਹੜਾ ਅਸੀਂ ਕਿਹਾ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਨਾ, ਸਟੂਡੈਂਟਸ ਦੀ ਗੱਲ ਆ ਜਾਂਦੀ ਆ, ਤੇ ਅਕਸਰ ਪੰਜਾਬ ਦੇ ਵਿੱਚ ਦੇਖਣ ਨੂੰ ਆਇਆ ਕਿ ਨੌਜਵਾਨ ਸਭਾ ਦਾ ਪ੍ਰਧਾਨ ਵਡੇਰੀ ਉਮਰ ਦੇ ਹੁੰਦੇ ਆ, ਤੇ ਜਿੱਥੇ ਕਿ ਜੇਕਰ ਪਹਿਲੇ ਤਾਂ ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ, ਫੈਡਰੇਸ਼ਨ ਜਿਹੜੀਆਂ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਬਹੁਤ ਜ਼ਿਆਦਾ ਹੋ ਗਈਆਂ, ਜਥੇਬੰਦੀਆਂ ਬਹੁਤ ਜ਼ਿਆਦਾ ਹੋ ਗਈਆਂ, ਤੇ ਜੇਕਰ ਤੁਸੀਂ ਇਹਨਾਂ ਦਾ ਬੈਕਗਰਾਉਂਡ ਦੇਖੋਗੇ ਜਿੰਨੇ ਮੈਂਬਰ ਨੇ ਉਨੇ ਨੇ ਸੀਮਤ, ਕੋਈ ਬੈਕਅਪ ਨਹੀਂ ਇਹਨਾਂ ਦਾ, ਕੋਈ ਨਹੀਂ ਜੁੜੇ ਹੋਏ, ਜੋ ਕਿ ਰਿਐਲਿਟੀ ਆ, ਮੈਂ ਕਹਿਣ ਤੋਂ ਨਹੀਂ ਸੰਕੋਚ ਕਰੂੰਗਾ ਕਿ ਰਿਐਲਿਟੀ ਆਈ ਹੈ ਕਿ ਜੇ ਪੰਜ ਮੈਂਬਰ ਆ ਤਾਂ ਪੰਜੇ ਜਾਣੇ ਆ ਫੈਡਰੇਸ਼ਨ ਦੇ ਵਿੱਚ, ਤੇ ਖਬਰ ਛਾਪ ਰਹੀ ਹੁੰਦੀ, ਬਿਆਨ ਨਹੀਂ ਇਹਨਾਂ ਦੇ ਆ ਰਹੇ ਹੁੰਦੇ, ਕੋਈ ਗਰਾਊਂਡ ਲੈਵਲ ਤੇ ਕੰਮ ਨਹੀਂ ਹੋ ਰਿਹਾ। ਵਿਵਾਦ ਜ਼ਰੂਰ ਆ, ਨਿਤ ਨਵੇਂ ਵਿਵਾਦ ਜ਼ਰੂਰ ਆ ਫੈਡਰੇਸ਼ਨਾਂ ਦੇ ਵਿੱਚ ਜਾਂ ਜਿੰਨੀਆਂ ਕਮੇਟੀਆਂ ਬਣੀਆਂ ਹੋਈਆਂ ਨੇ, ਵਿਵਾਦ ਜ਼ਰੂਰ ਖੜੇ ਹੋ ਰਹੇ ਨੇ, ਟਕਰਾਅ ਹੋ ਰਹੇ ਨੇ, ਪਰ ਉਨੇ ਉਨੇ ਹੀ ਆ ਕਿ ਕੌਣ ਲਾ ਰਿਹਾ ਕੌਣ ਚੜਾ ਰਿਹਾ ਕੋਈ ਨਹੀਂ, ਇਹਨਾਂ ਦਾ ਬੈਕਅਪ ਨਹੀਂ ਆ, ਕੋਈ ਕੰਮ ਨਹੀਂ ਆ। ਸੋ ਜੇਕਰ ਹੁਣ ਜੇ ਫੈਡਰੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਲੰਬੇ ਸਮੇਂ ਤੋਂ ਨਾਮ ਕੋਈ ਨਵਾਂ ਨਾਮ ਨਹੀਂ ਆ, ਪੁਰਾਣੇ ਚਿਰ ਤੋਂ ਜੁੜੇ ਹੋਏ ਆ ਪੀਰ ਮੁਹੰਮਦ ਜੀ, ਸੋ ਇਹਨਾਂ ਨੂੰ ਵੀ ਚਾਹੀਦਾ ਕਿ ਸਮਾਂ ਰਹਿੰਦੇ ਰਹਿੰਦੇ ਨੌਜਵਾਨਾਂ ਨੂੰ ਅੱਗੇ ਲਿਆ ਕੇ ਉਹਨਾਂ ਨੂੰ ਕੰਮ ਸਿਖਾਇਆ ਜਾਵੇ, ਕੰਮ ਫੈਡਰੇਸ਼ਨਾਂ ਕੰਮ ਕਿੱਦਾਂ ਅਸਲ 'ਚ ਕਰਦੀਆਂ ਹੁੰਦੀਆਂ, ਕਿੱਦਾਂ ਤੁਸੀਂ ਆਮ ਲੋਕਾਂ ਦੇ ਵਿੱਚ ਵਿਚਰਨਾ ਆ ਤੇ ਕੀ ਕੰਮ ਕਰਨੇ ਆ। ਸੋ ਇਹਨਾਂ ਗੱਲਾਂ ਤੋਂ ਜੇਕਰ ਲਾਉਣਾ ਪੈ ਰਿਹਾ, ਬਹੁਤ ਹੀ ਨਿੰਦਣ ਯੋਗ ਹੈ ਕਿ ਲਾਉਣਾ ਪੈ ਰਿਹਾ, ਸੋ ਇਹਨਾਂ ਚੀਜ਼ਾਂ ਤੇ ਗੌਰ ਕਰਨੀ ਬਣਦੀ ਹੈ ਜਿਹੜੇ ਲੀਡ ਬਣੇ ਹੋਏ ਨੇ ਮੋਹਰੇ ਪ੍ਰਧਾਨ
ਜੀ। ਵੈਸੇ ਵੀ ਤੁਸੀਂ ਦੇਖੋ ਵੀ ਜਿੱਦਾਂ ਹੁਣ ਪ੍ਰਧਾਨ ਬਣਾਏ ਜਾਂਦੇ ਆ, ਯੂਥ ਵਿੰਗ ਦੇ ਪ੍ਰਧਾਨ ਬਣਾਏ ਜਾਂਦੇ ਆ, ਤੁਸੀਂ ਰੱਖ ਲਓ ਵੀ ਚਾਹੇ ਉਹ ਆਮ ਆਦਮੀ ਪਾਰਟੀ ਦੇ, ਚਲੋ ਉਹ ਤਾਂ ਥੋੜੀ ਜਿਹੀ ਯੰਗ ਸੀਗੇ, ਪਰ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਆ, ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਅਕਾਲੀ ਦਲ ਦੇ ਹੋਣ, ਯੂਥ ਦੇ ਕਈ ਵਾਰੀ ਪ੍ਰਧਾਨ ਜਿਹੜੇ ਆ ਉਹੀ 40 ਸਾਲ ਤੋਂ ਉੱਪਰਲੇ ਉਮਰ ਦੇ ਬਣਾਏ ਜਾਂਦੇ ਆ, ਮੈਨੂੰ ਲੱਗਦਾ 40-45 ਸਾਲ ਤਾਂ ਉਹ ਯੂਥ ਨਹੀਂ ਰਹਿੰਦਾ ਉਸ ਵੇਲੇ ਦਾ, ਚਲੋ ਮੈਂ ਇਹ ਵੀ ਨਹੀਂ ਕਹਿੰਦਾ ਵੀ ਬੁੱਢਾ ਹੋ ਜਾਂਦਾ ਬੰਦਾ, ਉਸ ਵੇਲੇ ਚਲੋ ਇਹ ਹੋ ਜਾਂਦਾ ਵੀ ਉਸ ਵੇਲੇ ਥੋੜਾ ਜਿਹਾ ਇੱਕ ਮੈਚਿਓਰ ਹੋ ਚੁੱਕਾ ਹੁੰਦਾ ਉਦੋਂ ਤੱਕ ਜਿਹੜਾ ਅਗਵਾਈ ਕਰ ਰਿਹਾ ਹੁੰਦਾ ਆ ਘੱਟੋ ਘੱਟ, ਕਿਉਂਕਿ ਉਹ ਮਿਸਾਲ ਹੁੰਦਾ ਆ, ਉਹ ਉਹਨਾਂ ਸਾਰਿਆਂ ਦੀ ਇੱਕ ਮਾਨਸਿਕਤਾ ਸਮਝਦਾ ਹੁੰਦਾ, ਹਰ ਇੱਕ ਉਮਰ ਦੀ ਆਪਣੀ ਇੱਕ ਮਾਨਸਿਕਤਾ ਹੁੰਦੀ ਆ, ਸੋਚਣ ਦਾ ਇੱਕ ਨਜ਼ਰੀਆ ਹੁੰਦਾ ਆ। ਜੇ ਇੱਕ ਵੱਡੀ ਉਮਰ ਦਾ ਬੰਦਾ ਹੈਗਾ ਆ ਉਹ ਜਿਹੜਾ ਇਸਤੇਮਾਲ ਕਰ ਰਿਹਾ ਆ ਯੰਗ ਬੱਚਿਆਂ ਨੂੰ, ਉਹ ਨਹੀਂ ਸਮਝ ਸਕਦੇ ਉਸ ਗੱਲ ਨੂੰ। ਇਸ ਗੱਲ ਦੀ ਕਈ ਵਾਰੀ ਇਹ ਗੱਲ ਜਿਹੜੀ ਆ ਉੱਠੀ ਆ, ਵੈਸੇ ਇਹਨਾਂ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਦੇ ਤਾਂ ਕਾਫੀ ਪਹਿਲਾਂ ਵੀ ਉਂਗਲੀਆਂ ਉੱਠਦੀਆਂ ਰਹੀਆਂ, ਪਰ ਖੈਰ ਦੇਖਦੇ ਆ ਕੀ ਹੁੰਦਾ ਇਹਦਾ ਬਾਅਦ ਵਿੱਚ ਕੀ ਰਿਜ਼ਲਟ ਨਿਕਲਦਾ।
ਬਿਲਕੁਲ ਦਲਜੀਤ ਸਿੰਘ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ, ਸਾਨੂੰ ਜੇਕਰ ਆਪਾਂ ਸਿੱਖਾਂ ਦੀ ਗੱਲ ਕਰਦੇ ਤਾਂ ਸਾਨੂੰ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਇਤਿਹਾਸ ਲਿਖਿਆ ਇਸ ਕਰਕੇ ਜਾਂਦਾ ਆ ਕਿ ਜੇ ਪੁਰਾਤਨ ਦੇਖਿਆ ਜਾਵੇ ਬੁੱਢਾ ਦਲ ਸੀ, ਧਰਨਾ ਦਲ ਸੀ, ਠੀਕ ਹੈ ਜੀ, ਤੇ ਜਿਹੜੇ ਉਮਰ ਵਡੇਰੀ ਹੋ ਜਾਂਦੀ ਸੀ ਉਹ ਆਪਣੇ ਬੁੱਢਾ ਦਲ ਦੇ ਵਿੱਚ ਕਹਿੰਦੇ ਸ਼ਾਮਿਲ ਕਰ ਲਿੱਤੇ ਜਾਂਦੇ ਸੀਗੇ, ਕਿਉਂਕਿ ਨੌਜਵਾਨਾਂ ਦਾ ਕੰਮ ਕਰਨ ਦਾ ਤਰੀਕਾ ਹੋਰ ਹੁੰਦਾ, ਬੁੱਢਾ ਆਪਣੇ ਵਡੇਰੀ ਉਮਰ ਦੇ ਦਾ ਹੋਰ ਹੁੰਦਾ। ਸੋ ਇਹਨਾਂ ਨੂੰ ਚਾਹੀਦਾ ਕਿ ਨਿਗਰਾਨੀ ਰੱਖਣ, ਸਮਝਾਉਣ ਨੌਜਵਾਨਾਂ ਨੂੰ, ਪਰ ਉਹਨਾਂ ਨੂੰ ਅਹੁਦੇ ਦੇ ਕੇ ਆਪ ਉਹਨਾਂ ਨੂੰ ਅਗਵਾਈ ਦੇਣ ਕਿ ਕਿੱਦਾਂ ਕੰਮ ਕਰਨਾ। ਤਾਂ ਹੀ ਜਿਹੜੀ ਅਸੀਂ ਜਿੱਥੋਂ ਪ੍ਰੋਗਰਾਮ ਤੇ ਆਪਣੀ ਸ਼ੁਰੂਆਤ ਹੋਈ ਸੀ, ਸੋ ਉਹ ਕਾਰਨ ਵੀ ਆਹੀ ਆ, ਉਹ ਵਿਚਾਰ ਲਿਖਣ ਦਾ ਸ਼ਾਇਦ ਕਾਰਨ ਵੀ ਤਾਂ ਹੀ ਬਣਿਆ ਕਿ ਨੌਜਵਾਨ ਪਿੱਛੇ ਤਾਂ ਹੀ ਰਹਿ ਗਿਆ ਕਿ ਅਸੀਂ ਆਪਣੀ ਜ਼ਿੰਮੇਵਾਰੀਆਂ ਸਮਝਾਈਆਂ ਨੀ ਨੌਜਵਾਨਾਂ ਨੂੰ, ਦੱਸਿਆ ਹੀ ਨਹੀਂ।
ਜੀ ਜੀ ਬਿਲਕੁਲ ਜੀ, ਤੇ ਖੈਰ ਆਪਾਂ ਇੱਕ, ਮੈਂ ਹੁਣ ਇੰਡੀਆ ਤੋਂ ਆਇਆ ਸੀ ਤੇ ਗੁਰਸੇਵ ਸਿੰਘ ਜੀ ਉੱਥੇ ਇੱਕ ਬੜਾ ਇਹ ਇੱਕ ਅਫਵਾਹ ਕਹਿ ਲਓ ਜਾਂ ਕਿੱਦਾਂ ਵੀ, ਮੈਂ ਇੱਕ ਦੁਕਾਨ ਤੇ ਗਿਆ, ਮੈਨੂੰ ਕਿਉਂਕਿ ਮੈਂ ਸਿੱਕਾ ਦੇਖਿਆ ਨਹੀਂ ਸੀ, 10 ਰੁਪਏ ਦਾ ਸਿੱਕਾ ਤੁਸੀਂ ਦੇਖਿਆ ਹੋਣਾ ਆ, ਛੋਟਾ ਜਿਹਾ ਸਿੱਕਾ ਬਣਿਆ ਉੱਥੇ, ਉੱਪਰ ਜਿਹੜਾ ਆ ਗੋਲਡਨ ਕਲਰ ਆ ਤੇ ਵਿੱਚ ਜਿਹੜਾ ਆ ਚਾਂਦੀ ਦਾ ਕਲਰ ਆ, ਉਹਦੇ ਵਿੱਚ 10 ਰੁਪਈਏ ਜਿਹੜੇ ਆ 10 ਲਿਖਿਆ ਹੋਇਆ ਆ, 10 ਲਿਖਿਆ ਹੋਇਆ, ਤੇ ਥੱਲੇ ਜਿਹੜਾ ਗੋਲਡਨ ਆ ਉਹਦੇ ਉੱਤੇ ਰੂਪੀਸ ਲਿਖਿਆ ਹੋਇਆ, ਤੇ ਛੋਟਾ ਜਿਹਾ ਸਿੱਕਾ ਆ, ਤੇ ਤੁਸੀਂ ਕਈ ਵਾਰੀ ਏਦਾਂ ਲੱਗਦਾ ਆ ਵੀ 10 ਰੁਪਏ ਦਾ ਹੋਣਾ ਨੀ, ਕਿਉਂਕਿ ਸਿੱਕੇ ਜਿਹਨਾਂ ਨੇ ਪਹਿਲੀ ਵਾਰ ਦੇਖਿਆ ਉਹਨੂੰ ਥੋੜੇ ਅਟ ਪਟਾ ਲੱਗਦਾ ਹੀ ਆ। ਮੈਂ ਉਹ 10 ਰੁਪਏ ਲੈ ਕੇ ਤੇ ਆ ਗਿਆ, ਤੇ ਮੈਂ ਉਦੋਂ ਬਾਅਦ ਵਿੱਚ ਉਹੀ ਜਿਹੜੇ 10 ਰੁਪਏ ਆ ਕਿਸੇ ਹੋਰ ਜਗ੍ਹਾ ਦੇ ਉੱਤੇ ਉਹ ਦੁਕਾਨ ਤੇ ਮੈਂ ਉਹ ਦੇਣੇ ਚਾਹੇ, ਤਾਂ ਉਹਨੇ ਕਹਿ ਦਿੱਤਾ ਨਹੀਂ ਇਹ ਨਕਲੀ ਆ, ਇਹ ਤਾਂ ਚੱਲਦੇ ਨਹੀਂ ਹੈਗੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਨੂੰ ਇਹ ਦੁਕਾਨ ਤੋਂ ਹੀ ਮਿਲੇ ਆ, ਕਹਿੰਦੇ ਨਹੀਂ ਨਹੀਂ ਇਹ ਜੀ ਨਕਲੀ ਆ। ਤੇ ਉਸ ਵੇਲੇ ਵੀ ਫਿਰ ਚਲੋ ਮੈਂ ਹੋਰ ਕਿਸੇ ਦੁਕਾਨ ਤੇ ਚਲਾ ਦਿੱਤੇ, ਪਰ ਇਹ ਬੜਾ ਇੱਕ ਭਰਮ ਭੁਲੇਖਾ ਬਣਿਆ ਹੋਇਆ ਸੀ। ਉਹਦੇ ਲਈ ਆਪਾਂ ਇਹ ਖਬਰ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਹਾਂ, ਖਾਸ ਤੌਰ ਤੇ ਜਿਹੜੇ ਇੰਡੀਆ ਦੇ ਵਿੱਚ ਸਾਡੇ ਸਰੋਤੇ ਜਿਹੜੇ ਸੁਣ ਰਹੇ ਆ, ਕਿ ਕਾਫੀ ਭੁਲੇਖਾ ਸੀਗਾ 10 ਰੁਪਏ ਦੇ, ਕਿਉਂਕਿ ਵੱਖ ਵੱਖ ਕਿਸਮ ਦੇ ਸਿੱਕੇ ਸੀਗੇ, ਉਹਨਾਂ ਨਾਲ ਜਨਤਾ ਵਿਚਾਲੇ ਜਿੱਦਾਂ ਭੁਲੇਖਾ ਪਾਇਆ ਹੋਇਆ ਸੀਗਾ, ਪਰ ਭਾਰਤੀ ਰਿਜ਼ਰਵ ਬੈਂਕ ਨੇ ਹੁਣ ਸਪਸ਼ਟ ਕੀਤਾ ਆ ਵੀ 10 ਰੁਪਏ ਦਾ ਕੋਈ ਵੀ ਸਿੱਕਾ ਜਿਹੜਾ ਆ ਉਹ ਖੋਟਾ ਨਹੀਂ ਹੈਗਾ, ਸਾਰੇ ਸਿੱਕੇ ਚੱਲਦੇ ਆ, ਤੇ ਇਹ ਸਮੇਂ ਸਮੇਂ ਤੇ ਜਾਰੀ ਕੀਤੇ ਗਏ ਆ। ਵੱਖ ਵੱਖ ਡਿਜ਼ਾਇਨਾਂ ਦੇ ਸਿੱਕੇ ਹੈਗੇ ਆ। ਬੈਂਕ ਦਾ ਕਹਿਣਾ ਹੈ ਕਿ ਮਾਤਾ ਸ਼ੇਰਾਂ ਵਾਲੀ ਦੀ ਫੋਟੋ ਵਾਲਾ, ਸੰਸਦ ਦੀ ਤਸਵੀਰ ਵਾਲਾ, ਵਿਚਾਲੇ ਸੰਖਿਆ 10 ਲਿਖਿਆ ਹੋਇਆ, ਹੋਮੀ ਭਾਵਾ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਸਿੱਕਿਆਂ ਸਣੇ ਹੋਰ ਸਾਰੇ ਸਿੱਕੇ ਜਿਹੜੇ ਮੰਨਣ ਯੋਗ ਹੈ। ਤੇ ਕੇਂਦਰੀ ਬੈਂਕ ਨੇ ਕਿਹਾ ਕਿ ਇਹਨਾਂ ਸਿੱਕਿਆਂ ਨੂੰ ਵੈਸੇ ਵੱਖ ਵੱਖ ਵਿਸ਼ੇਸ਼ ਮੌਕਿਆਂ ਤੇ ਜਾਰੀ ਜਿਹੜਾ ਕੀਤਾ ਗਿਆ ਹੈ, ਤੇ ਇੱਥੇ ਨਾਲੇ ਇਹ ਵਰਣਨ ਵੀ ਕੀਤਾ ਗਿਆ ਹੈ ਕਿ 10 ਰੁਪਏ ਦੇ ਸਿੱਕਿਆਂ ਦੇ ਲੈਣ ਦੇਣ ਨੂੰ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਲੋਕਾਂ ਵਿਚਾਰੇ ਜਿਹੜਾ ਅਕਸਰ ਹੁਣ ਝਗੜਾ ਹੋ ਜਾਂਦਾ ਆ, ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਹੈਗਾ ਵੀ ਜਿਹੜਾ 10 ਪੱਤੀਆਂ ਵਾਲਾ ਸਿੱਕਾ ਆ ਉਹ ਸਹੀ ਆ, ਜਿਸ ਦੇ ਵਿੱਚ 10 ਦਾ ਅੰਕ ਹੇਠਾਂ ਵੱਲ ਲਿਖਿਆ ਆ ਤੇ ਦੂਸਰੇ ਪਾਸੇ ਸ਼ੇਰ ਦਾ ਜਿਹੜਾ ਅਸ਼ੋਕ ਸਤੰਭ ਅੰਕ ਤੇ ਆ। ਸਭ ਤੋਂ ਵੱਡਾ ਝਗੜਾ ਜਿਹੜਾ ਉਹ ਸਿੱਕੇ ਤੇ ਆ ਜਿਹਦੇ ਦਰਮਿਆਨ 10 ਲਿਖਿਆ ਹੋਇਆ ਆ, ਤੇ ਇਹਨੂੰ ਨਕਲੀ ਕਿਹਾ ਜਾ ਰਿਹਾ ਹੈ। ਤੇ ਲੋਕਾਂ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ, ਬਹੁਤ ਸਾਰੀਆਂ ਦੁਕਾਨ ਵਾਲੇ ਜਿਹੜੇ ਆ ਉਹ ਲੈਂਦੇ ਨਹੀਂ ਹੈਗੇ ਸਿੱਕੇ, ਪਰ ਇਹ ਚੱਲਦੇ ਆ। ਤੁਸੀਂ ਜੇ ਤੁਹਾਡੇ ਤੋਂ ਕੋਈ ਦੁਕਾਨਦਾਰ ਨਹੀਂ ਲੈ ਰਿਹਾ, ਤੁਸੀਂ ਬੈਂਕ ਦੇ ਵਿੱਚ ਜਿਹੜਾ ਇਹ ਟ੍ਰਾਂਸਫਰ ਜ਼ਰੂਰ ਕਰਵਾ ਸਕਦੇ ਆ। ਤੇ ਏਦਾਂ ਦੇ ਅਜੇ ਤੱਕ ਭੁਲੇਖੇ ਜਿਹੜੇ ਆ ਪਏ ਹੋਏ ਆ ਗੁਰਸੇਵ ਸਿੰਘ ਜੀ।
ਜੀ ਬਿਲਕੁਲ, ਬਲਕਿ ਚਾਹੀਦਾ ਉੱਥੇ ਜੇਕਰ ਨਵੀਂ ਕਰੰਸੀ ਕਰਦੇ ਆ ਰਿਲੀਜ਼ ਅਖਬਾਰਾਂ ਦੇ ਵਿੱਚ ਜਾਂ ਫਿਰ ਟੀਵੀ ਦੇ ਉੱਤੇ, ਇਹਨਾਂ ਦੀ ਪ੍ਰੋਪਰ ਇਨਫੋਰਮੇਸ਼ਨ ਦੇਣੀ ਬਣਦੀ ਆ, ਜਾਂ ਫਿਰ ਦੁਕਾਨਾਂ ਵਾਲਿਆਂ ਨੂੰ ਤਾਂ ਘੱਟੋ ਘੱਟ ਪਹੁੰਚਦੀ ਕਰਨੀ ਚਾਹੀਦੀ ਆ ਕਿ ਉਹ ਅੱਗੇ ਦੱਸ ਸਕਦੇ ਆਪਣੇ ਗ੍ਰਾਹਕਾਂ ਨੂੰ ਜਿਹੜੇ ਲੈ ਕੇ ਆਉਂਦੇ ਆ ਕਰੰਸੀ ਉੱਥੇ ਵਰਤੋਂ ਲਈ।
ਜੀ ਬਿਲਕੁਲ, ਤੇ ਇਹ ਕੁਛ ਖਬਰਾਂ ਸੀਗੀਆਂ। ਤੇ ਗੁਰਸੇਵ ਸਿੰਘ ਜੀ ਇੱਕ ਮੈਨੂੰ ਬਹੁਤ ਵਧੀਆ ਗੱਲ ਵੈਸੇ ਲੱਗੀ ਹੈ, ਇਹ ਸਰਕਾਰੀ ਸਕੂਲ ਸੂਰਾਪੁਰ ਹੈਗਾ, ਸੂਰਾਪੁਰ ਤੁਸੀਂ ਸੁਣਿਆ ਹੋਣਾ, ਸੂਰਾਪੁਰ ਆਪਣੇ ਨੇੜੇ ਹੀ ਹੈਗਾ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਹੈਗਾ ਇਹ, ਤੇ ਸੂਰਾਪੁਰ ਜੀ ਦੋਸਤੋ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਜਿਹੜੀ ਚੱਲ ਰਹੀ ਸੀ। ਤੇ ਗੁਰਸੇਵ ਸਿੰਘ ਜੀ, ਸੁਣਿਆ ਤੁਸੀਂ ਸੂਰਾਪੁਰ ਪਿੰਡ
ਜੀ? ਹੁਣ ਯਾਦ ਨੀ ਆ ਰਿਹਾ, ਸੁਣਿਆ ਸ਼ਾਇਦ, ਹੁਣ ਕਿੱਥੇ ਨੂੰ ਆ ਯਾਦ ਨੀ ਆ ਰਿਹਾ।
ਮੈਂ ਹੁਣ ਉਹੀ ਤੁਹਾਨੂੰ, ਮੈਂ ਇਸੇ ਕਰਕੇ ਮੈਨੂੰ ਪਤਾ ਸੀ ਤੁਸੀਂ ਸੁਣਿਆ ਨੀ ਹੋਣਾ, ਸੁਣਿਆ ਹੋਣਾ ਆ ਕਿਉਂਕਿ ਆਪਣੇ ਤਾਂ ਨੇੜੇ ਹੀ ਆ। ਬੰਗਿਆਂ ਤੋਂ ਆਪਣੇ ਨਵੇਂ ਸ਼ਹਿਰ ਨੂੰ ਜਾਂਦਿਆਂ ਵਿਚਕਾਰ ਜਿਹਾ ਪਿੰਡ ਆਉਂਦਾ ਸੂਰਾਪੁਰ। ਤੇ ਸੂਰਾਪੁਰ ਦੇ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਗਾ ਸੂਰਾਪੁਰ। ਇੱਥੇ ਵੈਸੇ ਤਾਂ ਪੜ੍ਹਾਈ ਜਿੱਦਾਂ ਸਕੂਲਾਂ ਦੇ ਵਿੱਚ ਕਰਵਾਈ ਜਾਂਦੀ ਆ, ਪਰ ਮੈਨੂੰ ਜਿਹੜੀ ਗੱਲ ਜਿਹੜੀ ਬਹੁਤ ਵਧੀਆ ਲੱਗੀ ਆ, ਉਹਦੇ ਵਿੱਚ ਇੱਕ ਬਾਬੇ ਨਾਨਕ ਦੀ ਹੱਟੀ ਖੋਲੀ ਗਈ ਆ, ਯਾਨੀ ਹੱਟੀ ਦਾ ਨਾਂ ਹੀ ਰੱਖਿਆ ਗਿਆ ਬਾਬੇ ਨਾਨਕ ਦੀ ਹੱਟੀ। ਤੇ ਮੈਨੂੰ ਬਹੁਤ ਵਧੀਆ ਇਹ ਗੱਲ ਲੱਗੀ ਆ। ਇਹਦੇ ਵਿੱਚ ਇੱਕ ਇਲੈਕਟ੍ਰੋਨਿਕ ਵਰਕਸ਼ਾਪ ਦੇ ਇੰਚਾਰਜ ਹੈਗੇ ਪ੍ਰਵੀਨ ਦੋਗਲ, ਉਹਨਾਂ ਨੇ ਦੱਸਿਆ ਵੀ ਇਹ ਜਿਹੜੀ ਵਰਕਸ਼ਾਪ ਦੇ ਵਿੱਚ ਬਾਬੇ ਨਾਨਕ ਦੀ ਹੱਟੀ ਜਿਹੜੀ ਚਲਾਈ ਜਾ ਰਹੀ ਆ, ਇਹਦੇ ਵਿੱਚ ਬੱਚਿਆਂ ਨੂੰ ਕਾਪੀਆਂ, ਗੈਸ ਪੇਪਰ ਜਿੱਦਾਂ ਹੁੰਦੇ, ਗਾਈਡਾਂ, ਪੈਨਸਲਾਂ, ਪੈਨ ਤੇ ਇਹ ਜਿਹੜਾ ਹੋਰ ਜ਼ਰੂਰਤ ਦਾ ਸਮਾਨ ਆ ਇਹ ਮੁਫ਼ਤ ਦਿੱਤਾ ਜਾਂਦਾ, ਕਿਉਂਕਿ ਜਿਹੜੇ ਇਹਨਾਂ ਦੀ ਵਰਤੋਂ ਕਰਕੇ ਜਿਹੜੇ ਪੜ੍ਹਾਈ ਵਿੱਚ ਜਿਹੜੇ ਬੱਚੇ ਹੈਗੇ ਆ ਅੱਗੇ ਵੱਧ ਸਕਣ। ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੇ ਦਾਨੀ ਸੱਜਣ ਆ ਉਹ ਆ ਕੇ ਉਹਨਾਂ ਦੀ ਹੈਲਪ ਕਰਦੇ ਆ। ਇਹਦੋਂ ਇਲਾਵਾ ਇਹ ਗੋਲਕ ਰੱਖੀ ਜਾਂਦੀ ਆ, ਉਹਦੇ ਵਿੱਚ ਜੇ ਵਿਦਿਆਰਥੀ ਨੇ ਕੋਈ ਪੈਸਾ ਪਾਉਣਾ ਆ ਤਾਂ ਪਾ ਸਕਦਾ ਆ, ਤੇ ਪੁਰਾਣੇ ਵੀ ਇੱਦਾਂ ਉਹ ਰੱਖ ਲੈਂਦੇ ਆ। ਇਦੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੀ ਜਿਹੜੀਆਂ ਸਹੂਲਤਾਂ ਮਿਲਦੀਆਂ ਆ ਉਹ ਵੀ ਉੱਥੇ ਰੱਖ ਲਈਆਂ ਜਾਂਦੀਆਂ ਆ, ਕਿਉਂਕਿ ਉਹਨੇ ਦੱਸਿਆ ਵੀ ਇਹ ਵੈਸੇ ਹਰ ਪਿੰਡ ਦੀ ਇਹ ਕਹਾਣੀ ਆ ਵੀ ਕਈ ਜਿਹੜੇ ਬੱਚੇ ਸਿਰਫ ਇਸ ਕਰਕੇ ਨੀ ਪੜ੍ਹ ਪਾਉਂਦੇ ਕਿ ਉਹਨਾਂ ਦੀ ਪਹੁੰਚ ਤੋਂ ਕਈ ਵਾਰੀ ਜਿਹੜਾ ਖਰਚਾ ਆ ਉਹ ਦੂਰ ਹੋ ਜਾਂਦਾ ਆ, ਉਹ ਪਛੜ ਜਾਂਦੇ ਆ। ਪਰ ਆ ਬਾਬੇ ਨਾਨਕ ਦੀ ਹੱਟੀ ਜਿਹੜੀ ਆ ਬਹੁਤ ਵਧੀਆ, ਵੈਸੇ ਜੇ ਇਹਨੂੰ ਕਹੀਏ ਤਾਂ ਗੱਲ ਕਰਨੀ ਚਾਹੀਦੀ ਆ। ਮੈਂ ਇਸ ਕਰਕੇ ਕੀਤੀ ਆ ਵੀ ਬਹੁਤ ਵਧੀਆ ਉਪਰਾਲਾ, ਸ਼ਾਇਦ ਪਹਿਲੀ ਵਾਰ ਇੱਦਾਂ ਹੋਇਆ ਕਿ ਬੱਚਿਆਂ ਲਈ ਇੱਕ ਵਧੀਆ ਪ੍ਰਬੰਧ ਆ ਇਹ।
ਜੀ ਬਿਲਕੁਲ ਦਲੀਪ ਸਿੰਘ ਜੀ, ਕਿਉਂਕਿ ਆ ਬੇਸਿਕ ਜਿਹੜੀ ਛੋਟੀ ਛੋਟੀਆਂ ਲੋੜਾਂ ਹੁੰਦੀਆਂ। ਮੈਂ ਤੁਹਾਨੂੰ ਇੱਥੇ ਗੱਲ ਸ਼ੇਅਰ ਕਰਦਾ ਕਿ ਸਾਡੇ ਗੁਆਂਢ ਦੇ ਵਿੱਚ ਇੱਕ ਬੱਚੇ ਰਹਿੰਦੇ ਸੀਗੇ ਤੇ ਕਿਸੇ ਨੇ ਉਹਨਾਂ ਦੀ ਵਧੀਆ ਸਕੂਲ ਦੇ ਵਿੱਚ, ਕਾਨਵੈਂਟ ਸਕੂਲ ਆ, ਉੱਥੇ ਦਾ ਫੀਸ ਦੀ ਜ਼ਿੰਮੇਵਾਰੀ ਲੈ ਲਈ। ਪਰ ਪਰਿਵਾਰ ਦੀ ਹਾਲਾਤ ਬਹੁਤ ਪਤਲੀ ਸੀ, ਜਾਂ ਕਹਿ ਲੈਂਦੇ ਕਿ ਰੋਟੀ ਰੋਜੀ ਰੋਟੀ ਉਹ ਚੱਲਦੀ ਸੀਗੀ ਕੰਮ ਦੇ ਨਾਲ। ਪਰ ਜਦੋਂ ਉਹਨਾਂ ਨੂੰ ਸਕੂਲ ਦੇ ਵਿੱਚ ਪਾ ਦਿੱਤਾ, ਤੁਹਾਨੂੰ ਪਤਾ ਕਾਨਵੈਂਟ ਸਕੂਲਾਂ ਦੇ ਆਹ ਚੀਜ਼ਾਂ, ਪੈਨਸਲਾਂ, ਕਾਪੀਆਂ, ਕਿਤਾਬਾਂ ਇਹ ਨਹੀਂ ਮਾਣ, ਵਰਦੀਆਂ ਨਹੀਂ ਮਾਣ, ਤਾਂ ਉਹਨੀ ਛੇ ਕੁ ਮਹੀਨੇ ਬਾਅਦ ਬੱਚੇ ਉਠਾ ਲਏ ਉੱਥੋਂ। ਕਹਿੰਦੇ ਵੀ ਫੀਸਾਂ ਅਸੀਂ ਭਰ ਰਹੇ, ਬੱਚੇ ਕਿਉਂ ਉਠਾ ਲਏ? ਕਹਿੰਦੇ ਤੁਸੀਂ ਸਿਰਫ ਫੀਸ ਪੇ ਕਰ ਰਹੇ ਹੋ ਤੇ ਬਾਕੀ ਖਰਚਾ ਕੌਣ ਚੱਕੇਗਾ? ਹੁਣ ਬੇਸ਼ੱਕ ਸਰਕਾਰੀ ਸਕੂਲ ਆ ਤੇ ਆਹ ਚੀਜ਼ਾਂ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ, ਤੇ ਇਹਨਾਂ ਚੀਜ਼ਾਂ ਤੇ ਵੀ ਗੌਰ ਕਰਨਾ ਚਾਹੀਦਾ। ਬਹੁਤ ਵਧੀਆ ਉਪਰਾਲਾ
ਜੀ, ਤੇ ਕੈਪਟਨ ਸਾਹਿਬ ਨੇ ਇਹ ਜ਼ਰੂਰ ਉਪਰਾਲਾ ਜਿਹੜਾ ਕੀਤਾ ਆ, ਤੇ ਉਹਨਾਂ ਨੇ ਕਿਹਾ ਵੈਸੇ ਇਹ ਗੱਲ ਬਹੁਤ ਵੱਡੇ ਲੈਵਲ ਤੇ ਹੁਣ ਉੱਠ ਰਹੀ ਆ ਵੀ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੀਆਂ ਫੀਸਾਂ ਦੇ ਉੱਤੇ ਵੀ ਜਿਹੜੀ ਲਗਾਮ ਥੋੜੀ ਜਿਹੀ ਕੱਸਣੀ ਚਾਹੀਦੀ ਆ, ਤੇ ਕਿਉਂਕਿ ਹੁਣ ਇਹ ਸਾਰਾ ਕੁਝ ਵੇਚਦੇ ਕੱਲਾ ਹੁਣ ਜਿੱਦਾਂ ਮੈਨੂੰ ਤਾਂ ਇਹ ਵਧੀਆ ਲੱਗੀ ਬਾਬੇ ਨਾਨਕ ਦੀ ਹੱਟੀ ਕਿ ਬਾਕੀ ਜਿਹੜੇ ਸਕੂਲ ਹੈਗੇ ਕਾਨਵੈਂਟ ਸਕੂਲ ਖਾਸ ਤੌਰ ਤੇ ਉਹ ਵਰਦੀਆਂ ਵੀ ਆਪਣੇ ਕੋਲ ਤੁਸੀਂ ਬਾਹਰੋਂ ਨਹੀਂ ਖਰੀਦ ਸਕਦੇ। ਗੁਰਸੇਵ ਸਿੰਘ ਜੀ, ਜਿੱਦਾਂ ਮੰਨ ਲਓ ਕਿ ਜਦੋਂ ਮੈਂ ਸਰਕਾਰੀ ਸਕੂਲ ਚ ਪੜ੍ਹਦਾ ਸੀ ਉਸ ਵੇਲੇ ਖਾਕੀ ਪੈਂਟ ਹੁੰਦੀ ਸੀ ਸਾਨੂੰ ਲੱਗੀ ਹੋਈ, ਖਾਕੀ ਪੈਂਟ ਦੇ ਵਿੱਚ ਵੀ ਕਲਰ ਬਹੁਤ ਆ, ਯਾਨੀ ਮੰਨ ਲਓ ਤੁਸੀਂ ਕਿਸੇ ਹੋਰ ਦੁਕਾਨ ਤੋਂ ਸ਼ੇਡ ਬਹੁਤ ਜ਼ਿਆਦਾ ਕਿਸੇ ਵੀ ਇੱਕ ਕਲਰ ਦੇ, ਵਾਈਟ ਦੇ ਵਿੱਚ ਬਹੁਤ ਸ਼ੇਡ ਆ, ਤੁਸੀਂ ਹੋਰ ਦੁਕਾਨ ਤੋਂ ਜਾਓਗੇ, ਮੈਂ ਹੋਰ ਦੁਕਾਨ ਤੇ ਜਾਊਂਗਾ, ਸ਼ੇਡ ਦੇ ਵਿੱਚ ਫਰਕ ਆ ਜਾਂਦਾ ਹੁੰਦਾ ਸੀਗਾ। ਪਰ ਕਾਨਵੈਂਟ ਸਕੂਲ ਵਾਲੇ ਕਿਉਂਕਿ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਧਿਆਨ ਰੱਖਦੇ ਆ, ਬਈ ਉਹ ਕੀ ਕਰਦੇ ਆ, ਇਹ ਬਹਾਨਾ ਉਹਨਾਂ ਨੇ ਇਹ ਬਣਾ ਲਿਆ ਬਈ ਸ਼ੇਡ ਜਿਹੜੇ ਆ ਬਦਲ ਜਾਂਦੇ ਆ, ਪਰ ਉਹ ਇੱਕ ਤਰ੍ਹਾਂ ਦਾ ਬਹੁਤ ਤਕੜਾ ਬਿਜ਼ਨਸ ਆ, ਹਨਾ, ਇਕੱਠਾ ਹੀ ਲਿਆਉਣਾ ਉਹਨਾਂ ਨੇ, ਥਾਨ ਜਿਹੜੇ ਆ ਦਰਜੀਆਂ ਨਾਲ ਵੀ ਘੱਟ ਵੱਧ ਕਰ ਲਿਆ ਹੋਣਾ ਵੀ ਇੰਨੀਆਂ ਸਾਨੂੰ ਸਮਾਵਾਂਗੇ ਜਾਂ ਕਿੱਦਾਂ ਆ, ਉਹ ਆਪਣੇ ਸਮਾ ਕੇ ਦਿੰਦੇ ਆ ਇੱਕ ਤਰ੍ਹਾਂ ਦੇ ਨਾਲ, ਤੁਹਾਨੂੰ ਜਿਹੜਾ ਆ ਉਹ ਉਧਰੋਂ ਵੀ ਕਮਾਈ ਕਰ ਰਹੇ ਆ, ਫੇਰ ਨਾਲ ਦੀ ਨਾਲ ਤੁਸੀਂ ਕਿਤਾਬਾਂ ਵੀ ਉਹਨਾਂ ਤੋਂ ਹੀ ਲੈਣੀਆਂ ਆ, ਹਨਾ, ਤੇ ਕਿਤਾਬਾਂ ਤੁਸੀਂ ਬਾਹਰੋਂ ਨੀ ਖਰੀਦ ਸਕਦੇ, ਹਨਾ, ਕਾਪੀਆਂ ਵੀ ਉਹਨਾਂ ਤੋਂ ਲੈਣੀਆਂ, ਨਹੀਂ ਜੀ ਕਾਪੀਆਂ ਇੱਦਾਂ ਦੀਆਂ ਲੱਗਣੀਆਂ, ਸਾਨੂੰ ਹੋਰ ਕੋਈ ਦੂਜਾ ਪ੍ਰਬੰਧ ਹੈ ਨੀ ਗਾ, ਤੁਸੀਂ ਬੂਟ ਵੀ ਉੱਥੋਂ ਹੀ ਲੈਣੇ ਪੈਣੇ ਆ, ਤੁਹਾਨੂੰ ਜਿਹੜੇ ਪੈਨ ਆ ਉਹ ਵੀ ਉੱਥੋਂ ਲੈਣੇ ਪੈਣੇ ਆ, ਇੱਦਾਂ ਦੀਆਂ ਗੱਲਾਂ ਕਾਫੀ ਜਿਹੜੀਆਂ ਠੱਗੀਆਂ ਆ ਜਿੱਥੇ ਇੱਕ ਪਾਸੇ ਚੱਲ ਰਹੀਆਂ ਉੱਥੇ ਇਹੋ ਜਿਹੜੇ ਉਪਰਾਲੇ, ਭਾਵੇਂ ਇਹਨੂੰ ਛੋਟਾ ਲੈਵਲ ਆਪਾਂ ਕਹਿ ਸਕਦੇ ਕੋਈ, ਪਰ ਸ਼ੁਰੂਆਤ ਤਾਂ ਹੋਈ ਆ, ਹਨਾ, ਇਹ ਗੱਲਾਂ ਜ਼ਰੂਰ ਹੋਣੀਆਂ ਚਾਹੀਦੀਆਂ, ਕਿ ਕਿਉਂਕਿ ਜਿਹੜੀ ਪੜ੍ਹਾਈ ਆ ਉਹ ਹਰ ਇੱਕ ਬੰਦੇ ਦੇ ਹੱਥ 'ਚ ਜ਼ਰੂਰ ਹੋਣੀ ਚਾਹੀਦੀ ਆ, ਤਾਂ ਹੀ ਕੋਈ ਵੀ ਦੇਸ਼ ਜਿਹੜਾ ਆ ਤਰੱਕੀ ਕਰ ਸਕਦਾ।
ਜੀ ਬਿਲਕੁਲ, ਤੇ ਬਹੁਤ ਸੋਹਣਾ ਉਪਰਾਲਾ ਆ ਤੇ ਐਪਰੀਸ਼ੀਏਟ ਕਰਨਾ ਬਣਦਾ
ਜੀ। ਤੇ ਗੁਰਸੇਵ ਸਿੰਘ ਜੀ, ਇੱਕ ਆਪਾਂ ਗਾਣਾ ਸੁਣਦੇ, ਗਾਣਾ ਸੁਣ ਕੇ ਫੇਰ ਦੋਸਤਾਂ ਦੇ ਨਾਲ ਹਾਜ਼ਰ ਹੁੰਦੇ ਆ ਪ੍ਰੋਗਰਾਮ ਖਬਰਸਾਰ ਦੇ ਵਿੱਚ।
अरदास की कामयाबी तो बाद हम्बल मोशन पिक्चर्स एंड वाइटल प्रोडक्शन लेके आई ने रोम कॉम एंटरटेनिंग मूवी मंजे बिस्तरे
मथा देखदा
करे तो कोई है नहीं
स्टारिंग गिपी गरेवाल सोनम बाजवा गुरप्रीत कुगी राणा रणवीर करमजीत अनमोल मंजे बिस्तरे चौदह अप्रैल तो नजदीकी सिनेमा घरां विच फॉर मोर इन्फो विजिट vitalproduction.com
जे मैं बह गया तो ब्याह च मंजे बिस्तरे कौन कट्ठे करूं
ओ मंजे बिस्तरे कट्ठे करूंगा मैं
विंगे टेटे मोड़ आउणगे पैरां थल्ले रोड़ आउणगे धुप्पां वेख के डर ना जावी अगे जाके बोर्ड आउणगे हर कोई ते हमराज नी बनदा राह विच लोक करोड़ आउणगे और कुछ दुखा विच नाल खड़नगे कुछ पै गई जद लोड आउणगे और कर्म करी चल राज काकड़े पै जो वक्त निचोड़ आउणगे ओए पै जो वक्त निचोड़ आउणगे
अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਖਬਰਸਾਰ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਗੁਰਸੇਵ ਸਿੰਘ ਜੀ ਬ੍ਰਿਸਬੇਨ ਤੋਂ ਗੁਰਸੇਵ ਸਿੰਘ ਜੀ ਜਿਵੇਂ ਕਿ ਪੰਜਾਬ ਦੇ ਵਿੱਤੀ ਹਾਲਾਤਾਂ ਦੀ ਆਪਾਂ ਜੇ ਗੱਲ ਕਰੀਏ ਕਾਫੀ ਕਮਜ਼ੋਰ ਹੈਗੇ ਵਿੱਤੀ ਹਾਲਾਤ ਤੇ ਮੁੱਖ ਮੁੱਦਾ ਵੀ ਇਹੀ ਰਿਹਾ ਆ ਹੁਣ ਤੱਕ ਦਾ ਵਾਈਟ ਪੇਪਰ ਵੀ ਜਾਰੀ ਕਰ ਦਿੱਤਾ ਗਿਆ ਸੀ ਦੋ ਕੁ ਵੀਕ ਪਹਿਲਾਂ ਦੱਸ ਦਿੱਤਾ ਗਿਆ ਸੀ ਵੀ ਕਾਫੀ ਖਜ਼ਾਨਾ ਜਿਹੜਾ ਆ ਮਾੜੇ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ ਆ ਪਰ ਅੱਜ ਜਿਹੜਾ ਹੋਰ ਵੀ ਕੈਪਟਨ ਸਰਕਾਰ ਜਿਹੜਾ ਬਹੁਤ ਉਪਰਾਲੇ ਵੈਸੇ ਕਰ ਰਹੀ ਹੈ ਮਨਪ੍ਰੀਤ ਬਾਦਲ ਹੁਣੀ ਬਹੁਤ ਕੰਮ ਕਰ ਰਹੇ ਆ ਤੇ ਅੱਜ ਨਿਵੇਸ਼ ਪੰਜਾਬ ਦਾ ਇੱਕ ਉਪਰਾਲਾ ਕੀਤਾ ਗਿਆ ਅੱਜ ਤੋਂ ਇਹ ਸ਼ੁਰੂ ਹੋਣਾ ਆ ਤੇ ਅੱਜ ਮੁੰਬਈ ਦਾ ਦੌਰਾ ਜਿਹੜਾ 3 ਰੋਜ਼ਾ ਕਰਨਾ ਆ ਕੈਪਟਨ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਤੇ ਉੱਥੇ ਪ੍ਰਮੁੱਖ ਜਿਹੜੇ ਕਾਰੋਬਾਰੀ ਆ ਉਹਨਾਂ ਨੂੰ ਮਿਲਣਾ ਉਹਨਾਂ ਨੇ ਤੇ ਇਸ ਵਫਦ ਦੇ ਵਿਚ ਜਿਹੜੇ ਉਹਨਾਂ ਦੇ ਨਾਲ ਜਾਣਗੇ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਮੁੱਖ ਮੰਤਰੀ ਦੇ ਜਿਹੜੇ ਮੁੱਖ ਸਲਾਹਕਾਰ ਹੈਗੇ ਆ ਲੈਫਟੀਨੈਂਟ ਜਨਰਲ ਤੇਜਿੰਦਰ ਸਿੰਘ ਸ਼ੇਰਗਿੱਲ ਤੇ ਮੀਡੀਆ ਸਲਾਹਕਾਰ ਰਵੀਨ ਕਰਾਲ ਤੇ ਹੋਰ ਵੀ ਜਿਹੜੇ ਬਿਊਰੋਕਰੇਟ ਜਿਹੜੇ ਨਾਲ ਉਹ ਜਾਣਗੇ ਤੇ ਇਹਦੇ ਵਿਚ ਆਸ ਇਹੀ ਕੀਤੀ ਜਾ ਰਹੀ ਆ ਵੀ ICICI ਬੈਂਕ ਦੀ ਜਿਹੜੀ CEO ਹੈਗੇ ਚੰਦਾ ਕੋਸ਼ਲ ਗੋਲਡਮੈਨ ਸੈਜ ਦੇ ਮੁਖੀ ਸੰਜੋਏ ਚੈਟਰਜੀ ਗੋਦਰੇਜ ਗਰੁੱਪ ਦੇ ਮੁਖੀ ਹੈਗੇ ਆ ਆਦੀ ਗੋਦਰੇਜ ਦੇ ਪ੍ਰਮੁੱਖ ਸਨਅਤਕਾਰ ਆ ਇਹਨਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਦੀ ਸੰਭਾਵਨਾ ਹੈਗੀ ਆ ਇਸ ਤੋਂ ਇਲਾਵਾ ਰਿਲਾਇੰਸ ਦੇ ਮੁਖੀ ਜਿਹੜੇ ਹੈਗੇ ਆ ਅਨਿਲ ਅੰਬਾਨੀ ਤੇ ਉਦੋਂ ਇਲਾਵਾ ਰਿਲਾਇੰਸ ਇੰਡਸਟਰੀ ਦੇ ਮੁਖੀ ਜਿਹੜੇ ਮੁਕੇਸ਼ ਅੰਬਾਨੀ ਦੋਨਾਂ ਭਰਾਵਾਂ ਨੂੰ ਜਿਹੜੇ ਮਿਲਣਗੇ ਤੇ ਕਾਫੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਜ਼ਿਆਦਾ ਤੋਂ ਜ਼ਿਆਦਾ ਹੋਵੇ ਕੁਛ ਇਹੋ ਜਿਹੇ ਤਰੀਕੇ ਜਿਹੜੇ ਅਪਣਾਏ ਜਾਣ ਜਿਹਦੇ ਨਾਲ ਕਿ ਵਿੱਤੀ ਹਾਲਾਤ ਆ ਜਿਹੜੇ ਉਹ ਥੋੜੇ ਜਿਹੇ ਸਾਜ਼ਗਾਰ ਜਿਹੜੇ ਆ ਬਣ ਸਕਣ ਕੀ ਕਹਿਣਾ ਚਾਹੁੰਦੇ ਆ
ਜੀ ਦਲਜੀਤ ਸਿੰਘ ਜੀ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜਿਸ ਹਿਸਾਬ ਨਾਲ ਕਰਜ਼ਾ ਹੈ ਪੰਜਾਬ ਦੇ ਸਿਰ ਤੇ ਸਰਕਾਰੀ ਬਿਲਡਿੰਗਾਂ ਵੀ ਗਿਰਵੀ ਰੱਖੀਆਂ ਹੋਈਆਂ ਤੇ ਚੰਗੀ ਪੱਧਰ ਤੇ ਨਿਵੇਸ਼ਕਾਰਾਂ ਨੂੰ ਪੰਜਾਬ ਦੇ ਵੱਲ ਆਕਰਸ਼ਿਤ ਕਰਨ ਦੀ ਲੋੜ ਆ ਪੰਜਾਬ ਸਰਕਾਰ ਨੂੰ ਤੇ ਜੇਕਰ ਇਹਨਾਂ ਦੀ ਇਸ ਮੀਟਿੰਗ ਜਿਹੜੀਆਂ ਮਿਲਣੀਆਂ ਸਫਲਤਾਪੂਰਨ ਸਫਲ ਹੁੰਦੀਆਂ ਨੇ ਤੇ ਪੰਜਾਬ ਨੂੰ ਬਿਲਕੁਲ ਰੋਜ਼ਗਾਰ ਵੀ ਮਿਲੇਗਾ ਤੇ ਪੰਜਾਬ ਦੇ ਹਾਲਾਤ ਸੁਧਰਨ ਦੇ ਸਾਰ ਵੀ ਨੇ ਪਰ ਇੱਥੇ ਥੋੜੀ ਜਿਹੀ ਚਿੰਤਾ ਇਹ ਵੀ ਹੈ ਕਿ ਜਿਹੜੀ ਅਸੀਂ ਪਹਿਲਾਂ ਸਟਾਰਟਿੰਗ ਚ ਗੱਲ ਕੀਤੀ ਖਬਰ ਸਾਂਝੀ ਕੀਤੀ ਸੀਗੀ ਕਿ ਗੋਲੀ ਕਾਂਡ ਨਾ ਕਿ ਜਦੋਂ ਸਰਕਾਰਾਂ ਬਦਲਦੀਆਂ ਨੇ ਤੇ ਲੋਕ ਆਪੋ ਆਪਣੀ ਚਲਾਉਂਦੇ ਚੰਮ ਦੀ ਚਲਾਉਂਦੇ ਆ ਤਾਂ ਕਿਤੇ ਏਦਾਂ ਨਾ ਹੋਵੇ ਜੇ ਨਿਵੇਸ਼ ਆਪਣੇ ਇਨਵੈਸਟਰ ਪਹਿਲਾਂ ਆਏ ਹੋਏ ਸੀ ਪੰਜਾਬ ਅਕਾਲੀ ਸਰਕਾਰ ਦੇ ਵੇਲੇ ਕਿਤੇ ਨਾ ਕਿਤੇ ਏਦਾਂ ਹੁੰਦਾ ਜਿੱਦਾਂ ਹੁਣ ਚੱਲ ਪਈ ਸੀਗੀ ਮਿੱਟੀ ਰੇਤਾ ਤੇ ਬਜਰੀ ਦੀ ਗੱਲਬਾਤ ਕਿ ਹੁਣ ਕਾਂਗਰਸ ਵਾਲਿਆਂ ਦੇ ਕਬਜ਼ੇ ਸ਼ੁਰੂ ਹੋ ਗਏ ਹੁਣ ਖੱਡਾਂ ਦੇ ਉੱਤੇ ਤੇ ਪਰਸਨਲੀ ਆ ਜਾਣਨ ਦਾ ਮੌਕਾ ਮਿਲਿਆ ਜਿਹੜੇ ਉੱਥੇ ਪਹਿਲਾਂ ਟਰੱਕ ਚਲਾ ਰਹੇ ਸੀਗੇ ਕਿ ਜੋ ਕੁਛ ਫਰੈਂਡ ਸੀ ਉਹਨਾਂ ਦੇ ਚੱਲਦੇ ਸੀ ਟਰੱਕ ਤੇ ਉਹਨੇ ਦੱਸਤਾ ਕਿ ਸਾਡੇ ਕੰਟਰੈਕਟ ਖਤਮ ਕਰ ਦਿੱਤੇ ਗਏ ਤੇ ਹੁਣ ਕਾਂਗਰਸ ਵਾਲੇ ਆ ਗਏ ਆ ਕਬਜ਼ੇ ਸ਼ੁਰੂ ਹੋ ਗਿਆ ਹੁਣ ਕਾਂਗਰਸ ਵਾਲੇ ਠੇਕੇਦਾਰ ਆ ਤੇ ਉਹਨਾਂ ਦੇ ਟਰੱਕ ਚੱਲਣਗੇ ਤੇ ਸਾਡਾ ਕੰਮ ਬੰਦ ਹੋ ਗਿਆ ਕਿਤੇ ਏਦਾਂ ਨਾ ਹੋਵੇ ਕਿ ਉਹ ਆਪਣੇ ਯਾਰਾਂ ਦੋਸਤਾਂ ਨੂੰ ਲਿਆਉਣ ਦੇ ਚੱਕਰ ਦੇ ਵਿੱਚ ਜਿਹੜੇ ਪਹਿਲਾਂ ਲੱਗੇ ਹੋਏ ਆ ਉਹਨਾਂ ਨੂੰ ਪੰਜਾਬ ਤੋਂ ਬਾਹਰ ਕਰ ਦੇਣ ਕਿ ਇਸ ਚੀਜ਼ ਤੋਂ ਉੱਪਰ ਉੱਠ ਕੇ ਨਿਵੇਸ਼ਕਾਰਾਂ ਨੂੰ ਇਨਵੈਸਟਰਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣ ਵਾਕਿਆ ਪੰਜਾਬ ਦੀ ਭਲਾਈ ਲਈ ਕੰਮ ਕਰਨ ਫਿਰ ਸਲਾਹਣਯੋਗ ਬਣਦਾ ਇਹਨਾਂ ਦਾ ਕਦਮ
ਜੀ ਬਿਲਕੁਲ ਵੈਸੇ ਵੀ ਇੱਕ ਹੁੰਦਾ ਇੰਡਸਟਰੀ ਲਾਉਣ ਦੇ ਲਈ ਬਹੁਤ ਜ਼ਿਆਦਾ ਜ਼ਮੀਨ ਦੀ ਬਹੁਤ ਲੋੜ ਪੈਂਦੀ ਹੈ ਗੁਰਸੇਵ ਸਿੰਘ ਜੀ ਖਾਸ ਤੌਰ ਤੇ ਜੋ ਮੇਰਾ ਮੰਨਣਾ ਆ ਮੈਨੂੰ ਨਹੀਂ ਪਤਾ ਵੀ ਹੋਰ ਕੀ ਸੋਚਦੇ ਇਹਦੇ ਮਾਮਲੇ ਦੇ ਵਿੱਚ ਹੁਣ ਕਈ ਜਿਹੜੇ ਕੰਪੈਰੀਜ਼ਨ ਕਰਦੇ ਆ ਪੰਜਾਬ ਦਾ ਵੀ ਗੁਜਰਾਤ ਵਿੱਚ ਤਾਂ ਬਹੁਤ ਤਰੱਕੀ ਹੋ ਗਈ ਗੁਜਰਾਤ ਦੇ ਵਿੱਚ ਤਾਂ ਇੰਡਸਟਰੀ ਬਹੁਤ ਆ ਗਈ ਰਾਜਸਥਾਨ ਵਿੱਚ ਇੰਡਸਟਰੀ ਬਹੁਤ ਆ ਗਈ ਆ ਪੰਜਾਬ ਦੇ ਵਿੱਚ ਇੰਡਸਟਰੀ ਆ ਨਹੀਂ ਰਹੀ ਹੈਗੀ ਪਰ ਇੰਡਸਟਰੀ ਲਾਉਣ ਦੇ ਲਈ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੁੰਦਾ ਕਿ ਬਹੁਤ ਜ਼ਿਆਦਾ ਥਾਂ ਦੀ ਕਈ 100 acres ਦੀ ਜ਼ਰੂਰਤ ਇੰਡਸਟਰੀ ਨੂੰ ਪੈ ਜਾਂਦੀ ਆ ਵੈਸੇ ਛੋਟੀਆਂ ਸਨਅਤਾਂ ਵੀ ਹੈਗੀਆਂ ਪਰ ਜਿਹੋ ਜਿਹਾ ਜਿੱਦਾਂ ਰਿਲਾਇੰਸ ਤੇ ਆਪਾਂ ਗਏ ਆ ਉੱਥੇ ਗੋਦਰੇਜ ਵਾਲੇ ਉਹ ਨਹੀਂ ਤਾਂ ਵੱਡੀਆਂ ਇੰਡਸਟਰੀਜ਼ ਲਾਉਣੀਆਂ ਆ ਪਰ ਇੰਨੀ ਜ਼ਮੀਨ ਆਪਾਂ ਕਿੱਥੋਂ ਦੇਵਾਂਗੇ ਜ਼ਮੀਨ ਜਿਹੜੀ ਹੈ ਜੇ ਆਪਾਂ ਕਹੀਏ ਬਈ ਕਿਸਾਨਾਂ ਤੋਂ ਲੈਣੀ ਆ ਉਹ ਵੀ ਬਹੁਤ ਔਖੀ ਆ ਫਿਰ ਉਹ ਤੋਂ ਬਾਅਦ ਕਿਸਾਨ ਜਿਹੜੇ ਆ ਬਾਅਦ ਵਿੱਚ ਕੀ ਕਰਨਗੇ ਉਹਨਾਂ ਲਈ ਕੋਈ ਪਲਾਨ ਹੈ ਨਹੀਂ ਗਾ ਵੀ ਜੇ ਉਹਨਾਂ ਤੋਂ ਜ਼ਮੀਨ ਲੈ ਲਈ ਜਾਵੇ ਉਹਨਾਂ ਨੂੰ ਕਿੱਦਾਂ ਕੀਤਾ ਜਾਵੇ। ਹੁਣ ਤੁਸੀਂ ਦੇਖੋ ਇੱਥੋਂ ਗੱਲ ਵੀ ਸੋਲਿਡ ਵੇਸਟ ਪਲਾਂਟ ਦੇ ਜਿਹੜੀ ਤੁਸੀਂ ਲਾ ਲਓ ਵੀ ਕਿੱਥੇ ਜਲੰਧਰ ਵਿੱਚ ਲੱਗਣਾ ਸੀ, ਅੰਮ੍ਰਿਤਸਰ ਵਿੱਚ ਲੱਗਣਾ ਸੀ, ਉੱਥੇ ਦੋਨਾਂ ਥਾਵਾਂ ਦੇ ਵਿੱਚ ਪੈ ਗਿਆ ਪੰਗਾ। ਹੁਣ ਜਿੱਥੇ ਵੀ ਲਾਉਣਗੇ ਉੱਥੇ ਦੇ ਆਲੇ ਦੁਆਲੇ, ਕਿਉਂਕਿ ਉਹਨਾਂ ਗੰਦ ਜਿਹੜਾ ਪੈਣਾ, ਮੁਸ਼ਕ ਆਉਣਾ ਆ, ਜਿਹੜੇ ਵੀ ਪਿੰਡਾਂ ਦੇ ਲਾਗੇ ਆਪਣੀ ਆਬਾਦੀ ਬਹੁਤ ਜ਼ਿਆਦਾ ਸੰਘਣੀ ਹੋ ਗਈ ਆ, ਉਹਦੇ ਕਰਕੇ ਪ੍ਰੋਬਲਮਸ ਜਿਹੜੀਆਂ ਬੜੀਆਂ ਆ ਜਾਣੀਆਂ ਆ। ਇਸ ਕਰਕੇ ਇੱਕ ਕਾਰਨ ਇਹ ਵੀ ਹੈਗਾ, ਹੋਰ ਵੀ ਵੈਸੇ ਕਾਰਨ ਹੈਗੇ ਆ, ਪਰ ਇਹਦੇ ਨਾਲ ਜੇ ਛੋਟੀਆਂ ਸਨਅਤਾਂ ਹੈਗੀਆਂ ਆ, ਛੋਟੀਆਂ ਸਨਅਤਾਂ ਪਹਿਲਾਂ ਕਾਫੀ ਚੱਲਦੀਆਂ ਰਹੀਆਂ ਪਿੰਡਾਂ ਦੇ ਵਿੱਚ ਵੀ, ਤੇ ਉਹਨਾਂ ਨੂੰ ਜੇ ਹਾਂ ਕਾਮਯਾਬ ਕੀਤਾ ਜਾਵੇ, ਜਿੱਦਾਂ ਆਪਾਂ ਸਮਾਲ ਸਕੇਲ ਦੇ ਜਿਹੜੇ ਬਿਜ਼ਨਸ ਹੈਗੇ ਆ ਉਹਨਾਂ ਨੂੰ ਜੇ ਚਾਲੂ ਕੀਤਾ ਜਾਵੇ ਤਾਂ ਸ਼ਾਇਦ ਬਹੁਤ ਵਧੀਆ। ਪਰ ਖੈਰ ਅਸੀਂ ਤਾਂ ਪ੍ਰਗਟਾ ਇਹੀ ਕਰਦੇ ਆ ਵੀ ਇਹ ਜਿਹੜੇ ਇਨਵੈਸਟਰ ਹੈਗੇ ਆ ਇਹ ਜ਼ਰੂਰ ਆਉਣ ਤੇ ਆ ਕੇ ਜੇ ਰੋਜ਼ਗਾਰ ਮਿਲੇ ਇੱਥੇ ਦੇ ਲੋਕਾਂ ਨੂੰ ਤਾਂ ਸ਼ਾਇਦ ਬਹੁਤ ਵਧੀਆ, ਕਿਉਂਕਿ ਅਜੇ ਵੀ ਅਸੀਂ ਡਿਪੈਂਡ ਹੈਗੇ ਆ ਜ਼ਿਆਦਾਤਰ ਖੇਤੀਬਾੜੀ ਦੇ ਉੱਤੇ। ਖੇਤੀਬਾੜੀ ਦੇ ਹੁਣ ਤੁਸੀਂ ਦੇਖੋ ਵੀ ਮੀਂਹ ਹੁਣ ਪੈਣਾ ਸ਼ੁਰੂ ਹੋ ਗਿਆ ਸੀਗਾ, ਕਿੱਦਾਂ ਕਿਉਂਕਿ ਉਹ ਜ਼ਿਆਦਾਤਰ ਲੋਕ ਜਿਹੜੇ ਆ ਖੇਤੀਬਾੜੀ ਤੇ ਡਿਪੈਂਡੈਂਟ ਹੈਗੇ ਆ, ਅਜੇ ਵੀ ਇਹਨਾਂ ਨੂੰ ਆਪਾਂ ਨੂੰ ਕੱਢਣਾ ਪੈਣਾ ਵੀ ਸਾਰੀ ਜਿਹੜੀ ਆਬਾਦੀ ਆ ਉਹ ਸਿਰਫ ਖੇਤੀਬਾੜੀ ਦੇ ਨਾ ਰਹੇ, ਕੋਈ ਸਾਈਡ ਬਿਜ਼ਨਸ ਜਿਹੜੇ ਆ ਉਹ ਵੀ ਹੋਣੇ ਚਾਹੀਦੇ ਆ। ਕੱਲੇ ਤੁਸੀਂ ਖੇਤੀਬਾੜੀ ਦੇ ਉੱਤੇ ਹੁਣ ਜੀ ਨਹੀਂ ਸਕਦੇ ਪੰਜਾਬ ਦੇ ਵਿੱਚ।
ਜੀ ਬਿਲਕੁਲ, ਪਰ ਇਸ ਨਾਲ ਇਹ ਖੇਤੀਬਾੜੀ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ, ਜੇਕਰ ਹੁਣ ਅਸੀਂ ਮੀਂਹ ਬੇਮੌਸਮੇ ਮੀਂਹ ਜਾਂ ਹੋਰ ਵੱਧ ਜੋ ਮੌਸਮ ਖਰਾਬ ਹੁੰਦਾ ਉਹਦਾ ਕਾਰਨ ਵੀ ਇਹੀ ਹੈ ਕਿ ਇੰਡਸਟਰੀ ਵੱਧ ਰਹੀ ਆ, ਦਰਖਤਾਂ ਦੀ ਕਟਾਈ ਹੋ ਰਹੀ ਆ, ਠੀਕ ਹੈ, ਮੌਸਮ ਖਰਾਬ ਕਰ ਰਹੇ ਆ। ਜਿਹੜੇ ਤੁਸੀਂ ਸਮਾਲ ਸਕੇਲ ਇੰਡਸਟਰੀ ਦੀ ਗੱਲ ਕੀਤੀ, ਸ਼ਾਇਦ ਉਹਨੂੰ ਜ਼ਿਆਦਾ ਇਨਕਰੇਜ ਕਰਨ ਦੀ ਲੋੜ ਆ ਪੰਜਾਬ ਦੇ ਵਿੱਚ, ਉੱਥੇ ਨਿਗਰਾਨ ਕਰਨ ਦੀ, ਇੱਕ ਰੱਖ ਰਖਾ, ਜੇਕਰ ਹਰ ਜਗ੍ਹਾ ਤੇ ਸਮਾਲ ਸਕੇਲ ਇੰਡਸਟਰੀ ਹੋਣੀ ਆ ਉਹਦੇ ਪ੍ਰਾਈਸ ਵੀ ਡਾਊਨ ਰਹਿਣਗੇ ਹਰ ਕਿਸੇ ਦੀ ਪਹੁੰਚ ਚ ਹੋਣਗੇ, ਕਿਉਂਕਿ ਲੋਕਲ ਜਦੋਂ ਆਪਣੀ ਲੋੜਾਂ ਪੂਰੀਆਂ ਹੋਣਗੀਆਂ ਇੰਡਸਟਰੀ ਤੋਂ ਤਾਂ ਉਹ ਕੰਮ ਕਰ ਸਕਦੀ ਆ। ਪਰ ਉਹੀ ਗੱਲ ਹੈ ਜੇਕਰ ਉਪਜਾਊ ਜ਼ਮੀਨ ਦੇ ਵਿੱਚ ਇੰਡਸਟਰੀ ਲਾਤੀ ਫਿਰ ਕਣਕ ਝੋਨਾ ਗੰਨਾ ਉਹ ਕਿੱਥੋਂ ਲੈ ਕੇ ਆਉਣਗੇ ਖਾਣ ਵਾਲਾ ਸਮਾਨ, ਕਿਉਂ ਇੰਡਸਟਰੀ ਤਾਂ ਅੱਗੇ ਪਿੱਛੇ ਲੱਗ ਸਕਦੀ ਆ, ਪਰ ਉਪਜਾਊ ਜ਼ਮੀਨ ਚੋਂ ਜੋ ਨਿਕਲਣਾ ਉਹ ਤੁਸੀਂ ਕਿਤੇ ਹਵਾ ਚੋਂ ਨਹੀਂ ਪੈਦਾ ਕਰ ਸਕਦੇ। ਬਹੁਤ ਗੌਰ ਜੀ
ਜੀ ਕਰਨਾ ਚਾਹੀਦਾ ਇਸ ਮਸਲੇ ਦੇ ਉੱਤੇ ਵੀ ਗੱਲ, ਮੈਂ ਇਸ ਗੱਲ ਦੇ ਨਾਲ ਸਹਿਮਤੀ ਪ੍ਰਗਟਾ ਕਰਨਾ ਕਰਦਾ ਵੀ ਇਹੀ ਕਾਰਨ ਹੋ ਜਾਂਦਾ ਹਨਾ ਵੀ ਜ਼ਮੀਨ ਜਿਹੜੀ ਆ ਬਹੁਤ ਉਪਜਾਊ ਆ ਪੰਜਾਬ ਦੀ, ਜੇ ਆਪਾਂ ਇਹਨੂੰ ਜੇ ਮੰਨ ਲਓ ਕਿ ਇੰਡਸਟਰੀ ਲਾਤੀ ਉਹ ਇੱਕ ਤਰ੍ਹਾਂ ਨਾਲ ਆਪਾਂ ਜ਼ਮੀਨ ਦਾ ਜੋ ਅਸਲੀ ਚੀਜ਼ ਹੈਗੀ ਆ ਉਹ ਆਪਾਂ ਉਹ ਤੋਂ ਫਾਇਦਾ ਨਹੀਂ ਲੈ ਰਹੇ ਹਨਾ ਜ਼ਮੀਨ ਦਾ। ਇਹਦੀ ਬਜਾਏ ਜੇ ਆਪਾਂ ਹੋਰ ਕੁਛ ਇੱਦਾਂ ਦੀਆਂ ਨੀਤੀਆਂ ਲਾਈਆਂ ਜਾਣ, ਜਿੱਦਾਂ ਹੁਣ ਗੁਜਰਾਤ ਆ ਉੱਥੇ ਤਾਂ ਬੰਜਰ ਜ਼ਮੀਨਾਂ ਪਈਆਂ ਹਨਾ, ਰਾਜਸਥਾਨ ਦੀ ਜੇ ਆਪਾਂ ਗੱਲ ਕਰ ਲਈਏ ਉੱਥੇ ਬੰਜਰ ਜ਼ਮੀਨਾਂ ਪਈਆਂ ਆ, ਜੇ ਸਾਊਥ ਵੱਲ ਚਲੇ ਜਾਈਏ ਉੱਧਰ ਵੀ ਪਥਰਾਟ ਹੀ ਆ। ਇਸ ਕਰਕੇ ਕਾਫੀ ਜਿਹੜਾ ਆ ਡਿਫਰੈਂਸ ਹੈਗਾ ਪੰਜਾਬ ਦੀ ਧਰਤੀ ਤੇ ਉੱਧਰਲੀ ਧਰਤੀ ਦੇ ਵਿੱਚ, ਇਸ ਕਰਕੇ ਸਮੱਸਿਆਵਾਂ ਕਈ ਵਾਰੀ ਬਹੁਤ ਆ ਜਾਂਦੀਆਂ। ਪਰ ਖੈਰ ਆਪਾਂ ਇੱਕ ਸ਼ੁੱਕਰਵਾਰ ਨੂੰ ਵੀ ਆਪਾਂ ਇੱਕ ਰਿਪੋਰਟ ਸਾਂਝੀ ਕੀਤੀ ਸੀ ਜਿਹਦੇ ਵਿੱਚ ਠੇਕੇ ਜਿਹੜੇ ਆ ਉਹ ਰਾਜਮਾਰਗਾਂ ਦੇ ਉੱਤੇ ਨਹੀਂ ਹੋਣੇ ਚਾਹੀਦੇ, ਇਸ ਮੁੱਦੇ ਤੇ ਆਪਾਂ ਗੱਲ ਵੀ ਕੀਤੀ ਸੀਗੀ ਵੀ ਸੁਪਰੀਮ ਕੋਰਟ ਦੇ ਆਰਡਰ ਵੀ ਆ ਗਏ ਇਸ ਮਾਮਲੇ ਤੇ। ਜਿਹੜੇ ਮੁੱਖ ਹੋਟਲ ਦੇ ਜਿਹੜੇ ਮਾਲਕ ਆ ਉਹਨਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ, ਬਹੁਤ ਜ਼ਿਆਦਾ ਵਿਰੋਧ ਕੀਤਾ, ਤੇ ਆਪਣੇ ਲੈਵਲ ਤੇ ਕਿਉਂਕਿ ਅਮੀਰ ਬੰਦੇ ਆ ਤੇ ਆਪਣੇ ਲੈਵਲ ਤੇ ਉਹ ਕਰ ਵੀ ਰਹੇ ਆ, ਤੇ ਬਈ ਇਹ ਜਿਹੜੀ ਸ਼ਰਾਬ ਆ ਉਹਨਾਂ ਨੂੰ ਜ਼ਰੂਰ ਉੱਥੇ ਵਰਤਾਉਣ ਦੀ ਆਗਿਆ ਜਿਹੜੀ ਆ ਦਿੱਤੀ ਜਾਵੇ। ਪਰ ਜਿਵੇਂ ਕਿ ਪਹਿਲਾਂ ਸਰਕਾਰ ਜਿਹੜੀ ਆ ਰਾਸ਼ਟਰੀ ਰਾਜਮਾਰਗ ਜਿਹੜੇ ਉੱਤੇ ਆ ਸ਼ਰਾਬ ਪੀ ਕੇ ਜਿਹੜੇ ਗੱਡੀ ਚਲਾਉਂਦੇ ਹੁੰਦੇ ਸੀ ਇਹੋ ਜਿਹੇ ਹਾਦਸਿਆਂ ਨੂੰ ਰੋਕਣ ਲਈ ਇਹ ਦੋਵੇਂ ਪਾਸੇ ਜਾਣੀ ਸੜਕ ਦੇ ਅੱਧਾ ਕਿਲੋਮੀਟਰ ਦੇ ਘੇਰੇ ਵਿੱਚ ਜਿਹੜੇ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਸੀ ਉਹ ਸਰਕਾਰ ਸਖ਼ਤੀ ਨਾਲ ਪਾਲਣਾ ਜਿਹੜਾ ਕਰਨਾ ਚਾਹੁੰਦੀ ਆ ਪੰਜਾਬ ਸਰਕਾਰ। ਤੇ ਪੰਜਾਬ ਸਰਕਾਰ ਨੇ ਹੁਣ ਇਹ ਖੁੱਲ ਕਿਹਾ ਆ ਕਿ ਅਸੀਂ ਕੋਈ ਵੀ ਢਿੱਲ ਨਹੀਂ ਦੇਣੀ, ਚਾਹੇ ਉਹ ਪੱਬ ਆ, ਚਾਹੇ ਹੋਟਲ ਆ, ਚਾਹੇ ਰੈਸਟੋਰੈਂਟ ਮਾਲਕ ਹੈਗੇ ਆ, ਚਾਹੇ ਸ਼ਰਾਬ ਦੇ ਕਾਰੋਬਾਰੀ ਆ, ਕਿਸੇ ਦੇ ਦਬਾਅ ਦੇ ਵਿੱਚ ਨਹੀਂ ਆਉਣੀ ਹੈਗੀ। ਤੇ ਜਿਹੜੇ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲਾ ਹੈਗਾ ਆ ਉਹਨਾਂ ਨੇ ਵੀ ਇਹੀ ਜਾਣੀ ਸੈਂਟਰ ਨੇ ਕਿਹਾ ਆ ਕਿ ਰਾਸ਼ਟਰੀ ਰਾਜਮਾਰਗ ਅਥਾਰਟੀ ਵੱਲੋਂ ਇਹ ਕਿਹਾ ਗਿਆ ਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਆ ਢਿੱਲ ਨਹੀਂ ਦਿੱਤੀ ਜਾਣੀ, ਭਾਵੇਂ ਇਹਦੇ ਉੱਤੇ ਕੋਈ ਵੀ ਨਫ਼ਾ ਨੁਕਸਾਨ ਇਸ ਗੱਲ ਦੇ ਉੱਤੇ ਨਹੀਂ, ਅਸਲ ਦੇ ਵਿੱਚ ਜ਼ਿੰਦਗੀ ਜਿਹੜੀ ਆ ਬਹੁਤ ਇੰਪੋਰਟੈਂਟ ਆ। ਇਹ ਵੀ ਬਹੁਤ ਵਧੀਆ ਗੱਲ ਹੈਗੀ ਕਿਉਂਕਿ ਅੱਗੇ ਦਬਾਅ ਦੇ ਵਿੱਚ ਵੀ ਸਰਕਾਰ ਆ ਜਾਂਦੀ ਆ ਹਨਾ ਵੀ ਇੰਨਾ ਵਿਰੋਧ ਕਰ ਰਹੇ ਆ, ਕਿਉਂਕਿ ਜਿਹੜੇ ਵਪਾਰੀ ਹੁੰਦੇ ਆ ਜਾਂ ਕਾਰੋਬਾਰੀ ਹੁੰਦੇ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਬਾਅ ਵਿੱਚ ਸਰਕਾਰ ਨੂੰ ਲੈ ਹੀ ਆਉਂਦੇ ਆ, ਤੇ ਜਿਹੜੇ ਲਾਅ ਹੁੰਦੇ ਆ ਕਈ ਵਾਰੀ ਉਹਨਾਂ ਨੂੰ ਤੋੜਨ ਮਰੋੜਨ ਦਾ ਵੀ ਯਤਨ ਕੀਤਾ ਜਾਂਦਾ।
ਜੀ ਬਿਲਕੁਲ, ਪ੍ਰਸ਼ਾਸਨ ਨੂੰ ਦਬਾਅ ਰਹਿਤ ਰਹਿ ਕੇ ਹੀ ਫੈਸਲੇ ਲੈਣੇ ਚਾਹੀਦੇ ਆ, ਜਿਹੜਾ ਫਿਰ ਫੈਸਲਾ ਲੈ ਰਿਹਾ ਜਿਹਦਾ ਆਵਾਮ ਨੂੰ ਫਾਇਦਾ ਆ ਤੇ ਉਸ ਤੇ ਕਾਇਮ ਵੀ ਰਹਿਣਾ ਬਹੁਤ ਜ਼ਰੂਰੀ ਆ। ਤੇ ਦਬਾਅ ਉਦੋਂ ਬਣਾਇਆ ਜਾਂਦਾ ਜਦੋਂ ਸਰਕਾਰਾਂ ਨੂੰ ਇਨਵੈਸਟ ਕੀਤਾ ਹੁੰਦਾ ਲਿਆਉਣ ਦੇ ਵਿੱਚ, ਸੱਤਾ ਦੇ ਵਿੱਚ ਲਿਆਉਣ ਲਈ, ਤੇ ਉਹ ਆਪਣਾ ਦੱਸਦੇ ਵੀ ਆ ਕਿ ਤੁਹਾਨੂੰ ਸੱਤਾ ਚ ਲਿਆਉਣ ਵਾਲੇ ਅਸੀਂ ਆ, ਇਨਵੈਸਟਮੈਂਟ ਸਾਡੀ ਹੋਈ ਆ, ਸੋ ਜਿਹਦਾ ਖਮਿਆਜਾ ਆਮ ਜਨਤਾ ਨੂੰ ਭੁਗਤਣਾ ਪੈਂਦਾ, ਪਰ ਜੇਕਰ ਉਹ ਅਟਲ ਵਾ ਫੈਸਲਾ ਤੇ ਐਪਰੀਸ਼ੀਏਟ ਕਰਦੇ ਆ ਕਿ ਵਧੀਆ, ਸੋ ਬਚਾ ਰਹੇਗਾ ਆਵਾਮ ਦਾ ਤੇ ਰੋਡਸ ਰੂਲ ਫੋਲੋ ਰੋਡ ਤੇ ਹੋ ਰਹੇ ਹਾਦਸਿਆਂ ਦਾ ਬਚਾ ਰਹੇਗਾ।
ਜੀ ਬਿਲਕੁਲ, ਤੇ ਆਪਾਂ ਇੱਕ ਗਾਣਾ ਸੁਣਦੇ ਹਾਂ ਗੁਰਦੇਵ ਸਿੰਘ ਜੀ, ਨਾਲੇ ਬ੍ਰੇਕ ਵੀ ਥੋੜੀ ਜਿਹੀ ਹੋ ਜੂਗੀ ਤੇ ਫਿਰ ਆਪਾਂ ਫਿਰ ਜੁੜਦੇ ਹਾਂ ਜੀ। ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ ਖਬਰਸਾਰ, ਤੇ ਦੋਸਤੋ ਇੱਦਾਂ ਜੁੜੇ ਰਹੋ ਖਬਰਸਾਰ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਨਾਲ।
ਚੰਗਾ ਦੋਸਤ ਉਹ ਨਹੀਂ ਹੁੰਦਾ ਜੋ ਤੁਹਾਡੇ ਲਈ ਮਰਨ ਵਾਸਤੇ ਤਿਆਰ ਹੋਵੇ, ਸਗੋਂ ਉਹ ਹੁੰਦਾ ਹੈ ਜੋ ਤੁਹਾਨੂੰ ਵੀ ਮਰਨ ਤੋਂ ਬਚਾ ਲਵੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਹਾਂਜੀ ਦੋਸਤੋ, ਸਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਵਿਕਸ ਪੂਜਾ ਦਾ ਨਵਾਂ ਗੀਤ, ਸਾਡੇ ਯੂਕੇ ਦੇ ਬਹੁਤ ਮਸ਼ਹੂਰ ਡੀਜੇ ਵਿਕਸ ਦੇ ਨਾਲ।
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਖਬਰਸਾਰ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਹੈ। ਗੁਰਸੇਵ ਸਿੰਘ ਜੀ, ਚੰਡੀਗੜ੍ਹ ਬਾਰੇ ਕੀ ਵਿਚਾਰ ਹੈ? ਬੜਾ ਸਾਫ ਸੁਥਰਾ ਥਾਂ ਹੈਗਾ ਚੰਡੀਗੜ੍ਹ, ਮਿਨਿਸਟਰੀ ਵੱਲੋਂ ਗ੍ਰੀਨ ਕਲੀਨ ਸਿਟੀ ਵੀ ਅਵਾਰਡ ਦਿੱਤਾ ਗਿਆ
ਜੀ। ਬਹੁਤ ਨੇਕ ਵਿਚਾਰ ਆ। ਚੰਡੀਗੜ੍ਹ ਵੈਸੇ ਵੀ ਪੰਜਾਬ ਲਈ ਆਕਰਸ਼ਣ ਦਾ ਕੇਂਦਰ ਆ, ਤੇ ਸਾਰਿਆਂ ਦਾ ਹੁੰਦਾ ਕਿ ਮੁੜ ਘਿੜ ਕੇ ਜਾ ਕੇ ਚੰਡੀਗੜ੍ਹ ਸਟਾਪ ਲੱਗਣੀ ਹੁੰਦੀ ਆ। ਤੁਸੀਂ ਕੀ ਖਬਰ ਸਾਂਝੀ ਕਰਨ ਜਾ ਰਹੇ ਹੋ ਚੰਡੀਗੜ੍ਹ ਬਾਰੇ?
ਪਰ ਜਿਹੜੇ ਐਤਵਾਰ ਨੂੰ ਇੱਕ ਇੱਥੇ ਹੋਈ ਆ ਮੀਟਿੰਗ ਹੋਈ ਆ ਫੈਡਰੇਸ਼ਨ ਆਫ ਸੈਕਟਰਸ ਵੈਲਫੇਅਰ ਐਸੋਸੀਏਸ਼ਨ ਜਿਹੜੀ ਚੰਡੀਗੜ੍ਹ ਦੇ ਵਿੱਚ ਹੈਗੀ ਆ, ਉਹ ਕਹਿੰਦੇ ਵੀ ਸਫਾਈ ਦੇ ਨਾਂ ਤੇ ਉੱਥੇ ਚੰਡੀਗੜ੍ਹ ਵਿੱਚ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਜਾਂਦਾ ਤੇ ਗਰਾਊਂਡ ਲੈਵਲ ਤੇ ਜਿਹਦਾ ਕੰਮ ਨਹੀਂ ਕੋਈ ਹੋ ਰਿਹਾ, ਵੈਸੇ ਕਾਗਜ਼ੀ ਕਾਰਵਾਈ ਤੱਕ ਇਹ ਸੀਮਿਤ ਹੁੰਦਾ ਜਾ ਰਿਹਾ ਸਮਾਰਟ ਸਿਟੀ। ਮੈਨੂੰ ਵੀ ਇੱਦਾਂ ਲੱਗਾ ਕਿਉਂਕਿ ਮੈਂ ਜਾ ਕੇ ਆਇਆ, ਹੁਣ ਉਹ ਚੰਡੀਗੜ੍ਹ ਚ ਪਹਿਲਾਂ ਵਾਲੀ ਗੱਲ ਹੈ ਨਹੀਂ। ਜੇ ਤੁਸੀਂ ਅੱਜ ਤੋਂ ਜੇ 10 ਸਾਲ ਪਹਿਲਾਂ ਦਾ ਜੋ ਚੰਡੀਗੜ੍ਹ ਸੀ ਤੇ ਅੱਜ ਦੇ ਨਾਲ ਤੁਸੀਂ ਕੰਪੈਰੀਜ਼ਨ ਕਰੋ, ਬਹੁਤ ਜ਼ਿਆਦਾ ਫਰਕ ਹੈਗਾ। ਤੇ ਸ਼ਾਇਦ ਇਹ ਗੱਲ ਸਹੀ ਵੀ ਹੈਗੀ ਆ ਜਿਹੜੀ ਇਸ ਐਸੋਸੀਏਸ਼ਨ ਨੇ ਕਹੀ ਆ, ਪਰ ਖੈਰ ਬਹੁਤ ਜ਼ਿਆਦਾ ਮਾੜਾ ਹਾਲ ਜਿਹੜਾ ਹੁੰਦਾ ਜਾ ਰਿਹਾ ਆ, ਚਾਹੇ ਉਹ ਪੋਲੂਸ਼ਨ ਦੇ ਮਾਮਲੇ ਦੇ ਵਿੱਚ ਹੋਵੇ, ਚਾਹੇ ਭੀੜ ਭੜੱਕੇ ਵਾਲਾ ਸ਼ਹਿਰ ਜਿੱਦਾਂ ਆਪਾਂ ਹੁਣ ਕਹਿ ਦਈਏ, ਤੇ ਉਹੋ ਜਿਹੀਆਂ ਗੱਲਾਂ ਮੈਨੂੰ ਵੀ ਇੱਦਾਂ ਇਸ ਖ਼ਬਰ ਦੇ ਸਾਂਝੀ ਕਰਨ ਦਾ ਮਤਲਬ ਇਹੀ ਆ ਬਈ, ਵੈਸੇ ਤਾਂ ਮਨਿਸਟਰੀ ਨੇ ਇਹ ਕਹਿ ਦਿੱਤਾ ਆ ਵੀ ਸਭ ਤੋਂ ਖੂਬਸੂਰਤ ਸ਼ਹਿਰ ਆ, ਜਾਣੀ ਖੂਬਸੂਰਤ ਸਭ ਤੋਂ ਵਧੀਆ ਹੈਗਾ, ਤੁਸੀਂ ਬਾਕੀ ਸ਼ਹਿਰਾਂ ਦਾ ਖਿਆਲ ਦੇਖ ਲਓ ਵੀ ਕਿੰਨਾ ਹੋ ਗਿਆ ਹੋਣਾ ਮਾੜਾ।
ਜੀ ਬਿਲਕੁਲ
ਜੀ। ਤੇ ਨਗਰ ਨਿਗਮ ਵੱਲੋਂ ਵੀ ਕੋਈ ਸਫਾਈ ਮੁਹਿੰਮ ਦੇ ਉਹਨਾਂ ਨੇ ਕਿਹਾ ਵੀ ਦਾਅਵੇ ਤਾਂ ਕੀਤੇ ਜਾਂਦੇ ਆ ਪਰ ਗੱਲ ਜਿਹੜੀ ਆ ਉਹੋ ਜਿਹੀ ਬਣਦੀ ਨਹੀਂ ਹੈਗੀ, ਤੇ ਪ੍ਰਾਈਵੇਟ ਠੇਕੇਦਾਰ ਬਣ ਚੁੱਕੇ ਆ, ਇਹੋ ਜਿਹੀ ਜਿਹੜੀ ਆ ਗੱਲਾਂ ਬਾਤਾਂ ਇਹਨਾਂ ਉੱਤੇ ਜ਼ਰੂਰ ਧਿਆਨ ਦੇਣਾ ਬਣਦਾ ਆ, ਕਿਉਂਕਿ ਚੰਡੀਗੜ੍ਹ ਜਿਹੜਾ ਆ ਜੇ ਵੀ ਪੰਜਾਬ ਦਾ ਜੇ ਆਪਾਂ ਕਹਿ ਦਈਏ ਕਿ ਬਹੁਤ ਵਧੀਆ ਸ਼ਹਿਰ ਹੈਗਾ ਤੇ ਪੰਜਾਬੀਆਂ ਨੂੰ ਮਾਣ ਵੀ ਹਮੇਸ਼ਾ ਚੰਡੀਗੜ੍ਹ ਤੇ ਰਿਹਾ, ਤੇ ਇਹਨੂੰ ਜਿਹੜਾ ਕਲੀਨ ਤੇ ਗ੍ਰੀਨ ਜਿਹੜਾ ਆ ਜ਼ਰੂਰ ਬਣਾਇਆ ਜਾਣਾ ਚਾਹੀਦਾ ਆ। ਤੇ ਗੁਰਸੇਵ ਸਿੰਘ ਜੀ, ਹੁਣ ਆਪਣਾ ਟਾਈਮ ਵੀ ਲਗਭਗ ਸਮਾਪਤੀ ਵੱਲੇ ਹੀ ਆ, ਹੁਣ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਆ?
ਜੀ ਬਿਲਕੁਲ, ਜਾਂਦੇ ਜਾਂਦੇ ਇਹੀ ਕਹਿਣਾ ਚਾਹਾਂਗੇ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੋ, ਤੇ ਜੇਕਰ ਇੰਨਾ ਸਾਫ਼ ਸੁਥਰਾ ਰੱਖੋਗੇ ਉਨੀ ਸਾਡੀ ਸਿਹਤ ਤੰਦਰੁਸਤ ਰਹੇਗੀ, ਤੇ ਜਿਹੜੇ ਫਿਰ ਸਾਨੂੰ ਸ਼ੇਅਰ ਕਰਨ ਦੀ ਲੋੜ ਨੀ ਪਿਆ ਕਰਨੀ ਬਿਮਾਰੀਆਂ ਦੇ ਨੁਕਸੇ, ਜੇ ਸਾਰੇ ਤੰਦਰੁਸਤ ਰਹਾਂਗੇ ਤੇ ਆਵਾਜ਼ ਵਾਲਾ ਸਾਫ਼ ਰੱਖੀਏ, ਤੰਦਰੁਸਤ ਰਹੀਏ
ਜੀ। ਤੇ ਜਾਂਦੇ ਜਾਂਦੇ ਨੁਸਖਾ ਵੀ ਦੱਸ ਦਿੰਦੇ ਆ ਵੀ ਇੱਕ ਚਮਚਾ ਜਿਹੜਾ ਅਦਰਕ ਦਾ ਤਾਜ਼ਾ ਰਸ ਲੈਣਾ, ਤੇ ਇੱਕ ਚਮਚਾ ਸ਼ਹਿਦ ਦਾ ਲੈਣਾ, ਤੇ ਸੌਂਡ ਲੈਣੀ ਬਰੀਕ, ਤੇ ਉਹਦਾ ਜਾਣੀ ਤਿੰਨਾਂ ਨੂੰ ਮਿਲਾ ਕੇ ਫਿਰ ਉਹਦੇ ਵਿੱਚੋਂ ਸਿਰਫ ਇੱਕ ਚਮਚਾ ਤੁਸੀਂ ਲੈਣਾ ਆ ਕੋਸੇ ਪਾਣੀ ਜਾਂ ਚਾਹ ਦੇ ਨਾਲ, ਤੇ ਸਾਡੀ ਜਿਹੜੀ ਮਾਈਗ੍ਰੇਨ ਦਾ ਦਰਦ ਆ ਉਹ ਬਿਲਕੁਲ ਠੀਕ ਹੋ ਜਾਣਾ ਆ। ਤੇ ਦੋਸਤੋ, ਹੁਣ ਆਪਾਂ ਕੱਲ ਨੂੰ ਮਿਲਾਂਗੇ ਖਬਰਸਾਰ ਪ੍ਰੋਗਰਾਮ ਦੇ ਵਿੱਚ, ਤੇ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ, ਖੁਸ਼ ਰਹਿਓ, ਰੱਬ ਰਾਖਾ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612-859-2811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਭਾਰਤੀ ਕ੍ਰਿਸ਼ਕ ਸਮਾਜ ਦੇ ਪ੍ਰਧਾਨ ਅਜੇਵੀਰ ਸਿੰਘ ਜਾਖੜ, ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਕੈਬਨਿਟ ਪੱਧਰ ਦਾ ਰੁਤਬਾ ਦਿੱਤਾ ਗਿਆ ਔਰ ਪੰਜਾਬ ਖੇਤੀਬਾੜੀ ਦੇ ਨਾਲ ਸੰਬੰਧ ਰੱਖਣ ਵਾਲਾ ਜਿਹੜਾ ਕਮਿਸ਼ਨ ਹੈ, ਪੰਜਾਬ ਕਿਸਾਨ ਕਮਿਸ਼ਨ, ਉਸਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਅਜੇਵੀਰ ਸਿੰਘ ਜਾਖੜ ਭਾਰਤੀ ਕ੍ਰਿਸ਼ਕ ਸਮਾਜ ਦੇ ਜਿੱਥੇ ਪ੍ਰਧਾਨ ਨੇ, ਉੱਥੇ ਕੁਦਰਤ ਅਤੇ ਖੇਤੀ ਨੂੰ ਪਿਆਰ ਕਰਨ ਵਾਲੇ ਕਿਸਾਨ ਦੇ ਸਪੁੱਤਰ ਸੱਜਣ ਕੁਮਾਰ ਜਾਖੜ ਦੇ ਘਰ ਜਨਮੇ ਅਜੇਵੀਰ ਜਾਖੜ ਨੂੰ ਕਿਸਾਨੀ ਜਿਹੜੀ ਹੈ ਪਰਿਵਾਰ ਵਿੱਚੋਂ, ਗੁੜਤੀ ਵਿੱਚੋਂ ਮਿਲੀ ਹੈ। ਉਨ੍ਹਾਂ ਦੇ ਦਾਦਾ ਜੀ ਭਾਰਤ ਦੀ ਲੋਕ ਸਭਾ ਦੇ ਸਪੀਕਰ ਤੇ ਖੇਤੀਬਾੜੀ ਮੰਤਰੀ ਰਹੇ ਨੇ। ਬਲਰਾਮ ਜਾਖੜ ਦਾ ਨਾਮ ਕਿਸਾਨਾਂ ਲਈ ਵੱਡੀਆਂ ਪੈੜਾਂ ਪਾਉਣ ਵਜੋਂ ਯਾਦ ਕੀਤਾ ਜਾਏਗਾ। ਅਜੇਵੀਰ ਜਾਖੜ ਦੇ ਪਿਤਾ ਸੱਜਣ ਕੁਮਾਰ ਜਾਖੜ ਵੀ ਇੱਕ ਅਗਾਂਹ ਵਧੂ ਕਿਸਾਨ ਰਹੇ ਨੇ ਤੇ ਉਨ੍ਹਾਂ ਦੇ ਤਾਇਆ ਜੀ ਸੁਨੀਲ ਜਾਖੜ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ ਨੇ। ਪੰਜ ਕੋਸੀ ਵਿਖੇ ਹਰਿਆਣਾ ਤੇ ਪੰਜਾਬ ਦੀ ਹੱਦ ਤੇ ਇਹ ਪਿੰਡ ਸਥਿਤ ਹੈ, ਜਿੱਥੋਂ ਦੇ ਅਜੇਵੀਰ ਜਾਖੜ ਜੰਪਲ ਨੇ। ਭਾਰਤ ਦੇ ਸਫਲ ਕਿਸਾਨ ਤੇ ਫਾਰਮ ਦੇ ਵਜੋਂ ਸਿਰਫ ਖੇਤੀ ਦੇ ਉਤਸ਼ਾਹਿਤ ਕਾਰਜਾਂ ਲਈ ਪ੍ਰੋਗਰਾਮ ਗੋਸ਼ਟੀਆਂ ਇੱਥੇ ਅਕਸਰ ਹੁੰਦੀਆਂ ਰਹਿੰਦੀਆਂ ਤਾਂ ਜੋ ਜਿਹੜੀ ਕਿਸਾਨੀ ਹੈ ਔਰ ਕਿਸਾਨ ਹੈ ਦੇਸ਼ ਹੈ ਉਤਸ਼ਾਹ ਨਾਲ ਅੱਗੇ ਵੱਧ ਸਕੇ। ਭਾਰਤੀ ਕ੍ਰਿਸ਼ਕ ਸਮਾਜ ਦੇ ਪ੍ਰਧਾਨ ਅਜੇਵੀਰ ਜਾਖੜ ਦਾ ਕਹਿਣਾ ਹੈ ਕਿ ਜੋ ਕਿਸਾਨ ਦਾ ਕਾਜ ਕਰੇਗਾ ਉਹ ਦੇਸ਼ ਤੇ ਰਾਜ ਕਰੇਗਾ। ਅੱਜ ਜਦੋਂ ਬੇਮੌਸਮੀ ਵਰਖਾ, ਕੁਦਰਤੀ ਦਵਾਈਆਂ ਔਰ ਹੋਰ ਕਿਸਾਨੀ ਦਾ ਜਿਹੜਾ ਘੱਟ ਰੇਟ ਮਿਲ ਰਿਹਾ, ਕਿਸਾਨੀ ਦੀ ਜਿਣਸ ਦਾ ਘੱਟ ਰੇਟ ਮਿਲ ਰਿਹਾ, ਉਸ ਮੌਕੇ ਦੇ ਉੱਤੇ ਅਜੇਵੀਰ ਜਾਖੜ ਨੂੰ ਇੱਕ ਕਿਸਾਨ ਕਮਿਸ਼ਨ ਦਾ ਚੇਅਰਮੈਨ ਬਣਾਉਣਾ, ਜਿਹੜੇ ਬਾਗਬਾਨ ਨੇ ਖੇਤੀ ਵਿਸ਼ੇ ਤੇ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਵਿਚਾਰ ਸਾਂਝੇ ਕਰਦੇ ਨੇ, ਇਹ ਰੁਤਬਾ ਮਿਲਣਾ ਉਹਨਾਂ ਦੀ ਇੱਕ ਨਿੱਜੀ ਕਾਬਲੀਅਤ ਕਹੀ ਜਾ ਸਕਦੀ ਹੈ। ਪੰਜਾਬੀ ਨਹੀਂ ਉੱਤਰ ਭਾਰਤ ਦੇ ਵਿੱਚ ਐਸੀ ਸ਼ਖਸੀਅਤ ਦਾ ਮੁਕਾਬਲਾ ਕੋਈ ਹੋਰ ਸ਼ਖਸ ਨਜ਼ਰ ਨਹੀਂ ਆਉਂਦਾ। ਖੇਤੀ ਸੰਬੰਧੀ ਅਜੇਵੀਰ ਜਾਖੜ ਇੱਕ ਮੈਗਜ਼ੀਨ ਵੀ ਕੱਢਦੇ ਨੇ ਤੇ ਕਿਸਾਨਾਂ ਨੂੰ ਇਹਨਾਂ ਦੀ ਯੋਗਤਾ ਦਾ ਫਾਇਦਾ ਭਰਪੂਰ ਮਿਲਣ ਦੀ ਆਸ ਜਾਗੀ ਹੈ। ਇਸੇ ਸੰਦਰਭ ਦੇ ਵਿੱਚ ਕੁਝ ਖਾਸ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਅਜੇਵੀਰ ਜਾਖੜ ਬਾਰੇ। ਇਸ ਨਿਯੁਕਤੀ ਦੇ ਉੱਤੇ ਹਬੋਰ ਤੋਂ ਚਾਂਦ ਸੋਨੀ ਜੀ, ਜਿਹੜੇ ਜਾਗਰੂਕ ਵਿਅਕਤੀ ਨੇ ਔਰ ਅਕਸਰ ਅੱਛੀਆਂ ਜਿਹਨਾਂ ਦੀਆਂ ਲਿਖਤਾਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ। ਚਾਂਦ ਸੋਨੀ ਜੀ, ਅਜੇਵੀਰ ਜਾਖੜ ਜੀ ਨੂੰ ਜਿਹੜਾ ਇਹ ਰੁਤਬਾ ਦਿੱਤਾ ਗਿਆ ਹੈ, ਪੰਜਾਬ ਕਿਸਾਨ ਕਮਿਸ਼ਨ ਦਾ ਚੇਅਰਮੈਨ ਥਾਪਿਆ ਗਿਆ, ਤੁਸੀਂ ਕੀ ਉਹਨਾਂ ਬਾਰੇ ਕਹਿਣਾ ਚਾਹੁੰਦੇ ਹੋ? ਕੀ ਤੁਹਾਡਾ ਅਨੁਭਵ ਹੈ, ਕੀ ਤੁਹਾਡਾ ਉਹਨਾਂ ਦੀ ਪਰਸਨੈਲਿਟੀ ਬਾਰੇ ਵਿਚਾਰ ਨੇ?
ਅਜੇਵੀਰ ਜਾਖੜ ਇੱਕ ਐਸੇ ਪਰਿਵਾਰ ਨਾਲ ਸੰਬੰਧਿਤ ਹੈ ਜਿਸ ਪਰਿਵਾਰ ਦੀ ਪਹਿਚਾਨ ਕਿਸਾਨ ਬਾਗਵਾਨੀ ਅਤੇ ਖੇਤੀ ਨੂੰ ਲੈ ਕੇ ਖੇਤੀ ਦੇ ਪਕਸ਼ਧਰ ਦੇ ਤੌਰ ਤੇ ਹਿੰਦੁਸਤਾਨ ਵਿਚ ਜਾਣੀ ਪਹਿਚਾਨੀ ਹੈ। ਇਸ ਪਰਿਵਾਰ ਦੇ ਮੁਖੀਆ ਚੌਧਰੀ ਬਲਰਾਮ ਜਾਖੜ ਜੀ ਕੇਂਦਰੀ ਕ੍ਰਿਸ਼ੀ ਮੰਤਰੀ ਵੀ ਰਹੇ ਅਤੇ ਭਾਰਤ ਕ੍ਰਿਸ਼ਕ ਸਮਾਜ ਦੀ ਸਥਾਪਨਾ ਉਹਨਾਂ ਨੇ ਕੀਤੀ ਸੀ। ਉਸ ਤੋਂ ਬਾਅਦ ਚੌਧਰੀ ਅਜੇਵੀਰ ਜਾਖੜ ਜੀ ਜਿਹੜੇ ਹੈ ਉਹ ਚੌਧਰੀ ਬਲਰਾਮ ਜੀ ਜਾਖੜ ਦੇ ਪਦਚਿਹਨਾਂ ਤੇ ਚੱਲਦੇ ਹੋਏ ਬਾਗਵਾਨੀ ਅਤੇ ਖੇਤੀ ਵੱਲ ਕਾਫੀ ਸਮੇਂ ਤੋਂ ਰੁਚੀ ਦਿਖਾ ਰਹੇ ਹਨ ਔਰ ਇਹ ਇੱਕ ਮੈਗਜ਼ੀਨ ਵੀ ਕੱਢਦੇ ਹਨ ਤੇ ਵਿਦੇਸ਼ਾਂ ਚ ਵੀ, ਸਵਿਟਜ਼ਰਲੈਂਡ ਵਗੈਰਾ ਕਈ ਮੁਲਕਾਂ ਚ ਉਹਨਾਂ ਨੂੰ ਖੇਤੀ ਬਾਗਵਾਨੀ ਕਿਸਾਨੀ ਤੇ ਆਪਣੇ ਵਿਚਾਰ ਦੇਣ ਦੇ ਲਈ ਸਪੈਸ਼ਲੀ ਸੱਦਾ ਮਿਲਦਾ ਰਿਹਾ ਤੇ ਇਹ ਉਸ ਤੋਂ ਬਾਅਦ ਜਾਂਦੇ ਵੀ ਰਹੇ ਹੈ ਔਰ ਇਸ ਪਰਿਵਾਰ ਦੇ ਨਾਲ ਅਟੈਚ ਹੋਣ ਨਾਲ ਇਹਨਾਂ ਦਾ ਜਿਹੜਾ ਰਾਜਨੀਤਿਕ ਰੁਤਬਾ ਵੀ ਹੈ, ਕਿਉਂਕਿ ਚੌਧਰੀ ਬਲਰਾਮ ਜੀ ਜਾਖੜ ਲੋਕ ਸਭਾ ਦੇ ਸਪੀਕਰ ਵੀ ਰਹੇ ਤੇ ਕੇਂਦਰੀ ਕ੍ਰਿਸ਼ੀ ਮੰਤਰੀ ਵੀ ਰਹੇ ਤੇ ਇਹਨਾਂ ਦੇ ਅਜੇਵੀਰ ਜਾਖੜ ਦੇ ਪਿਤਾ ਜੀ ਸਹਿਕਾਰਤਾ ਮੰਤਰੀ, ਸਿੰਚਾਈ ਮੰਤਰੀ ਵੀ ਪੰਜਾਬ ਚ ਰਹੇ ਸੱਜਣ ਕੁਮਾਰ ਜੀ ਜਾਖੜ ਔਰ ਚੌਧਰੀ ਸੁਨੀਲ ਕੁਮਾਰ ਜੀ ਜਾਖੜ ਇਹਨਾਂ ਦੇ ਚਾਚਾ ਜੀ ਜਿਹੜੇ ਹੈਗੇ ਨੇ ਉਹ ਐਮਪੀ ਦਾ ਚੁਣਾਵ ਵੀ ਲੜ ਚੁੱਕੇ, 3 ਵਾਰ ਐਮਐਲਏ ਵੀ ਰਹੇ ਹੈ ਔਰ ਵਿਪਕਸ਼ ਦੇ ਵਿਧਾਨ ਸਭਾ ਪੰਜਾਬ ਦੇ ਵਿਚ ਨੇਤਾ ਵੀ ਰਹੇ ਤੇ ਸਪੋਕਸਮੈਨ ਵੀ ਰਹੇ ਪੰਜਾਬ ਕਾਂਗਰਸ ਦੇ। ਇਸ ਕਰਕੇ ਇਹਨਾਂ ਨੂੰ ਰਾਜਨੀਤੀ ਦੇ ਬਾਰੇ ਚ ਵੀ ਕੁਛ ਸਮਝ ਹੈ ਔਰ ਪਰਿਵਾਰ ਦਾ ਰੁਤਬਾ ਵੀ ਰਾਜਨੀਤੀ ਜੋ ਖੇਤੀ ਵੱਲ ਇਹਨਾਂ ਦੀ ਦਿਲਚਸਪੀ, ਇਹਨਾਂ ਦੀ ਉਪਲਬਧੀਆਂ ਔਰ ਇਹਨਾਂ ਦੀ ਜਨਰਲ ਨੌਲੇਜ ਨੂੰ ਦੇਖਦੇ ਹੋਏ ਜੋ ਪੰਜਾਬ ਸਰਕਾਰ ਨੇ ਇਹਨਾਂ ਨੂੰ ਮੌਕਾ ਦਿੱਤਾ ਹੈ ਕਿਸਾਨ ਫਾਰਮਰ ਕਮਿਸ਼ਨ ਦੇ ਚੇਅਰਮੈਨ ਵਜੋਂ ਜਿਹੜਾ ਕੰਮ ਕਰਨ ਦਾ, ਉਸ ਤੇ ਖਰੇ ਉਤਰਨ ਦੀ ਪੂਰੀ ਪੂਰੀ ਉਮੀਦਾਂ ਹਨ, ਕਿਉਂਕਿ ਅਜੇਵੀਰ ਜਾਖੜ ਇੱਕ ਪੜ੍ਹੇ ਲਿਖੇ, ਸੂਝਵਾਨ, ਜਾਗਰੂਕ ਅਤੇ ਉਤਸ਼ਾਹ ਵਰਧਕ ਨੌਜਵਾਨ ਹਨ ਜਿਨ੍ਹਾਂ ਨੂੰ ਪੰਜਾਬ ਦੇ ਲਈ ਔਰ ਦੂਸਰੇ ਰਾਜਾਂ ਵਿਚ ਜਾ ਕੇ ਵੀ ਖੇਤੀ ਦੀ ਸੰਬੰਧੀ ਚਿੰਤਾਵਾਂ ਜਿਹੜੀਆਂ ਨੇ ਔਰ ਚਿੰਤਨ ਜਿਹੜਾ ਹੈ ਉਹ ਇਹਨਾਂ ਦੀ ਰੁਚੀ ਬਣਾਉਂਦਾ ਰਹਿੰਦਾ ਖੇਤੀ ਵੱਲ, ਇਹਦਾ ਲਾਭ ਪੰਜਾਬ ਤੋਂ ਇਲਾਵਾ ਦੂਸਰੇ ਰਾਜਾਂ ਨੂੰ ਵੀ ਹੋਵੇਗਾ ਤੇ ਮੈਂ ਉਮੀਦ ਕਰਦਾ ਕਿ ਅਜੇਵੀਰ ਜਾਖੜ ਜਿਹੜੇ ਇਸ ਕੰਮ ਦੇ ਵਿਚ ਕੁਛ ਨਵੇਂ ਉਪਰਾਲੇ ਵੀ ਕਰਨਗੇ ਜਿਨ੍ਹਾਂ ਦੇ ਉੱਤੇ ਪਹਿਲਾਂ ਕਦੇ ਪੰਜਾਬ ਫਾਰਮਰ ਕਮਿਸ਼ਨ ਦੇ ਵਿਚ ਉਨਾ ਗੌਰ ਨਹੀਂ ਹੋ ਸਕਿਆ, ਉਨਾ ਟਾਈਮ ਨਹੀਂ ਦਿੱਤਾ ਜਾ ਸਕਿਆ। ਖੁਸ਼ ਮਿਜ਼ਾਜ ਹਾਜ਼ਰ ਜਵਾਬ, ਖੁਸ਼ ਮਿਜ਼ਾਜ ਹਾਜ਼ਰ ਜਵਾਬ ਔਰ ਸੂਝਵਾਨ ਸ਼ਖਸ ਦੇ ਤੌਰ ਤੇ ਇਹਨਾਂ ਦੀ ਛਵੀ ਹੈ ਔਰ ਅਜੇਵੀਰ ਜਾਖੜ ਜਿਹੜੇ ਹੈ ਉਹ ਮਤਲਬ ਕਿਸੇ ਵੀ ਗੱਲ ਦੇ ਕਿਸੇ ਵੀ ਵਿਸ਼ੇ ਉੱਤੇ ਵਿਚਾਰ ਕਰਨ ਲੱਗਿਆ ਇਕਾਗਰ ਮਨ ਨਾਲ ਵਿਚਾਰ ਕਰਦੇ ਹਨ। ਹੁਣ ਪਿੱਛੇ ਇਹਨਾਂ ਨੂੰ ਕੁਛ ਜਿੰਮੇਵਾਰੀਆਂ ਚੁਣਾਵਾਂ ਵਿਚ ਵੀ ਮਿਲੀਆਂ ਤੇ ਇਹਨਾਂ ਨੇ ਆਪਣੇ ਕੰਮ ਨੂੰ ਜੀ ਜਾਨ ਨਾਲ ਪੂਰਾ ਕੀਤਾ। ਜਦੋਂ ਵੀ ਇਹਨਾਂ ਨੂੰ ਕਿਤੇ ਕਿਸੇ ਕੰਮ ਦੇ ਵਿਚ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਸ ਗੱਲ ਦੇ ਉੱਤੇ ਪੂਰਾ ਫੋਕਸ ਕਰ ਲੈਂਦੇ ਨੇ ਔਰ ਉਹਦੇ ਤੇ ਸਮਾਂ ਧਿਆਨ ਧਾਰਨਾ ਦੇ ਤਹਿਤ ਇੰਦਰ ਜਿਹੜਾ ਰਿਜ਼ਲਟ ਅੱਛਾ ਦੇਣ ਦੀ ਕੋਸ਼ਿਸ਼ ਕਰਦੇ ਨੇ। ਮਤਲਬ ਵੱਡੇ ਵੱਡੇ ਦਾਅਵੇ ਕਰਕੇ ਜਿਹੜਾ ਵਾਹ ਵਾਹੀ ਲੁੱਟਣ ਦੇ ਸ਼ੌਕੀਨ ਨਹੀਂ ਹਨ, ਬਲਕਿ ਜਿਹੜਾ ਚੁੱਪ ਰਹਿਣਾ, ਖੁਸ਼ ਰਹਿਣਾ ਔਰ ਜ਼ਰੂਰਤ ਜਦੋਂ ਹੋਵੇ ਉਦੋਂ ਹਾਜ਼ਰ ਜਵਾਬ ਵੀ ਬਣ ਕੇ ਰਹਿਣਾ, ਇਹ ਇਹਨਾਂ ਦੀ ਖਾਸੀਅਤ ਹੈ।
ਸੋ ਸੋਨੀ ਜੀ, ਕਿਸਾਨ ਭਾਈਚਾਰੇ ਨੂੰ ਕੀ ਆਸ ਰਹੇਗੀ ਇਸ ਸ਼ਖਸੀਅਤ ਤੋਂ? ਔਰ ਅੱਜ ਜਦੋਂ ਕਿਸਾਨੀ ਜਿਹੜੀ ਹੈਗੀ ਹੈ ਉਹ ਇੱਕ ਘਾਟੇ ਦਾ ਸੌਦਾ ਹੈ, ਕਦੇ ਬੇਮੌਸਮੀ ਵਰਖਾ ਹੋ ਗਈ, ਕੁਦਰਤੀ ਆਫ਼ਤ ਹੋ ਗਈ, ਨਕਲੀ ਬੀਜ ਦਵਾਈਆਂ ਘੱਟ ਰੇਟ, ਔਰ ਉਸ ਮੌਕੇ ਦੇ ਉੱਤੇ ਫਾਰਮਰ ਕਮਿਸ਼ਨ ਦੇ ਚੇਅਰਮੈਨ ਬਣਨਾ ਅਜੇ ਵੀਰ ਜਾਖੜ ਦਾ ਕਿਸਾਨਾਂ ਲਈ ਕਿੰਨਾ ਕੁ ਲਾਹੇਵੰਦ ਤੁਹਾਡੀ ਨਜ਼ਰ ਨਾਲ ਲੱਗ ਰਿਹਾ?
ਇੱਕ ਤਾਂ ਨਵੀਂ ਕੁਛ ਜਿਹੜੀ ਯੂਨੀਵਰਸਿਟੀਆਂ ਨੇ ਪੰਜਾਬ ਔਰ ਪੰਜਾਬ ਤੋਂ ਇਲਾਵਾ ਵੀ ਉਹਨਾਂ ਯੂਨੀਵਰਸਿਟੀਆਂ ਦੀ ਜਿਹੜੀ ਰਿਸਰਚ ਦੀ ਜਿਹੜੀ ਸਲਾਹਾਂ ਦੇਣ ਤੋਂ ਬਾਅਦ ਸਰਕਾਰਾਂ ਨੇ ਗੌਰ ਨਹੀਂ ਕੀਤਾ, ਉਹਨਾਂ ਦੇ ਉੱਤੇ ਵੀ ਇਹ ਵਿਚਾਰ ਕਰਦੇ ਹੁੰਦੇ ਨੇ, ਉਹਨਾਂ ਸਲਾਹਾਂ ਦੇ ਉੱਤੇ ਗੌਰ ਕਰਨ ਦੇ ਲਈ ਸਰਕਾਰ ਨੂੰ ਕੁਛ ਅੱਛਾ ਸੁਝਾਅ ਦੇ ਸਕਦੇ ਨੇ, ਬਾਹਰ ਦੀ ਨਵੀਂ ਟੈਕਨੀਕ ਜਿਹੜੀ ਹੈ ਉਹਦੇ ਬਾਰੇ ਚ ਵੀ ਜਾਣਕਾਰੀਆਂ ਦੇ ਸਕਦੇ ਹਨ ਸਰਕਾਰ ਨੂੰ। ਇਸ ਤੋਂ ਇਲਾਵਾ ਜਿਹੜੀ ਇਹ ਮਤਲਬ ਜ਼ੀਰੋ ਬਜਟ ਖੇਤੀ ਜਿਹੜੀ ਹੈ, ਕੁਦਰਤੀ ਖੇਤੀ, ਉਹਦੇ ਬਾਰੇ ਚ ਵੀ ਸਰਕਾਰ ਨੂੰ ਗਾਈਡੈਂਸ ਦੇ ਸਕਦੇ ਹਨ ਕਿ ਸਰਕਾਰ ਅਗਰ ਇਸ ਬਾਰੇ ਚ ਉਪਰਾਲਾ ਕਰੇ, ਕਿਸਾਨਾਂ ਦੀ ਨੂੰ ਸਹੂਲਤਾਂ ਮਿਲ ਜਾਣ ਕੁਛ, ਤਾਂ ਕਿਸਾਨਾਂ ਦਾ ਸਤਰ ਜਿਹੜਾ ਉਹ ਉੱਚਾ ਉੱਠ ਸਕਦਾ ਹੈ, ਔਰ ਹੋ ਸਕਦਾ ਵੀ ਕੱਲ ਨੂੰ ਸਰਕਾਰ ਲੈਂਡ ਜਿਹੜਾ ਮਤਲਬ ਉਹਨੂੰ ਉਹਦੇ ਬਾਰੇ ਚ ਵੀ ਕੁਛ ਨਾ ਕੁਛ ਜਿਹੜੇ ਕਾਨੂੰਨ ਨੇ ਉਹ ਨਵੇਂ ਬਣਾਵੇ, ਉਹਨਾਂ ਦੇ ਉੱਤੇ ਸੁਧਾਰ ਕਰੇ।
ਇਹ ਜਿਹੜਾ ਜੈਨੀ ਨੈਚੁਰਲ ਫਾਰਮ ਦੇ ਮਾਲਕ ਵਿਨੋਦ ਜੈਨੀ ਕੀ ਕਹਿੰਦੇ ਨੇ ਅਜੇ ਵੀਰ ਜਾਖੜ ਬਾਰੇ, ਜਿਹੜੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਬਣਾਏ ਗਏ ਨੇ?
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਅਜੇ ਵੀਰ ਜੀ ਜਾਖੜ ਨਾਲ ਜਾਖੜ ਸਾਹਿਬ ਜਿਹੜੇ ਆਪਣੇ ਪੰਜਾਬ ਫਾਰਮਰ ਕਮਿਸ਼ਨ ਦੇ ਚੇਅਰਮੈਨ ਬਣਾਏ ਗਏ ਨੇ, ਆ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਤੇ ਮੈਂ ਕਹਿੰਦਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਬੜੀ ਸੂਝਵਾਨ ਤੇ ਸੋਚ ਆਈ ਹੈ ਵੀ ਇਹ ਜੇ ਯੰਗ ਫਾਰਮਰ ਨੂੰ ਬਣਾਏ ਹੈ ਜਿਹੜੇ ਫਾਰਮਰ ਕਮਿਸ਼ਨ, ਔਰ ਰੀਅਲ ਦੇ ਨਾਲ ਖੇਤੀ ਨਾਲ ਜੁੜੇ ਹੋਏ ਜਿਹੜਾ ਸ਼ਖਸੀਅਤ ਹੈ ਅਜੇ ਵੀਰ ਜਾਖੜ, ਇਸ ਦੇ ਹੁਣ ਜਿਹੜੇ ਇਹਨਾਂ ਦੇ ਪੜਦਾਦੇ ਦੀ ਗੱਲ ਕਰੇ ਚੌਧਰੀ ਬਲਰਾਮ ਜਾਖੜ ਜਿਹੜੇ ਯੂਨੀਅਨ ਐਗਰੀਕਲਚਰ ਮਿਨਿਸਟਰ ਰਹੇ, ਲੋਕ ਸਭਾ ਸਪੀਕਰ ਰਹੇ ਹੈ, ਉਸ ਤੋਂ ਪਹਿਲੇ 1971 ਨੂੰ MLA ਚੌਧਰੀ ਬਲਰਾਮ ਜਾਖੜ ਬਣੇ ਨੇ, ਉਸ ਤੋਂ ਪਹਿਲੇ ਇੱਕ ਵੱਡੇ ਪ੍ਰੋਗਰੈਸਿਵ ਫਾਰਮਰ ਸੀ ਸਾਡੇ ਇਲਾਕੇ ਦੇ, ਉਹਨਾਂ ਦੇ ਬਾਰੇ ਅਸੀਂ ਕਥਾ ਕਹਾਣੀਆਂ ਸੁਣਦੇ ਹਾਂ। ਉਸ ਟਾਈਮ ਸਭ ਤੋਂ ਪਹਿਲੇ ਅੰਗੂਰ ਦੀ ਕਾਸ਼ਤ ਆਪਣੇ ਅਬੋਹਰ ਫਾਲਕੇ ਏਰੀਆ ਵਿੱਚ ਉਹਦੀ ਬਲਰਾਮ ਜਾਖੜ ਲੈ ਕੇ ਆਏ, ਕਿੰਨੂ ਵੀ ਜਿਹੜਾ ਆਇਆ ਸੀ ਕਿੰਨੂ ਵੀ ਸਭ ਤੋਂ ਪਹਿਲੇ ਉਹ ਲੈ ਕੇ ਉਹਦੀ ਬਲਰਾਮ ਜੀ ਦੀ ਦੇਣ ਸੀ ਇਸ ਇਲਾਕੇ ਵਿੱਚ, ਤੇ ਉਹਨਾਂ ਨੇ ਬੜੀ ਮਿਹਨਤ ਨਾਲ ਆਪਣੇ ਪੂਰੇ ਕੇਵਲ ਪੰਜਾਬ ਨੇ ਇੰਡੀਆ ਦੇ ਵਿੱਚ ਜਾਖੜ ਫਾਰਮ ਦੀ ਕਾਫੀ ਫੇਮਸ ਕੀਤਾ ਹੈ, ਤਾਂ ਉਸ ਖਾਨਦਾਨ ਦੇ ਵਿੱਚੋਂ ਅਜੇ ਵੀ ਜਾਖੜ ਤੀਜੀ ਪੀੜ੍ਹੀ ਹੈ, ਚੌਧਰੀ ਸਜਨ ਕੁਮਾਰ ਜੀ ਉਹ ਵੀ ਪੰਜਾਬ ਦੇ ਮੰਤਰੀ ਰਹੇ, ਉਹਨਾਂ ਦੇ ਬੇਟੇ ਅਜੇ ਵੀ ਜਾਖੜ ਹੈ, ਤੇ ਇਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਹੈ। ਔਰ ਅਜੇ ਵੀਰ ਜੀ ਨਾਲ ਮੈਂ ਦੇਖਿਆ ਵੀ ਇੰਡੀਅਨ ਫੋਰਮ ਇੱਕ ਕਿਤਾਬ ਵੀ ਪਬਲਿਸ਼ ਕਰਤੇ ਦਿੱਲੀ ਦੇ ਵਿੱਚ, ਜਿਹੜੇ ਕਿਸਾਨਾਂ ਦੀ ਸਮੱਸਿਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੀ ਚੱਲਦਾ ਫਾਰਮਰ ਦਾ, ਉਸ ਦੇ ਬਾਰੇ ਬਾਈ ਮੰਥਲੀ ਮੈਗਜ਼ੀਨ ਵੀ ਕਰਦੇ ਆ ਅਜੇ ਵੀਰ ਜਾਖੜ। ਔਰ ਫਾਰਮਰ ਦੇ ਨਾਲ ਜਿੱਥੇ ਵੀ ਜਿਹੜੇ ਵੱਡੇ ਮਸਲੇ ਅੱਜ ਕੱਲ ਐਜੂਕੇਸ਼ਨ ਦੇ ਬਾਰੇ, ਫਾਰਮਰਸ ਦੇ ਮਾਰਕੀਟਿੰਗ ਦੇ ਬਾਰੇ, ਈ ਮਾਰਕੀਟਿੰਗ ਦੇ ਬਾਰੇ, ਉਹਨਾਂ ਦੇ ਸਮੱਸਿਆ ਹਮੇਸ਼ਾ ਅੱਗੇ ਲੈ ਕੇ ਆਏ। ਔਰ ਪਿਛਲੇ 3-4 ਸਾਲਾਂ ਤੋਂ ਇੱਥੇ ਅਬੋਹਰ ਏਰੀਆ ਦੇ ਵਿੱਚ ਇੱਕ ਕਿੰਨੂ ਦਾ ਫੈਸਟੀਵਲ ਵੀ ਇਸ ਸਾਲ ਚੌਧਰੀ ਸਿੰਘ ਕੁਮਾਰ ਜਾਖੜ ਮੈਮੋਰੀਅਲ ਕਿੰਨੂ ਫੈਸਟੀਵਲ ਵੀ ਇੱਥੇ ਆਰਗਨਾਈਜ਼ ਕਰਦੇ ਨੇ, ਤੋ ਬੜੇ ਸਤਰ ਤੇ ਆਲਰੇਡੀ ਫਾਰਮਰ ਨਾਲ ਕਿਸਾਨ ਤੋਂ ਲੈ ਕੇ ਈ ਮਾਰਕੀਟਿੰਗ ਤੱਕ ਸਾਰੇ ਪੱਖਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਅਜੇ ਵੀ ਜਾਖੜ ਨੂੰ, ਤੇ ਮੈਨੂੰ ਆਹ ਉਮੀਦ ਪੂਰੀ ਹੈ ਵੀ ਅਜੇ ਵੀ ਜੀ ਜਾਖੜ ਰਹੇ ਨੇ ਆ ਪੂਰੇ ਫਾਰਮਰ ਦੇ ਪੂਰੇ ਐਨ ਰਕਸ਼ਾ ਕਰਨਗੇ, ਉਹਨਾਂ ਦੀ ਆਵਾਜ਼ ਉਠਾਣਗੇ, ਬੁਲੰਦ ਕਰਾਣਗੇ, ਔਰ ਜਿਹੜੇ ਕਮਿਸ਼ਨ ਫੈਸਲਾ ਲਏਗਾ ਉਹ ਸਾਰੇ ਛੋਟੋ ਲੈ ਕੇ ਵੱਡੇ ਔਰ ਈਵਨ ਜਿਹੜੇ ਕਿਸਾਨ ਮਜ਼ਦੂਰ ਹੈ ਉਹਨਾਂ ਦੇ ਬਾਰੇ ਸੋਚ ਕੇ ਆ ਕਮਿਸ਼ਨ ਫੈਸਲਾ ਲਏਗੀ। ਦੂਜੀ ਅਸੀਂ ਅਜੇ ਵੀ ਜਾਖੜ ਨੂੰ ਆਹ ਵੀ ਮਿਲਾਂਗੇ ਜਾ ਕੇ ਵੀ ਜਿਹੜੇ ਅਸੀਂ ਕੁਦਰਤੀ ਖੇਤੀ ਕਿਸਾਨ ਕਰਦੇ ਹਾਂ ਉਹਨਾਂ ਦਾ ਵੀ ਜਿਹੜਾ ਪੱਖ ਹੈ ਉਹ ਪੂਰੇ ਕਮਿਸ਼ਨ ਦੇ ਵਿੱਚ ਰੱਖਣ। ਸਾਨੂੰ ਆਹੀ ਖੁਸ਼ੀ ਦਿੰਦੀ ਹੈ ਵੀ ਕਿਸਾਨ ਦਾ ਬੇਟਾ ਅੱਜ ਹਕੀਕਤ ਦੇ ਵਿੱਚ ਜਿਹੜੇ ਜ਼ਮੀਨ ਨਾਲ ਜੁੜਿਆ ਹੈ ਉਹ ਕਮਿਸ਼ਨ ਦਾ ਚੇਅਰਮੈਨ ਬਣਿਆ, ਪੂਰੇ ਪੰਜਾਬ ਦੇ ਕਿਸਾਨਾਂ ਦੀ ਗੌਰਵ ਦੀ ਗੱਲ ਹੈ। ਅਸੀਂ ਇਸ ਦੇ ਸਾਡੇ ਮੁੱਖ ਮੰਤਰੀ ਜੀ ਦਾ ਬੜਾ ਧੰਨਵਾਦ ਕਰਦੇ ਹਾਂ, ਪੰਜਾਬ ਕੈਬਨਿਟ ਦਾ ਧੰਨਵਾਦ ਕਰਦੇ ਹਾਂ ਇੱਕ ਯੰਗ ਫਾਰਮਰ ਨੂੰ ਅੱਜ ਕਮਿਸ਼ਨ ਦਾ ਚੇਅਰਮੈਨ ਬਣਾ ਕੇ, ਫਾਰਮਰ ਕਮਿਸ਼ਨ ਦਾ ਸਾਡੇ ਕਿਸਾਨਾਂ ਦੀ ਉਮੀਦ ਦੇ ਉੱਤੇ ਖੜੇ ਉਤਰੇ ਨੇ। ਔਰ ਆਹੀ ਆਸ਼ਾ ਕਰਦੇ ਅੱਜ ਵੀ ਜਾਖੜ ਨੂੰ ਪੂਰੇ ਫਾਰਮਰ ਦੇ ਨਾਲ ਜਿਹੜੇ ਉਹਨਾਂ ਦੀ ਆਵਾਜ਼ ਹੈ, ਪ੍ਰੋਬਲਮ ਹੈ, ਉਹਨੂੰ ਅੱਗੇ ਕਮਿਸ਼ਨ ਵਿੱਚ ਰੱਖਣਗੇ ਤੇ ਸਰਕਾਰ ਦੇ ਨਾਲ ਮਿਲ ਕੇ ਕਿਸਾਨਾਂ ਦਾ ਭਲਾ ਕਰ ਸਕਣ। ਇੰਨੀ ਮੈਂ ਆਸ਼ਾ ਕਰਦਾ ਵੀ ਰੱਬ ਉਹਨੂੰ ਸ਼ਕਤੀ ਦੇ ਚੰਗਾ ਕੰਮ ਕਰਨ ਵਾਸਤੇ।
ਇਹ ਸਨ ਵਿਨੋਦ ਜੈਨੀ, ਜੈਨੀ ਕੁਦਰਤੀ ਫਾਰਮ ਦੇ ਮਾਲਕ, ਔਰ ਜਿਨ੍ਹਾਂ ਨੇ ਕਾਫੀ ਉਹਨਾਂ ਦੀ ਸ਼ਖਸੀਅਤ ਬਾਰੇ ਇਹ ਕਾਫੀ ਚੰਗੇ ਵਿਚਾਰ ਰੱਖੇ ਨੇ ਜੀ, ਧੰਨਵਾਦ।
ਖਬਰ ਦਾ ਹੋਣਾ ਕੀ ਹੈ, ਨਵੇਂ ਦਿਨ ਦਾ ਚੜ੍ਹਨਾ ਕੀ ਹੈ, ਆਵਾਮ ਦੀ ਆਵਾਜ਼ ਨਾਲ ਸੱਚ ਦਾ ਖੜਨਾ ਕੀ ਹੈ, ਬਿਨਾਂ ਸਰੋਕਾਰਾਂ ਤੋਂ ਜੇ ਜ਼ਿੰਦਗੀ ਨੂੰ ਗੁਜ਼ਾਰਨਾ ਹੈ जे एहो जीना है तां फिर मरना की है। आवाज ओ जो साफ नीयत अते स्पष्ट सोच होवे, चलना जे रूह नाल फिर रावां ते डरना की है। वही खाता खबरां दा करदा है कुछ इशारे, आओ खबरां नूं सुनिए ते संवाद करिए।
सोमवार तो शनिचरवार प्रोग्राम खबर सार आस्ट्रेलियन सिडनी समय मुताबिक शामी 7 बजे हरमन रेडियो आस्ट्रेलिया दे नाल।
गल मां बाप की कर लगा जरा ध्यान देना, असि स्कूल च पढ़ते हैं कॉलेज च पढ़ते हैं, मां बाप दियां साडे ते बड़ियां रीझां कि साडी धी पढ़ती है साडा पुत पढ़ता है सारा घर उहदे ते टिकिया हुंदा है। अपनी रीझ नूं मार के वह बच्चे की रीझ नूं पूरी करते, आप इन्ने वधिया कपड़े नहीं पाउंदे जिन्ने अपने बच्चियां नूं लैके दिंदे। सच्चाई है, पर साडा फर्ज बनता है कि जो वह उम्मीदां साडे तों रखदे आ करदे आ असीं उहनां नूं पूरा करीए, साडा पहला फर्ज है। बाकी सारियां गल्लां बाद विच आउंदियां।